bus.com.au.
ਪ੍ਰੋਸੀਡਾ ਸੰਧੂ ਬੱਸ ਲਾਈਨ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ, ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਸਵਾਗਤ ਔਰ ਅਰਦਾਸ ਉਸ ਪਰਵਰਦਗਾਰ ਦੇ ਅੱਗੇ ਇਹੀ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਲੱਗਦਾ ਹੋਵੇ। ਤੁਸੀਂ ਅੱਜ ਦਾ ਦਿਨ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਰੇਡੀਓ ਦੇ ਨਾਲ ਜਿਹੜੀ ਸਾਂਝ ਹੈ ਉਹ ਤਾਂ ਬਣਾਈ ਹੋਈ ਆ ਤੇ ਨਾਲ ਹੀ ਨਾਲ ਜਿਹੜੀਆਂ ਖੁਸ਼ਗਵਾਰੀਆਂ ਦੇਣ ਦੀਆਂ ਉਹਨਾਂ ਨੂੰ ਤੁਸੀਂ ਜ਼ਰੂਰ ਮਾਣੋ, ਮਹਿਸੂਸ ਕਰੋ। ਦਿਨ ਹੈਗਾ ਜੀ ਹਮੇਸ਼ਾ ਵਾਂਗ ਮੰਗਲਵਾਰ ਦਾ ਤੇ ਤਰੀਕ ਅੱਜ ਹੋ ਚੁੱਕੀ ਹੈ ਸਾਲ 2018 ਦੇ ਜੁਲਾਈ ਮਹੀਨੇ ਦੀ 24 ਤੇ ਨਾਨਕ ਸ਼ਾਹੀ ਸੰਵਤ 550 ਦੇ ਸਾਵਣ ਮਹੀਨੇ ਦੀ 9 ਤਰੀਕ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਦੋਸਤੋ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ, ਕੈਨਬਰਾ, ਬ੍ਰਿਸਬਨ ਦੇ ਵਿੱਚ, ਸਿਡਨੀ ਦੇ ਵਿੱਚ ਵੀ 8:02 ਦਾ ਸਮਾਂ ਹੋ ਚੁੱਕਿਆ, ਜਦਕਿ ਐਡੀਲੇਡ ਦੇ ਵਿੱਚ 7:32 ਦਾ ਸਮਾਂ ਇਸ ਵੇਲੇ ਤੇ ਜੇ ਅਸੀਂ ਪਰਥ ਚਲੀਏ ਤਾਂ ਪਰਥ ਦੇ ਵਿੱਚ 6:02 ਦਾ ਸਮਾਂ। ਇਹਦੇ ਨਾਲ ਹੀ ਜੇ ਅਸੀਂ ਆਸਟ੍ਰੇਲੀਆ ਤੋਂ ਬਾਹਰ ਜਾਈਏ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ 10:02 ਦਾ ਹੋ ਚੁੱਕਿਆ ਆਕਲੈਂਡ ਦੇ ਵਿੱਚ ਤੇ ਇਸ ਤੋਂ ਵੀ ਬਾਹਰ ਚਲੀਏ ਤਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਮੰਗਲਵਾਰ ਚੜ ਚੁੱਕਿਆ ਹਾਂਗਕਾਂਗ ਉਹਨਾਂ ਦੇ ਵਿੱਚ ਹੈ, ਸੋ ਹਾਂਗਕਾਂਗ ਦੇ ਵਿੱਚ ਵੀ ਇਸ ਵੇਲੇ ਸਮਾਂ ਜਿਹੜਾ 6:02 ਦਾ ਹੋਇਆ, ਡੁਬਈ ਦੇ ਵਿੱਚ 2:02 ਹੋਏ ਨੇ। ਜਦਕਿ ਅਸੀਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਫਿਰ ਪਟਿਆਲੇ ਦੀ ਗੱਲ ਕਰੀਏ 3:33 ਦਾ ਸਮਾਂ, ਜਿੱਥੋਂ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਨੇ ਸਰਬਜੀਤ ਸਿੰਘ ਹੁਰੀ, ਔਰ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੀ ਬੈਕ ਸਪੋਰਟ ਆ ਉਹ ਸਾਨੂੰ ਦੇ ਰਹੇ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੱਡੇ ਤੜਕੇ ਸਾਡੇ ਨਾਲ ਰਾਬਤਾ ਬਣਾਉਣ ਦੇ ਲਈ। ਤੇ ਇਸ ਤੋਂ ਬਿਨਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਜੀ ਪਿਛਲਾ ਦਿਨ ਯਾਨੀ ਕਿ ਸੋਮਵਾਰ ਅਜੇ ਵੀ ਚੱਲ ਰਿਹਾ ਕੈਨੇਡਾ ਦੇ ਵਿੱਚ, ਸੋ ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 6:03 ਉੱਥੇ ਸ਼ਾਮ ਦੇ ਹੋਏ ਆ ਤੇ ਵੈਨਕੂਵਰ ਦੇ ਵਿੱਚ ਬਾਅਦ ਦੁਪਹਿਰ ਚੱਲ ਰਹੀ ਹੈ, 3:03 ਦਾ ਉੱਥੇ ਸਮਾਂ ਹੋਇਆ ਤੇ ਇਹਦੇ ਨਾਲ ਹੀ ਜਿਹੜਾ ਲੋਸ ਏਂਜਲਸ ਆ ਜੀ ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ ਆ, 3:03 ਉੱਥੇ ਹੋ ਚੁੱਕੇ ਆ। ਤੇ ਦੋਸਤੋ ਦੂਜੇ ਪਾਸੇ ਲੰਡਨ ਦੇ ਵਿੱਚ 11:04 ਹੋਏ ਆ, ਯਾਨੀ ਕਿ ਉੱਥੇ ਪਈ ਹੋਈ ਆ ਰਾਤ ਤੇ ਉੱਥੇ ਅਜੇ 3 ਚੜ੍ਹਨਾ, ਸੋ ਉੱਥੇ ਸੋਮਵਾਰ ਦੀ ਰਾਤ ਜਿਹੜੀ ਆ ਪੈ ਚੁੱਕੀ ਆ, 1 ਘੰਟਾ ਬਾਕੀ ਰਹਿ ਗਿਆ ਉਹਨਾਂ ਦਾ 3 ਚੜ੍ਹਨ ਨੂੰ, ਯਾਨੀ ਉੱਥੇ ਮੰਗਲਵਾਰ ਅਜੇ ਚੜ੍ਹਨਾ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਉੱਥੋਂ ਵੀ ਜਿਹੜੇ ਦੋਸਤ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਨਿੱਕੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ, ਸਾਡੇ ਹਮਸਫ਼ਰ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਸਵਾਗਤ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੈਸੇ ਅਸੀਂ ਫੇਸਬੁੱਕ ਪੇਜ ਤੇ ਵੀ ਥੋੜੀ ਜਿਹੀ ਡਿਟੇਲ ਪਾਈ ਸੀ, ਪਰ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਪ੍ਰੋਗਰਾਮ ਦੇ ਵਿੱਚ। ਅੱਜ ਥੋੜੀ ਜਿਹੀ ਮੌਸਮ ਦੀ ਜਾਣਕਾਰੀ ਹਮੇਸ਼ਾ ਵਾਂਗ ਅਸੀਂ ਲੈ ਕੇ ਆਵਾਂਗੇ ਤੇ ਨਾਲ ਹੀ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟ ਬਰਾੜਪੁਰੀ ਸਾਡੇ ਨਾਲ ਪਾਉਣਗੇ ਸਨ ਤੇ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਮਾਰਾਂਗੇ ਨਜ਼ਰ ਤੇ ਖਬਰਾਂ ਤੋਂ ਬਾਅਦ ਕੁਝ ਰੌਚਕ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਜਾਣਕਾਰੀਆਂ ਦੇ ਨਾਲ ਨਾਲ ਇੱਕ ਅੱਧਾ ਸਵਾਲ ਜਿਵੇਂ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਂਦੇ ਹੁੰਦੇ ਹਾਂ ਸੋ ਅੱਜ ਵੀ ਇੱਕ ਸਵਾਲ ਤੁਹਾਨੂੰ ਅਸੀਂ ਪਾਵਾਂਗੇ ਪ੍ਰੋਗਰਾਮ ਦੌਰਾਨ ਤੇ ਇਸ ਤੋਂ ਇਲਾਵਾ ਕੀ ਹੋਣਾ ਜੀ ਇਸ ਤੋਂ ਇਲਾਵਾ ਅੱਜ ਅਸੀਂ ਕਿਉਂਕਿ ਕੋਈ ਇੰਟਰਵਿਊ ਨਹੀਂ ਰੱਖੀ ਮੰਗਲਵਾਰ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਕਾਫੀ ਦੇਰ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਦੇ ਨਾਲ ਬਹੁਤ ਸਾਰੀਆਂ ਇਨਫੋਰਮੇਸ਼ਨ ਦੇ ਨਾਲ ਪੈਕਡ ਹੁੰਦਾ ਸੋ ਅੱਜ ਅਸੀਂ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਜਿਹੜਾ ਰਿਲੈਕਸਡ ਮੂਡ ਜਿਹੜਾ ਹੈ ਉਹ ਰੱਖਣਾ ਚਾਹਿਆ ਸੋ ਇਹ ਰਿਲੈਕਸ ਮੂਡ ਜਿਹੜਾ ਅੱਜ ਅਸੀਂ ਗੱਲਬਾਤ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਨਾ ਸੋ ਅੱਜ ਅਸੀਂ ਗੱਲਬਾਤ ਕਰਨੀ ਹੈ ਜੇ ਵਿਆਹਾਂ ਦਾ ਜਿਹੜਾ ਬਦਲ ਰਿਹਾ ਸਰੂਪ ਹੈ ਪੰਜਾਬੀਆਂ ਦੇ ਵਿਆਹਾਂ ਦਾ ਬਦਲ ਰਿਹਾ ਸਰੂਪ ਹੈ ਉਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇੱਕ ਬਹੁਤ ਹੀ ਵੱਖਰੀ ਤਰ੍ਹਾਂ ਦਾ ਜਿਹੜਾ ਵਿਆਹ ਉਹ ਵੇਖਣ ਦਾ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਪਹਿਲਾ ਵਿਆਹ ਵੇਖਿਆ ਜਿਹੜਾ ਕਿ ਬੜੀ ਸਾਦਗੀ ਦੇ ਨਾਲ ਭਰਪੂਰ ਸੀ ਔਰ ਅਸਲ ਦੇ ਵਿੱਚ ਵਿਆਹ ਦੇ ਅਸਲ ਮਾਇਨਿਆਂ ਨੂੰ ਦਰਸਾਉਂਦਾ ਸੀ ਔਰ ਉਸ ਵਿਆਹ ਦੇ ਬਾਰੇ ਮੈਂ ਆਪਣਾ ਜਿਹੜਾ ਤਜਰਬਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ ਔਰ ਉਸ ਵਿਆਹ ਦੇ ਤਜਰਬੇ ਨੂੰ ਸਾਂਝਾ ਕਰਨ ਤੋਂ ਬਾਅਦ ਅੱਜ ਦੇ ਜਿਹੜੇ ਸਰੂਪ ਵਿਆਹਾਂ ਦੇ ਜਿਹੜੇ ਪੰਜਾਬੀ ਜਿਹੜੀਆਂ ਵਿਆਹ ਸ਼ਾਦੀਆਂ ਉਹਨਾਂ ਦਾ ਜਿਹੜਾ ਬਦਲ ਰਿਹਾ ਸਰੂਪ ਆ ਉਹਦੇ ਬਾਰੇ ਅਸੀਂ ਅੱਜ ਜ਼ਰੂਰ ਚਰਚਾ ਕਰਾਂਗੇ ਤੇ ਇਸ ਚਰਚਾ ਦੇ ਵਿੱਚ ਅੱਜ ਅਸੀਂ ਸੱਦਾਂਗੇ ਸਿਮਰਦੀਪ ਕੌਰ ਹੋਰਾਂ ਨੂੰ ਵੀ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਤੁਹਾਡੇ ਲਈ ਆਪਾਂ ਚੱਲਦਾ ਰੱਖਣਾ ਤੇ ਤੁਹਾਡੇ ਸੁਨੇਹੇ ਸਾਡੇ ਲਈ ਹਮੇਸ਼ਾ ਹੀ ਅਹਿਮ ਹੁੰਦੇ ਨੇ ਤੇ ਅੱਜ ਵੀ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 02-8599-2811 ਸੋ ਈਮੇਲ ਦਾ ਪਤਾ ਉਹੀ ਹੈ ਜੀ request@harmonradio.com ਤੇ ਟੈਲੀਗ੍ਰਾਮ ਜਿਹੜਾ ਜੀ ਉਹ ਤੁਸੀਂ ਜੇਕਰ ਐਪ ਤੁਹਾਡੇ ਫੋਨ ਦੇ ਵਿੱਚ ਅਤੇ ਤੁਸੀਂ ਸਿੱਧਾ ਮੈਸੇਜ ਜਿਹੜਾ ਉਹ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਕਰ ਸਕਦੇ ਹੋ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚ ਵੀ ਚੁੱਕੇ ਆ ਤੇ ਬਹੁਤ ਸਾਰੇ ਜਿਹੜੇ ਮੈਸੇਜ ਉਹ ਪਹੁੰਚ ਰਹੇ ਆ ਹੌਲੀ ਹੌਲੀ ਤੇ ਤੁਸੀਂ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਜ਼ਰੂਰ ਅਜਮਾਓ ਜੇਕਰ ਅਜੇ ਤੱਕ ਤੁਸੀਂ ਸਾਡੀ ਜਿਹੜੀ ਰੇਡੀਓ ਦੀ ਐਪ ਆ ਉਹ ਆਪਣੇ ਫੋਨ ਤੇ ਇੰਸਟਾਲ ਨਹੀਂ ਕੀਤੀ ਤਾਂ ਜ਼ਰੂਰ ਕਰ ਲਓ ਜਨਾਬ ਕਿਉਂਕਿ ਰੇਡੀਓ ਦੀ ਐਪ ਦੇ ਵਿੱਚ ਇੰਨੀਆਂ ਸਾਰੀਆਂ ਸੁਵਿਧਾਵਾਂ ਤੁਹਾਡੇ ਲਈ ਦਿੱਤੀਆਂ ਗਈਆਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਵੀ ਤੁਹਾਨੂੰ ਲੱਭਣ ਦੀ ਲੋੜ ਨਹੀਂ ਕਿ ਤੁਸੀਂ ਮੈਸੇਜ ਕਿਵੇਂ ਕਰਨਾ ਤੁਸੀਂ ਟੈਲੀਗ੍ਰਾਮ ਤੇ ਕਲਿੱਕ ਕਰੋਗੇ ਤੁਹਾਡਾ ਮੈਸੇਜ ਉੱਥੇ ਟਾਈਪ ਹੋ ਕੇ ਸਾਡੇ ਤੱਕ ਪਹੁੰਚ ਜਾਣਾ ਯਾਨੀ ਤੁਹਾਨੂੰ ਵੈਸੇ ਟਾਈਪ ਤਾਂ ਕਰਨਾ ਹੀ ਪੈਣਾ ਨਾ ਟਾਈਪ ਤੁਸੀਂ ਕਰੋਗੇ ਤੇ ਮੈਸੇਜ ਸਾਡੇ ਤੱਕ ਪਹੁੰਚ ਜਾਏਗਾ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਈਮੇਲ ਦਾ ਪਤਾ ਜਿਹੜਾ ਉੱਥੇ ਦਿੱਤਾ ਹੋਇਆ ਉੱਥੇ ਹੀ ਜਾ ਕੇ ਸਿੱਧਾ ਮੈਸੇਜ ਜਿਹੜਾ ਤੁਸੀਂ ਸਾਨੂੰ ਕਰ ਸਕੋਗੇ ਤੇ ਨਾਲ ਹੀ ਨਾਲ ਅਸੀਂ ਜ਼ਰੂਰ ਦੱਸਦੇ ਜਾਈਏ ਕਿ ਜਿਹੜਾ ਲਾਈਵ ਬਲੌਗ ਹੈ ਉਹਦੇ ਚ ਬਹੁਤ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਸੀਂ ਸਾਨੂੰ ਭੇਜਦੇ ਹੋ ਜਾਂ ਫਿਰ ਸੋਹਣੇ ਸੋਹਣੇ ਮੈਸੇਜ ਕੋਈ ਕਵਿਤਾ ਤੁਸੀਂ ਸਾਨੂੰ ਭੇਜਦੇ ਹੋ ਸਾਡੇ ਨਾਲ ਸਾਂਝੀ ਕਰਦੇ ਹੋ ਤੇ ਉਹ ਲਾਈਵ ਬਲੌਗ ਤੇ ਵੀ ਅਸੀਂ ਨਾਲ ਨਾਲ ਸਾਂਝਾ ਕਰਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਖੁੱਲਣ ਨੂੰ ਕਿਉਂਕਿ ਨਾਲੋ ਨਾਲ ਪ੍ਰੋਗਰਾਮ ਚੱਲ ਰਿਹਾ ਹੁੰਦਾ ਔਰ ਜਦੋਂ ਤੁਸੀਂ ਲਾਈਵ ਬਲੌਗ ਖੋਲਦੇ ਹੋ ਇੰਨੀ ਜ਼ਿਆਦਾ ਕਾਲੀ ਨਾ ਕਰੋ ਥੋੜਾ ਜਿਹਾ ਸਮਾਂ ਪਾ ਕੇ ਤੁਹਾਨੂੰ ਉਹ ਜਿਹੜਾ ਸਾਰਾ ਸਟਾਫ ਹੈ ਜੋ ਵੀ ਤੁਸੀਂ ਸਾਨੂੰ ਭੇਜਿਆ ਹੁੰਦਾ ਉਹ ਤੁਹਾਡੇ ਤੱਕ ਪਹੁੰਚ ਜਾਂਦਾ ਸੋ ਜੁੜਦੇ ਹਾਂ ਜੀ ਗੀਤ ਸੰਗੀਤ ਦੇ ਨਾਲ ਪ੍ਰੋਗਰਾਮ ਦਾ ਪਹਿਲਾਂ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਵਾਪਸ ਆਉਂਦੇ ਹਾਂ ਬਹੁਤ ਜਲਦੀ ਤੁਹਾਡੇ ਸੁਨੇਹਿਆਂ ਦੇ ਨਾਲ ਜੁੜੇ ਰਹੋ ਬਣੇ ਰਹੋ ਇਸੇ ਤਰ੍ਹਾਂ ਮੇਰੇ ਨਾਲ ਤੇ ਹਰਮਨ ਰੇਡੀਓ ਦੇ ਨਾਲ
ਇਸ਼ਕੇ ਦੇ ਅੰਬਰੀ ਉਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਹੋਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਆ ਮੇਰੇ ਪੈਰ ਨਾ ਜ਼ਮੀਨੇ ਉੱਤੇ ਲੱਗਦੇ ਪੈਰ ਨਾ ਜ਼ਮੀਨੇ ਉੱਤੇ ਲੱਗਦੇ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਆ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਉਹ ਕਿਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ गया पैर शके दे वेच रखिया ना गल मेरे वस दी रही ना गल मेरे वस दी रही ओ किसे ऐसियां निगाह मैनू तकिया समेट कायनात में दसा केनू केनू इश्के दी बात में ओ लवा बाहा च समेट कायनात में दसा केनू केनू इश्के दी बात में दसा केनू केनू इश्के दी बात में रंग फुलां दा भी होर गूड़ा हो गया फुलां दा भी होर गूड़ा हो गया पानी प्यार वाला पत्तियां नू तो गया आज उस दा दीदार मैनू हो गया ना गल मेरे वस दी रही ना गल मेरे वस दी रही आ किसे ऐसियां निगाहां मैनू तकिया ऐसियां निगाहां मैनू तकिया चाहते हुए भी ना दिल रुक सकिया गया पैर शके दे विच रखिया ना गल मेरे वस दी रही ना गल मेरे वस दी रही ओ किसे ऐसियां निगाहां मैनू तकिया बड़ी लंबी है कहानी मेरे प्यार दी ओ बड़ी लंबी है कहानी मेरे प्यार दी आवे संग जदों शीशा मैंने हार दी आवे संग जदों शीशा मैंने हार दी अख लाई ना उदों दी कंगी वाई ना लाई ना उदों दी कंगी वाई ना ना ही दस हुंदी जांदी भी छुपाई ना कही नैना नी समझ ओनू आई ना ना गल मेरे वस दी रही ना गल मेरे वस दी रही आ किसे ऐसियां निगाहां मैनू तकिया ऐसियां निगाहां मैनू तकिया चाहते हुए भी ना दिल रुक सकिया गया पैर शके दे विच रखिया ना गल मेरे वस दी रही ना गल मेरे वस दी रही ओ किसे ऐसियां निगाहां मैनू तकिया निगाह सच्चे इश्क दी लाग ओनू लगदी ओ निगाह जिस ते सवली होवे रब दी सच्चे इश्क दी लाग ओनू लगदी सच्चे इश्क दी लाग ओनू लगदी रोम रोम च सतिंदर है वसिया रोम च सतिंदर है वसिया मेरी अपनी परांदी मैनू दसिया जदों तक मैनू मिन्ना जिया हसिया ना गल मेरे वस दी रही ना गल मेरे वस दी रही अब किसे ऐसियां निगाहां मैनू तकिया ऐसियां निगाहां मैनू तकिया चाहते हुए भी ना दिल रुक सकिया गया पैर शके दे विच रखिया ना गल मेरे वस दी रही ना गल मेरे वस दी रही ओ किसे ऐसियां निगाहां मैनू तकिया
रोमांचक कर दिता रोचक कर दिता और उम्मीद कर दी पहला गीत प्रोग्राम का तुहानू भी जरूर पसंद आया होना ते एक बार फिर स्वागत कर दे जी प्रोग्राम दे विच तुहाडा सारिया का बहुत बहुत स्वागत ਤੇ ਹੁਣ ਇੱਕ ਆਪਾਂ ਉੱਡਦੀ ਜੀ ਨਜ਼ਰ ਜਿਹੜੀ ਹੈ ਮੌਸਮ ਦੇ ਉੱਤੇ ਮਾਰਨੀ ਹੈ ਪਰ ਮੌਸਮ ਤੇ ਨਜ਼ਰ ਮਾਰਨ ਤੋਂ ਪਹਿਲਾਂ ਇੱਕ ਜਿਹੜੀ ਮਾਫੀਆ ਮੈਂ ਦਰਜ ਕਰ ਦਿੰਦੀ ਹਾਂ ਕਿ ਅੱਜ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜਹੁਰੀ ਜੁੜ ਨਹੀਂ ਸਕਣਗੇ ਸੋ ਉਹਨਾਂ ਦੀ ਵੀ ਮਾਫ਼ੀ ਪਹੁੰਚ ਗਈ ਹੈ ਸਾਡੇ ਕੋਲ, ਕਹਿੰਦੇ ਵੀ ਮੈਨੂੰ ਯਾਦ ਨਹੀਂ ਰਿਹਾ ਪਹਿਲਾਂ ਦੱਸਣ ਦਾ, ਪਰ ਉਹ ਇਸ ਵੇਲੇ ਕਿਸੇ ਜ਼ਰੂਰੀ ਕੰਮ ਦੇ ਵਿੱਚ ਨੇ ਤੇ ਇਸ ਕਰਕੇ ਉਹ ਖਬਰਾਂ ਦੇ ਵਿੱਚ ਸਾਡੇ ਨਾਲ ਜਿਹੜਾ ਹਾਜ਼ਰੀ ਉਹ ਨਹੀਂ ਲਗਾ ਸਕਣਗੇ ਔਰ ਸ਼ਾਮਲ ਨਹੀਂ ਹੋ ਸਕਣਗੇ, ਪਰ ਅਸੀਂ ਖਬਰਾਂ ਜਿਹੜੀਆਂ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ ਦੋਸਤੋ, ਕਿਉਂਕਿ ਬਹੁਤ ਸਾਰੀਆਂ ਖਬਰਾਂ ਸਾਡੇ ਤੱਕ ਪਹੁੰਚੀਆਂ ਨੇ ਸਾਡੇ ਨਾਲ ਕਾਫੀ ਦੇਰ ਤੋਂ ਜੀ ਐਸ ਚਾਹਲ ਹੁਰੀ ਵੀ ਜੁੜੇ ਹੋਏ ਆ ਔਰ ਉਹਨਾਂ ਨੇ ਵੀ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਹਨਾਂ ਵੱਲ ਧਿਆਨ ਦਵਾਇਆ, ਸੋ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਔਰ ਜਿਹੜੀਆਂ ਪੰਜਾਬ ਦੀਆਂ, ਭਾਰਤ ਦੀਆਂ ਔਰ ਅੰਤਰਰਾਸ਼ਟਰੀ ਜਿਹੜੀਆਂ ਖਬਰਾਂ ਉਹ ਵੀ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ। ਪਰ ਫਿਲਹਾਲ ਇੱਕ ਨਜ਼ਰ ਜਿਹੜੀ ਆ ਉਹ ਮੌਸਮ ਦੇ ਉੱਤੇ ਮਾਰ ਲੈਣੇ, ਮੌਸਮ ਤੋਂ ਬਾਅਦ ਫਿਰ ਆਉਣੇ ਆ ਤੁਹਾਡੇ ਸੁਨੇਹਿਆਂ ਵੱਲ। ਤੇ ਮੌਸਮ ਜਿਹੜਾ ਜੀ, ਮੌਸਮ ਆਸਟ੍ਰੇਲੀਆ ਦੇ ਵਿੱਚ ਵੈਸੇ ਤਾਂ ਠੰਡ ਦਾ ਜਿਹੜਾ ਪੂਰਾ ਜ਼ੋਰ ਹੈ, ਜਿਵੇਂ ਕਹਿੰਦੇ ਹੁੰਦੇ ਆ ਕਿ ਜੋਬਨ ਤੇ ਆ ਠੰਡ, ਹਨਾ, ਪਰ ਫਿਰ ਵੀ ਵਿੱਚ ਵਿੱਚ ਕਦੇ ਕਦੇ ਜਿਹੜੇ ਸੂਰਜ ਦੇਵਤਾ ਉਹ ਜ਼ਰੂਰ ਮਿਹਰਬਾਨ ਹੁੰਦੇ ਆ ਕੁਝ ਸ਼ਹਿਰਾਂ ਦੇ ਉੱਤੇ, ਜਿਵੇਂ ਅੱਜ ਸਿਡਨੀ ਦੇ ਉੱਤੇ ਮਿਹਰਬਾਨ ਹੋਏ ਨੇ। ਸੋ ਸਿਡਨੀ ਦੇ ਵਿੱਚ ਅੱਜ 9 ਡਿਗਰੀ ਘੱਟ ਤੋਂ ਘੱਟ ਤੇ 22 ਡਿਗਰੀ ਵੱਧ ਤੋਂ ਵੱਧ ਦੇ ਜਿਹੜਾ ਤਾਪਮਾਨ ਹੈ ਉਹ ਜਾਣਾ ਜੀ। ਧੁੱਪ ਦੱਸੀ ਗਈ ਹੈ, ਬਹੁਤ ਸੋਹਣਾ ਜੀ ਮੌਸਮ ਸਿਡਨੀ ਵਾਲਿਓ, ਮੌਸਮ ਵੀ ਕਰੋ ਇੰਜੋਏ ਤੇ ਕੰਮ ਵੀ ਕਰੋ ਇੰਜੋਏ ਨਾਲ ਨਾਲ ਰੇਡੀਓ ਵੀ, ਹੈ ਨਾ। ਸੋ ਮੈਲਬਰਨ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ ਹੈ ਤੇ ਵੱਧ ਤੋਂ ਵੱਧ 16 ਡਿਗਰੀ ਅੱਜ ਚਲੇ ਜਾਣਾ, ਤੇ ਇੱਥੇ ਬਾਅਦ ਪੈਰ ਮੀਂਹ ਦੱਸਿਆ ਗਿਆ। ਵੈਸੇ ਮੈਲਬਰਨ ਦੇ ਵਿੱਚ ਬੜੀਆਂ ਤੇਜ਼ ਹਵਾਵਾਂ ਜਿਹੜੀਆਂ ਪਿਛਲੇ 2 ਦਿਨਾਂ ਤੋਂ ਚੱਲ ਰਹੀਆਂ। ਕੱਲ ਦਾ ਦਿਨ ਜਿਹੜਾ ਸੀ ਜੀ ਕਾਫੀ ਜ਼ਿਆਦਾ ਠੰਡਾ ਵੀ ਸੀਗਾ ਔਰ ਝੱਖੜ ਜਿਹੜਾ ਸੀ ਉਹ ਵੀ ਬਹੁਤ ਜ਼ਿਆਦਾ ਸੀਗਾ, ਤੂਫਾਨੀ ਝੱਖੜ ਸੀਗਾ, ਹਨਾ। ਔਰ ਅੱਜ ਉਮੀਦ ਕੀਤੀ ਜਾ ਰਹੀ ਹੈ ਵੀ ਅੱਜ ਝੱਖੜ ਜਿਹੜਾ ਸ਼ਾਂਤ ਰਹੂਗਾ ਔਰ ਠੰਡ ਜਿਹੜੀ ਆ ਉਹ ਕੱਲ ਦੇ ਨਾਲੋਂ ਥੋੜੀ ਘੱਟ ਰਹੇਗੀ, ਪਰ ਮੀਂਹ ਪੈ ਜਾਣਾ ਆ ਤੇ ਮੀਂਹ ਤੋਂ ਬਚ ਕੇ ਰਹੋ ਔਰ ਠੰਡ ਦੇ ਵਿੱਚ ਜਿਵੇਂ ਕਿ ਮੋਟੇ ਕੱਪੜੇ ਆ ਜ਼ਰੂਰ ਆਪਣੇ ਧਿਆਨ ਨਾਲ ਪਾਓ ਜਦੋਂ ਬਾਹਰ ਨਿਕਲਦੇ ਆ, ਖਾਸ ਤੌਰ ਤੇ ਜਦੋਂ ਹੀਟਿੰਗ ਚੋਂ ਇਕਦਮ ਬਾਹਰ ਨਿਕਲਦੇ ਆ ਤੇ ਆਪਣੀ ਜੈਕਟ ਕੋਟ ਵਗੈਰਾ ਬਾਹਰ ਪਾ ਕੇ ਨਿਕਲੋ। ਬ੍ਰਿਸਬੇਨ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ 25 ਡਿਗਰੀ ਵੱਧ ਤੋਂ ਵੱਧ, ਇੱਥੇ ਵੀ ਧੁੱਪ ਦੱਸੀ ਗਈ ਹੈ। ਸੋ ਸੂਰਜ ਦੇਵਤਾ ਅੱਜ ਸਿਡਨੀ ਤੇ ਬ੍ਰਿਸਬੇਨ ਤੇ ਖਾਸ ਮਿਹਰਬਾਨ ਨੇ, ਸੋਹਣਾ ਮੌਸਮ ਹੈ ਜੀ। ਤੇ ਪਰਥ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ, ਇੱਥੇ ਵੀ ਮੌਸਮ ਸੋਹਣਾ, ਇੱਥੇ ਮੀਂਹ ਦੱਸਿਆ ਗਿਆ ਅੱਜ। ਐਡੀਲੇਡ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ, ਪਰ ਇੱਥੇ ਵੀ ਹਵਾਵਾਂ ਦੱਸੀਆਂ ਗਈਆਂ ਨੇ ਤੇ ਮੀਂਹ ਵੀ ਦੱਸਿਆ ਗਿਆ। ਕੈਨਬਰਾ ਦੇ ਵਿੱਚ 0 ਡਿਗਰੀ, ਕੈਨਬਰਾ ਤਾਂ ਵੈਸੇ ਹੀ ਬੜਾ ਠੰਡਾ ਸ਼ਹਿਰ ਹੈ ਆਸਟ੍ਰੇਲੀਆ ਦਾ, ਔਰ ਇੱਥੇ 0 ਡਿਗਰੀ ਹੈ, 15 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਦੱਸੀ ਗਈ ਹੈ, ਤੇ ਇੱਥੇ ਧੁੱਪ ਵੀ ਬਣੀ ਰਹਿਣੀ ਹੈ ਅੱਜ। ਹੋਬਰਟ ਦੇ ਵਿੱਚ ਅੱਜ 8 ਡਿਗਰੀ ਘੱਟ ਤੋਂ ਘੱਟ 15 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਤੇ ਇੱਥੇ ਵੀ ਹਵਾ ਤੇ ਮੀਂਹ ਜਿਹੜਾ ਆ ਜੀ ਉਹ ਦੱਸਿਆ ਗਿਆ। ਡਾਰਵਿਨ ਦੇ ਵਿੱਚ ਇੱਕੋ ਜਿਹਾ ਮੌਸਮ ਜਿਵੇਂ ਦੱਸੀ ਦਾ ਹੀ ਹੈ ਕਿ 16 ਡਿਗਰੀ ਘੱਟ ਤੋਂ ਘੱਟ ਤੇ 31 ਡਿਗਰੀ ਵੱਧ ਤੋਂ ਵੱਧ, ਸੋ ਗਰਮੀਆਂ ਵਾਲਾ ਮੌਸਮ ਹੈ ਜੀ, ਧੁੱਪ ਜਿਹੜੀ ਆ ਉਹ ਤਿੱਖੀ ਰਹਿਣੀ ਹੈ ਡਾਰਵਿਨ ਦੇ ਵਿੱਚ। ਸੋ ਇਹ ਸੀ ਜੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਹੁਣ ਆਉਂਦੇ ਆ ਤੁਹਾਡੇ ਸੁਨੇਹਿਆਂ ਦੇ ਵੱਲ। ਵੈਸੇ ਮੈਂ ਕਹਿਣ ਲੱਗੀ ਸੀ ਕਿ ਹੁਣ ਬਦਲਦੇ ਆ ਮੌਸਮ, ਵੈਸੇ ਮੌਸਮ ਹੀ ਬਦਲਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਅਸੀਂ ਇਕਦਮ ਮੌਸਮ ਦੀ ਜਾਣਕਾਰੀ ਤੋਂ ਬਾਅਦ ਤੁਹਾਡੇ ਪਿਆਰੇ ਪਿਆਰੇ ਜਿਹੜੇ ਸੁਨੇਹੇ ਆ ਉਹਨਾਂ ਵੱਲ ਰੁਖ ਕਰਦੇ ਆ, ਹਨਾ। ਤੇ ਸੁਨੇਹਿਆਂ ਦੇ ਵਿੱਚ ਸਭ ਤੋਂ ਪਹਿਲੀ ਸਾਂਝ ਅੱਜ ਸਾਡੇ ਨਾਲ ਪਾਈ ਸੀ ਜੀ ਐਸ ਚਾਹਲ ਹੋਰਾਂ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਸਾਡੇ ਕੋਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਕੁਛ ਖਬਰਾਂ ਦੇ ਉੱਤੇ ਉਹਨਾਂ ਨੇ ਸਾਡਾ ਜਿਹੜਾ ਧਿਆਨ ਹੈ ਉਹ ਦਵਾਇਆ। ਸੋ ਇਹਨਾਂ ਖਬਰਾਂ ਤੇ ਵੀ ਰੁੱਖ ਜ਼ਰੂਰ ਕਰਾਂਗੇ, ਫਿਲਹਾਲ ਤੁਹਾਡੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਸਾਂਝੇ ਕਰ ਲਈਏ। ਚਾਹਲ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਖਬਰਾਂ ਜਿਹੜੀਆਂ ਉਹ ਆਸਟ੍ਰੇਲੀਆ ਭਰ ਦੀਆਂ ਸਾਡੇ ਨਾਲ ਸਾਂਝੀਆਂ ਕਰਦੇ ਹੋ, ਬਹੁਤ ਚੰਗਾ ਲੱਗਦਾ। ਰਜਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ, ਤੇ ਗੁੱਡ ਟੂ ਲਿਸਨਿੰਗ ਬੈਕ ਲਹਿਰਾ ਪ੍ਰੋਗਰਾਮ, ਕਿਆ ਬਾਤ ਹੈ ਜੀ, ਤੁਸੀਂ ਮੈਨੂੰ ਲੱਗਦਾ ਵੀ ਦੇਰ ਬਾਅਦ ਆਏ ਹੋ, ਹਨਾ, ਤੇ ਪ੍ਰੋਗਰਾਮ ਤੁਸੀਂ ਜਦੋਂ ਆਉਂਦੇ ਹੋ ਸਾਨੂੰ ਵੀ ਬਹੁਤ ਚੰਗਾ ਲੱਗਦਾ। ਬਾਕੀ ਕਹਿੰਦੇ ਗੁੱਡ ਵਰਕ ਹਰਮਨ ਰੇਡੀਓ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਾਕੀ ਬਹੁਤ ਸੋਹਣਾ ਜਿਹਾ ਵਿਚਾਰ ਹੈ, ਕਹਿੰਦੇ ਨਾ ਸੋਚ ਬੰਦਿਆ ਇੰਨਾ ਜ਼ਿੰਦਗੀ ਦੇ ਬਾਰੇ ਚ, ਜਿਸ ਨੇ ਜ਼ਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ। ਬਿਲਕੁਲ ਜੀ ਬਿਲਕੁਲ, ਔਰ ਮੈਨੂੰ ਲੱਗਦਾ ਕਿ ਜਿਹੜਾ ਸੋਚਣ ਦਾ ਕੰਮ ਹੈ ਵੈਸੇ ਉਹ ਸਾਨੂੰ ਪਰਮਾਤਮਾ ਨੇ ਜਿਹੜਾ ਦਿਮਾਗ ਆ ਉਹ ਜ਼ਰੂਰ ਦਿੱਤਾ, ਔਰ ਸਿਰਫ ਅਸੀਂ ਕਈ ਵਾਰ ਕੀ ਹੁੰਦਾ ਕਿ ਨੈਗੇਟਿਵ ਜਿਹੜੀਆਂ ਚੀਜ਼ਾਂ ਆ ਉਹਦੇ ਉੱਤੇ ਸੋਚਣ ਤੇ ਅਸੀਂ ਕਈ ਵਾਰ ਜ਼ਿਆਦਾ ਬਰਬਾਦ ਕਰਦੇ ਹਾਂ ਆਪਣਾ ਜਿਹੜਾ ਦਿਮਾਗ ਹੈ, ਪਰ ਅਸਲ ਦੇ ਵਿੱਚ ਸਾਡਾ ਸਾਰਾ ਕੁਛ ਜੋ ਸੋਚਿਆ ਗਿਆ ਸਾਡੇ ਲਈ, ਕਹਿੰਦੇ ਹੁੰਦੇ ਆ ਕਿ ਕੁਦਰਤ ਨੇ ਜਾਂ ਪਰਮਾਤਮਾ ਨੇ ਜਦੋਂ ਇਹ ਬ੍ਰਹਿਮੰਡ ਬਣਾਇਆ ਸਿਰਜਿਆ ਤੇ ਉਹਨੇ ਦੇਖੋ ਇੱਕ ਛੋਟੇ ਕੀੜੇ ਮਕੌੜੇ ਤੋਂ ਲੈ ਕੇ ਇੱਕ ਜਾਨਵਰ ਤੋਂ ਲੈ ਕੇ ਇੱਕ ਇਨਸਾਨ ਤੱਕ ਜਿਹੜਾ ਉਸਦੇ ਸਾਰੀ ਤਰ੍ਹਾਂ ਦੇ ਖਾਣੇ ਪੌਣੇ ਦਾ ਜਿਹੜਾ ਇੰਤਜ਼ਾਮ ਆ ਉਹ ਕਰਕੇ ਹੀ ਭੇਜਿਆ ਹੁੰਦਾ, ਪਰ ਇਹ ਸਿਰਫ ਸਾਡਾ ਇੱਕ ਵਹਿਮ ਹੁੰਦਾ ਕਿ ਸ਼ਾਇਦ ਅਸੀਂ ਹੀ ਆਪਣੇ ਬਾਰੇ ਚੰਗਾ ਸੋਚਦੇ ਹਾਂ, ਪਰ ਅਸਲ ਦੇ ਵਿੱਚ ਹੁੰਦਾ ਉਹੀ ਹੈ ਜੋ ਪਰਮਾਤਮਾ ਸਾਡੇ ਬਾਰੇ ਸੋਚਦਾ। ਅਸਲ ਦੇ ਵਿੱਚ ਉਹਨੇ ਜੋ ਸੋਚਿਆ ਹੁੰਦਾ ਉਹ ਬਹੁਤ ਹੀ ਮਹਾਨ ਹੁੰਦਾ, ਬਹੁਤ ਹੀ ਵਿਸ਼ਾਲ ਹੁੰਦਾ, ਪਰ ਅਸੀਂ ਫਿਰ ਵੀ ਕਿਤੇ ਨਾ ਕਿਤੇ ਇਸ ਭੁਲੇਖੇ ਚ ਰਹਿੰਦੇ ਹਾਂ ਕਿ ਸ਼ਾਇਦ ਜਿਹੜੀ ਜ਼ਿੰਦਗੀ ਦੇ ਫੈਸਲੇ ਜਿਹੜੇ ਅਸੀਂ ਆਪ ਕਰਦੇ ਹਾਂ ਸ਼ਾਇਦ ਉਹ ਹੀ ਸਾਡੇ ਹੱਕ ਚ ਜਾਂਦੇ ਆ, ਪਰ ਅਸਲ ਦੇ ਵਿੱਚ ਸਾਡੇ ਹੱਕ ਚ ਉਹੀ ਫੈਸਲੇ ਜਾਂਦੇ ਆ ਜਿਹੜੇ ਸਾਡੇ ਬਾਰੇ ਸਾਡਾ ਉਹ ਪਰਵਰਦਿਗਾਰ ਪਰਮਾਤਮਾ ਕਰਦਾ। ਬਹੁਤ ਧੰਨਵਾਦ, ਤੁਸੀਂ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਂਝ ਪਾਈ। ਰਜਿੰਦਰ ਸਿੰਘ ਜੀ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ, ਤੇ ਈਮੇਲ ਦੇ ਜ਼ਰੀਏ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਆ। ਮਲਕੀਤ ਬਗਿਆਣਾ ਜੀ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਇਹਦੇ ਨਾਲ ਹੀ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਆ ਸੁਖਵਿੰਦਰ ਸੌਂਦਪੁਰੀ। ਸੋ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਸੌਂਦ ਸਾਹਿਬ, ਤੁਹਾਡੀ ਇਹ ਸਿਫਤ ਆ ਕਿ ਤੁਸੀਂ ਕਾਫੀ ਰੁਝੇਵਿਆਂ ਦੇ ਵਿੱਚ ਹੁੰਦੇ ਹੋ, ਪਰ ਫਿਰ ਵੀ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਗਾਉਂਦੇ ਹੋ, ਔਰ ਬਹੁਤ ਚੰਗਾ ਲੱਗਦਾ ਜੀ ਤੁਹਾਡੇ ਵਰਗੇ ਸੱਜਣ ਜਦੋਂ ਪ੍ਰੋਗਰਾਮ ਦਾ ਹਿੱਸਾ ਬਣਦੇ ਆ। ਬਹੁਤ ਬਹੁਤ ਧੰਨਵਾਦ ਹਾਜ਼ਰੀ ਦੇ ਲਈ, ਔਰ ਮਲਕੀਤ ਜੀ ਤੁਹਾਡਾ ਵੀ ਧੰਨਵਾਦ। ਅੱਗੇ ਜਗਤਾਰ ਭਾਜੀ ਸਾਡੇ ਨਾਲ ਸ਼ਾਮਿਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਬਹੁਤ ਹੀ ਖੂਬਸੂਰਤ ਜਿਹਾ ਇੱਕ ਵਿਚਾਰ ਭੇਜਿਆ। ਪਹਿਲਾਂ ਵਿਚਾਰ ਸ਼ਾਮਿਲ ਕਰਦੇ ਆ, ਕਹਿੰਦੇ ਮਾਨਸਿਕ ਸ਼ਾਂਤੀ ਨੂੰ ਲੱਭਦਾ ਇਨਸਾਨ ਦੁਨੀਆਂ ਗਾਹ ਮਾਰਦਾ, ਜਦਕਿ ਉਹ ਇਨਸਾਨ ਦੇ ਅੰਦਰ ਹੀ ਹੁੰਦੀ ਹੈ। ਸ਼ੁਭ ਸਵੇਰ ਦੋਸਤੋ। ਬਹੁਤ ਖੂਬ, ਬਹੁਤ ਖੂਬ ਜੀ, ਬਿਲਕੁਲ। ਔਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਭਰਮ ਭੁਲੇਖੇ ਹੀ ਹੁੰਦੇ ਆ, ਹਨਾ, ਕਿ ਅਸੀਂ ਚਿੰਤਾਵਾਂ ਜਿਹੜੀਆਂ ਆਪਣੀਆਂ ਉਹ ਵਧਾ ਕੇ ਸੋਚਦੇ ਆ ਕਿ ਨਹੀਂ, ਕਿ ਇਹ ਚਿੰਤਾ ਜਿਹੜੀ ਆ ਇਹ ਮੈਨੂੰ ਹੀ ਆ, ਪਰ ਅਸਲ ਦੇ ਵਿੱਚ ਉਹ ਚਿੰਤਾਵਾਂ ਜਿਹੜੀਆਂ ਉਹ ਬਿਲਕੁਲ ਹੀ ਸਾਡੀ ਜ਼ਿੰਦਗੀ ਦਾ ਜਿਹੜਾ ਮਜ਼ਾ ਉਹ ਖਰਾਬ ਕਰ ਦਿੰਦੀਆਂ। ਅਸਲ ਦੇ ਵਿੱਚ ਜਿਹੜੀਆਂ ਚਿੰਤਾਵਾਂ ਹੁੰਦੀਆਂ ਉਹ ਬਿਲਕੁਲ ਬੇਕਾਰ ਹੁੰਦੀਆਂ, ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਸਮਾਂ ਆ, ਵਕਤ ਆ, ਉਹ ਤਾਂ ਬਰਬਾਦ ਕਰਦੀਆਂ, ਨਾਲ ਹੀ ਨਾਲ ਸਾਡੀ ਜਿਹੜੀ ਸਿਹਤ ਆ ਉਹਦੇ ਉੱਤੇ ਵੀ ਅਸਰ ਪਾਉਂਦੀਆਂ। ਤੇ ਇਸੇ ਤਰ੍ਹਾਂ ਮਾਨਸਿਕ ਸ਼ਾਂਤੀ ਦਾ ਵੀ ਇਸੇ ਤਰ੍ਹਾਂ ਹੱਲ ਹੈ ਕਿ ਜੇਕਰ ਅਸੀਂ ਆਪਣੇ ਅੰਦਰ ਉਸ ਨੂੰ ਲੱਭੀਏ ਤਾਂ ਉਹ ਸਾਨੂੰ ਅੰਦਰੋਂ ਹੀ ਮਿਲ ਜਾਣੀ ਹੈ, ਜਦਕਿ ਅਸੀਂ ਮਾਨਸਿਕ ਸ਼ਾਂਤੀ ਲੱਭਣ ਦੇ ਲਈ ਭਟਕਦੇ ਫਿਰਦੇ ਹਾਂ, ਹਨਾ, ਦੁਨੀਆਂ ਦੇ ਵਿੱਚ। ਬਹੁਤ ਖੂਬ, ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਗਿੱਲ ਭਾਜੀ, ਬਹੁਤ ਬਹੁਤ ਧੰਨਵਾਦ। ਰਾਜ ਮਹਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਿਲ ਹੋਏ ਜੀ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਜ਼ਿੰਦਗੀ ਚ ਦੋ ਦੋਸਤ ਏਦਾਂ ਦੇ ਜ਼ਰੂਰ ਰੱਖਿਓ, ਇੱਕ ਕ੍ਰਿਸ਼ਨ ਜੋ ਬਿਨਾਂ ਲੜੇ ਜਿੱਤ ਪੱਕੀ ਕਰ ਦੇਵੇ, ਤੇ ਦੂਜਾ ਕਰਨ ਜਿਸ ਦੇ ਸਾਹਮਣੇ ਹਾਰ ਹੋਵੇ ਫਿਰ ਵੀ ਸਾਥ ਨਾ ਛੱਡੇ। ਕਿਆ ਬਾਤ ਹੈ ਜੀ, ਬਹੁਤ ਖੂਬ, ਬਿਲਕੁਲ ਜੀ। ਦੋਸਤ ਜਿਹੜੇ ਆ ਉਹ ਬਿਲਕੁਲ ਕਹਿੰਦੇ ਹੁੰਦੇ ਆ ਕਿ ਅਸਲ ਚ ਤੁਹਾਡੇ ਰਾਜ਼ਗਾਰ ਹੁੰਦੇ ਆ, ਹਨਾ, ਤੇ ਅਸਲ ਦੋਸਤ ਵੀ ਉਹੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਤੁਹਾਡੇ ਜੀਵਨ ਦੀ ਸਭ ਤੋਂ ਔਖੀ ਘੜੀ ਹੈ, ਤੇ ਉਸ ਘੜੀ ਦੇ ਵਿੱਚ ਉਹ ਕਿਸ ਤਰ੍ਹਾਂ ਤੁਹਾਡੇ ਸਮਰਥਕ ਬਣਨੇ ਆ, ਕਿਸ ਤਰ੍ਹਾਂ ਤੁਹਾਡੇ ਹਮਦਰਦ ਬਣਨੇ ਆ। ਧੰਨਵਾਦ ਤੁਹਾਡਾ ਰਾਜਵਿੰਦਰ ਜੀ ਸਾਂਝ ਪਾਉਣ ਦੇ ਲਈ। ਜੋਗਿੰਦਰ ਸਿੰਘ ਸੋਹੀ ਸਾਹਿਬ ਸ਼ਾਮਲ ਹੋ ਗਏ ਪ੍ਰੋਗਰਾਮ ਦੇ ਵਿੱਚ, ਤੇ ਗੁੱਡ ਮਾਰਨਿੰਗ ਅਮਰਦੀਪ ਐਂਡ ਬਰਾੜ ਸਾਹਿਬ ਕਹਿੰਦੇ, ਐਂਡ ਟੂ ਆਲ ਲਿਸਨਰਸ। ਬਰਾੜ ਸਾਹਿਬ ਅੱਜ ਛੁੱਟੀ ਕਰ ਗਏ ਜੀ, ਵੈਰੀ ਗੁੱਡ ਮਾਰਨਿੰਗ ਮੇਰੇ ਵੱਲੋਂ, ਔਰ ਲਿਸਨਰਸ ਤੱਕ ਵੀ ਤੁਹਾਡੀ ਗੁੱਡ ਮਾਰਨਿੰਗ ਪਹੁੰਚ ਗਈ ਹੈ। ਤੇ ਸੋਹੀ ਸਾਹਿਬ ਨੇ ਵੀ ਬਹੁਤ ਖੂਬਸੂਰਤ ਵਿਚਾਰ ਭੇਜਿਆ, ਕਹਿੰਦੇ ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਹੈ ਅੱਜ ਦਾ ਸਮਾਂ, ਇਹ ਬੀਤ ਗਿਆ ਤਾਂ ਇਸ ਦਾ ਇੱਕ ਪਲ ਵੀ ਤੁਸੀਂ ਦੁਨੀਆਂ ਦੀ ਸਾਰੀ ਧਨ ਦੌਲਤ ਦੇ ਕੇ ਖਰੀਦ ਨਹੀਂ ਸਕਦੇ। ਬਹੁਤ ਖੂਬ ਜੀ, ਬਿਲਕੁਲ, ਬਹੁਤ ਸੋਹਣੇ ਸੋਹਣੇ ਵਿਚਾਰ ਦੋਸਤਾਂ ਦੇ ਅੱਜ ਆ ਰਹੇ ਨੇ, ਬਹੁਤ ਚੰਗਾ ਲੱਗਦਾ ਜੀ। ਔਰ ਇਹਨਾਂ ਵਿਚਾਰਾਂ ਨੂੰ ਜੇਕਰ ਅਸੀਂ ਅਮਲ ਰੂਪ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰੀਏ ਤਾਂ ਵਾਕਈ ਹੀ ਸਾਡੀ ਜ਼ਿੰਦਗੀ ਜਿਹੜੀ ਉਹ ਬਹੁਤ ਖੁਸ਼ਗਵਾਰ ਹੋ ਸਕਦੀ ਹੈ। ਅਸਲ ਦੇ ਵਿੱਚ ਅੱਜ ਦਾ ਹੀ ਸਮਾਂ, ਜੇ ਅਸੀਂ ਇਸ ਸਮੇਂ ਨੂੰ ਸੰਭਾਲ ਲਈਏ, ਹਨਾ, ਤੇ ਵਾਕਈ ਜਿਹੜੀ ਜ਼ਿੰਦਗੀ ਹੈ ਉਹ ਆਉਣ ਵਾਲੀ ਜ਼ਿੰਦਗੀ ਜਿਹੜੀ ਉਹ ਵੀ ਕਾਫੀ ਸੰਵਰ ਜਾਊਗੀ, ਸੁਧਰ ਜਾਊਗੀ, ਹਨਾ। ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ। ਜਸਵੀਰ ਰੰਧਾਵਾ ਕੇ ਸਾਡੇ ਨਾਲ ਸ਼ਾਮਲ ਹੋਏ ਨੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਔਰ ਰੁਝੇਵਿਆਂ ਚੋਂ ਸਤਿ ਸ੍ਰੀ ਅਕਾਲ ਵੀ ਜਦੋਂ ਤੁਸੀਂ ਬੁਲਾਉਂਦੇ ਹੋ ਬਹੁਤ ਚੰਗਾ ਲੱਗਦਾ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜਸਵੀਰ ਜੀ ਤੁਹਾਨੂੰ, ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਗਤਾਰ ਜੌਹਲ ਸਾਹਿਬ। ਕਿਆ ਬਾਤ ਹੈ ਜਗਤਾਰ ਜੌਹਲ ਸਾਹਿਬ, ਤੁਸੀਂ ਬੜੀ ਦੇਰ ਬਾਅਦ, ਮੈਨੂੰ ਲੱਗਦਾ ਵੀ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਉਹ ਬਹੁਤ ਦੇਰ ਬਾਅਦ ਬਣਾਉਂਦੇ ਹੋ, ਪਰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸ਼ਾਮਲ ਹੁੰਦੇ ਹੋ। ਸੋ ਸਾਡੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ। ਬਾਕੀ ਇਹਨਾਂ ਨੇ ਇੱਕ ਸੁਨੇਹਾ ਭੇਜਿਆ ਜੀ, ਕਹਿੰਦੇ ਵਿਦੇਸ਼ੀ ਵੀਰਾਂ ਭੈਣਾਂ ਜਿਨ੍ਹਾਂ ਨੂੰ ਮੇਥੇ ਵਾਲੀ ਰੋਟੀ ਜਾਂ ਭੁਰਜੀ ਬਹੁਤ ਪਸੰਦ ਹੈ, ਉਹ ਮਾਰਨਿੰਗ ਅੰਗਰੇਜ਼ੀ ਵਿੱਚ ਤੇ ਪੰਜਾਬੀ ਵਿੱਚ ਸਹਿਜਣ ਕਹਿੰਦੇ ਹਨ, ਇੱਕ ਦਰਖਤ ਹੈ ਦੀ ਬਣਾ ਸਕਦੇ ਹਨ, ਏਦੇ ਲਵੇ ਲਵੇ ਪੱਤਿਆਂ ਨੂੰ ਬਰੀਕ ਕੱਟ ਲਵੋ, ਬਣਾ ਭੁਰਜੀ। ਬਹੁਤ ਪੌਸ਼ਟਿਕ ਹੈ। ਬੈਨੀਫਿਟ ਆਫ ਮੋਰਨਿੰਗ ਗੂਗਲ ਤੇ ਸਰਚ ਕਰ ਲਵੋ। ਤੁਹਾਡਾ ਜਿਹੜਾ ਸੁਨੇਹਾ ਹੈ ਨਾ ਦਰਖਤ, ਤੁਸੀਂ ਅੱਛਾ ਠੀਕ ਹੈ, ਉਹ ਮੋਰਿੰਗਾ, ਠੀਕ ਹੈ ਜੀ ਜੀ ਜੀ। ਸੋ ਬਿਲਕੁਲ ਜੀ, ਕਹਿੰਦੇ ਜਿਹਨਾਂ ਨੂੰ ਨਾ ਮੇਥੇ ਵਾਲੀ ਰੋਟੀ ਤੇ ਭੁਰਜੀ ਪਸੰਦ ਹੈ, ਜਿੱਦਾਂ ਮੇਥੇ ਦੀ ਭੁਰਜੀ ਆਪਾਂ ਖਾਂਦੇ ਹਾਂ ਨਾ, ਔਰ ਕਹਿੰਦੇ ਇੱਕ ਨਾ ਮੋਰਿੰਗਾ ਹੈ ਜੀ ਅੰਗਰੇਜ਼ੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਉਹਨੂੰ ਸਹਿਜਨ ਕਹਿੰਦੇ ਉਸ ਦਰਖਤ ਨੂੰ। ਉਹਦੀ ਵੀ ਕਹਿੰਦੇ ਜੇ ਤੁਸੀਂ ਭੁਰਜੀ ਬਣਾ ਕੇ ਖਾਂਦੇ ਹੋ ਤਾਂ ਇਹ ਬਹੁਤ ਪੌਸ਼ਟਿਕ ਆ। ਤੇ ਬਾਕੀ ਇਹ ਮੋਰਿੰਗਾ ਦੇ ਬਾਰੇ ਚ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ। ਬਹੁਤ ਧੰਨਵਾਦ ਤੁਹਾਡਾ ਜਗਤਾਰ ਜੋਹਲ ਸਾਹਿਬ, ਤੁਸੀਂ ਇਸ ਦਰਖਤ ਦੇ ਬਾਰੇ ਜਿਹੜੀ ਜਾਣਕਾਰੀ ਹੈ ਸਾਨੂੰ ਦਿੱਤੀ ਹੈ, ਔਰ ਜ਼ਰੂਰ ਸਾਡੇ ਦੋਸਤਾਂ ਨੂੰ ਆਪਾਂ ਕਹਾਂਗੇ ਕਿ ਤੁਸੀਂ ਇਹਦੇ ਬਾਰੇ ਸਰਚ ਕਰੋ, ਔਰ ਇਹਦੇ ਜਿਹੜੇ ਖੁਰਾਕੀ ਤੱਤ ਕਿੰਨੇ ਕੁ ਲਾਭਦਾਇਕ ਨੇ ਇਹਦੇ ਬਾਰੇ ਵੀ ਤੁਸੀਂ ਜਾਣ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੋਹਲ ਸਾਹਿਬ, ਤੁਸੀਂ ਸਾਂਝ ਪਾਈ ਹੈ। ਗੁਰਦੀਪ ਰੇਨੂ ਹੁਰੀ ਅੱਗੇ ਸਾਡੇ ਨਾਲ ਸ਼ਾਮਿਲ ਹੋਏ ਨੇ ਤੇ ਕੇਮਸ ਤੋਂ ਕਹਿੰਦੇ ਜੀ ਅੱਜ ਕੁਇਨਜ਼ਲੈਂਡ ਦੇ ਵਿੱਚ ਬੜਾ ਸੋਹਣਾ ਆ ਵੈਦਰ, ਔਰ ਉਹਨਾਂ ਨੇ ਬਹੁਤ ਸੋਹਣੀ ਜਿਹੜੀ ਫੋਟੋ ਵੀ ਖਿੱਚ ਕੇ ਭੇਜੀ ਹੈ। ਵੈਸੇ ਅਸਮਾਨ ਦੇ ਉੱਤੇ ਉੱਡਵੇਂ ਜਿਹੇ ਬੱਦਲ ਜਿਹੜੇ ਆ ਉਹ ਛਾਏ ਹੋਏ ਆ ਤੇ ਓਦਾਂ ਧੁੱਪ ਵੀ ਨਿਕਲੀ ਹੋਈ ਹੈ। ਸੋਹਣਾ ਹੈ ਜੀ ਮੌਸਮ, ਔਰ ਕੁਇਨਜ਼ਲੈਂਡ ਤਾਂ ਵੈਸੇ ਹੀ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਸੂਬਾ ਹੈ। ਤੇ ਵੈਸੇ ਜਦੋਂ ਸਰਫਰ ਪੈਰਾਡਾਈਜ਼ ਦੀ ਗੱਲ ਕਰੀਏ ਤਾਂ ਕਿਆ ਹੀ ਬਾਤ ਹੈ, ਆਸਟ੍ਰੇਲੀਆ ਦਾ ਜਿਹੜਾ ਕਹਿ ਲਓ ਸਵਰਗ ਹੈ ਸਰਫਰ ਪੈਰਾਡਾਈਜ਼ ਹੈ ਨਾ ਕੁਇਨਜ਼ਲੈਂਡ ਦੇ ਵਿੱਚ। ਔਰ ਤੁਸੀਂ ਕੇਨਸ ਤੋਂ ਸਾਨੂੰ ਮੈਸੇਜ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਗੁਰਦੀਪ ਜੀ, ਔਰ ਸਾਂਝ ਪਾਉਣ ਦੇ ਲਈ, ਆਪਣੇ ਮੌਸਮ ਦੀ, ਆਪਣੇ ਸੋਹਣੇ ਜੇ ਦਿਨ ਦੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਕੁਲਦੀਪ ਕੌਰ ਹੁਰੀ ਵੀ ਸ਼ਾਮਲ ਹੋ ਗਏ ਨੇ, ਔਰ ਕੁਲਦੀਪ ਕੌਰ ਸਾਡੀ ਸਾਰਿਆਂ ਦੀ ਬੜੀ ਹੀ ਪਿਆਰੀ ਜਿਹੀ ਦੋਸਤ ਹੈ, ਔਰ ਸਾਡੀ ਲਿਸਨਰ ਵੀ ਹੈ, ਸਾਡੀ ਸਮਰਥਕ ਵੀ ਹੈ, ਸਾਡੀ ਸਾਥਣ ਵੀ ਹੈ। ਤੇ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾ ਰਹੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਅਮਰਦੀਪ ਕੌਰ ਜੀ, ਮਿੰਟੂ ਬਰਾੜ ਜੀ, ਵੀਰ ਜੀ, ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਹੀ ਪਿਆਰੀ ਗੁਰਫਤਿਹ। ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਘਰ ਪਰਿਵਾਰ ਵਿਚਲਾ ਤਾਪਮਾਨ ਸਹੀ ਰੱਖਣ ਲਈ ਏਅਰਕੋਨ ਦੀ ਜ਼ਰੂਰਤ ਨਹੀਂ ਹੁੰਦੀ, ਬਸ ਦਿਲ ਨੂੰ ਥੋੜਾ ਜਿਹਾ ਨਿੱਘਾ ਤੇ ਦਿਮਾਗ ਨੂੰ ਠੰਡਾ ਰੱਖਣ ਦੀ ਲੋੜ ਹੁੰਦੀ ਹੈ। ਕਿਆ ਬਾਤ ਹੈ, ਬਿਲਕੁਲ। ਔਰ ਇਹੀ ਚੀਜ਼ਾਂ ਜਿਹੜੀਆਂ ਅਸਲ ਦੇ ਵਿੱਚ ਅਮਲ ਦੇ ਵਿੱਚ ਲਿਆਉਣੀਆਂ ਹੀ ਮੁਸ਼ਕਿਲ ਹੁੰਦੀਆਂ, ਔਰ ਦਿਲ ਨੂੰ ਥੋੜਾ ਜਿਹਾ ਨਿੱਘਾ ਰੱਖਣਾ ਤੇ ਦਿਮਾਗ ਨੂੰ ਠੰਡਾ ਰੱਖਣਾ ਹੀ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਔਰ ਇਹਨੇ ਇਸੇ ਚੁਣੌਤੀ ਨੂੰ ਜਿਹੜੇ ਕਬੂਲ ਕਰਦੇ ਅਸਲ ਦੇ ਵਿੱਚ ਉਹੀ ਸਫਲ ਜ਼ਿੰਦਗੀ ਜਿਉਂਦੇ ਆ। ਕੁਲਦੀਪ ਬਹੁਤ ਧੰਨਵਾਦ ਤੁਹਾਡਾ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਸ਼ਾਮਲ ਹੋ ਚੁੱਕਿਆ, ਔਰ ਰੁਪਿੰਦਰ ਸਿੰਘ ਗਿੱਲ ਹੋਰਾਂ ਦਾ ਮੈਂ ਜ਼ਿਕਰ ਕਰਾਂ ਤਾਂ ਐਤਵਾਰ ਇਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮਿਲਣ ਦਾ ਮੌਕਾ ਵੀ ਮਿਲਿਆ, ਔਰ ਵਲਗੂਲਗਾ ਤੋਂ, ਕਿਉਂਕਿ ਸਾਡੇ ਹਰਮਨ ਰੇਡੀਓ ਦੇ ਡਾਇਰੈਕਟਰ ਸਾਹਿਬ ਅਮਨਦੀਪ ਸਿੱਧੂ ਹੁਰੀ ਖਾਸ ਤੌਰ ਤੇ ਪਹੁੰਚੇ ਹੋਏ ਆ ਜੀ ਵਲਗੂਲਗਾ ਗੁਰਦੁਆਰਾ ਸਾਹਿਬ ਦੇ ਲਈ ਜਿਹੜੀ ਡੋਨੇਸ਼ਨ ਆ ਉਹ ਇਕੱਠੀ ਕਰ ਰਹੇ ਆ, ਔਰ ਉਸ ਡੋਨੇਸ਼ਨ ਦੇ ਵਿੱਚ, ਉਸ ਕੁਲੈਕਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਸਾਥ ਰੁਪਿੰਦਰ ਸਿੰਘ ਗਿੱਲ ਹੋਰਾਂ ਨੇ ਗਰੇਗੀ ਵਨ ਗੁਰਦੁਆਰਾ ਸਾਹਿਬ ਵਿਖੇ ਦਿੱਤਾ, ਔਰ ਬਹੁਤ ਬਹੁਤ ਧੰਨਵਾਦ ਗਿੱਲ ਭਾਜੀ ਤੁਹਾਡਾ। ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ। ਬਾਕੀ ਕਹਿੰਦੇ ਪ੍ਰੋਗਰਾਮ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ। ਸੋ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਉਹ ਇਸੇ ਤਰ੍ਹਾਂ ਲੈਂਦੇ ਰਹਾਂਗੇ, ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਆਉਂਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਚ ਬਹੁਤ ਜਲਦੀ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਜਿੰਦ ਤਾਜ਼ੀ ਹੋ ਜਾਵੇ ਦੋ ਪਲ ਕੋਲੇ ਬਹਿ ਕੇ ਰੂਹ ਰਾਜੀ ਹੋ ਜਾਵੇ ਰਗ ਰਗ ਚ ਮੁਹੱਬਤਾਂ ਦੇ ਫੁੱਲ ਸੂਹੇ ਖਿਲਦੇ ਨੇ ਆ ਸੱਜਣਾ ਇੰਜ ਮਿਲੀਏ ਵੇ ਜਿਵੇਂ ਪਾਣੀ ਮਿਲਦੇ ਜਿਵੇਂ ਪਾਣੀ ਮਿਲਦੇ ਨੇ ਆ ਸੱਜਣਾ ਇੰਜ ਮਿਲੀਏ ਜਿਵੇਂ ਪਾਣੀ ਮਿਲਦੇ ਨੇ ਮੇਰੀ ਇਸ਼ਕ ਕਹਾਣੀ
ਜੀ ਦੋਸਤੋ ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੇ ਬਹੁਤ ਸਾਰੇ ਦੋਸਤ ਹੁਣ ਫਿਰ ਉਹਨਾਂ ਦੇ ਜਿਹੜੇ ਸੁਨੇਹੇ ਆ ਸਾਡੇ ਤੱਕ ਪਹੁੰਚ ਰਹੇ ਨੇ ਤੁਹਾਡੇ ਸੁਨੇਹੇ ਜ਼ਰੂਰ ਤਾਂ ਸ਼ਾਮਲ ਕਰਾਂਗੇ ਜਿੰਦੂ ਮੰਡਰ ਹੋਰੀ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਚ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਸੁਨੇਹਾ ਵੀ ਜ਼ਰੂਰ ਸ਼ਾਮਲ ਕਰਦੀ ਹਾਂ ਫਿਲਹਾਲ ਆਪਾਂ ਜਲਦੀ ਜਲਦੀ ਖਬਰਾਂ ਦੇ ਵੱਲ ਜਿਹੜਾ ਰੁੱਖ ਆ ਉਹ ਕਰਦੇ ਹਾਂ ਕਿਉਂਕਿ ਅੱਜ ਵੈਸੇ ਤਾਂ ਸਾਡੇ ਨਾਲ ਮਿੰਟੂ ਬਰਾੜ ਹੋਰੀ ਸ਼ਾਮਲ ਨਹੀਂ ਹੋ ਰਹੇ ਪਰ ਮੈਨੂੰ ਨਾ ਜਿਹੜੇ ਦੋਸਤਾਂ ਦੇ ਸੁਨੇਹੇ ਆ ਰਹੇ ਆ ਉਹਦੇ ਤੋਂ ਦੇਖ ਕੇ ਲੱਗਦਾ ਵੀ ਉਹਨਾਂ ਦਾ ਦਿਲ ਟੁੱਟ ਜਾਂਦਾ ਜਦੋਂ ਮਿੰਟੂ ਬਰਾੜ ਹੋਰੀ ਖਬਰਾਂ ਦੇ ਸਿਲਸਿਲੇ ਚ ਆਉਂਦੇ ਨੇ ਜਿਵੇਂ ਜਗਤਾਰ ਗਿੱਲ ਭਾਜੀ ਨੇ ਵੀ ਸਾਨੂੰ ਜਿਹੜਾ ਮੈਸੇਜ ਕੀਤਾ ਨਾ ਉਹਨਾਂ ਨੇ ਕਿਹਾ ਵੀ ਮਿੰਟੂ ਬਰਾੜ ਹੋਰਾਂ ਦੀ ਗੈਰ ਹਾਜ਼ਰੀ ਉਹ ਏਦਾਂ ਲੱਗਦੀ ਹੈ ਵੀ ਟੇਬਲ ਤੋਂ ਨਾ ਕਿਸੇ ਨੇ ਖਾਣਾ ਰੱਖ ਕੇ ਕੁਰਸੀ ਟੇਬਲ ਤੇ ਬਿਠਾ ਕੇ ਖਾਣਾ ਦੇ ਕੇ ਤੇ ਬਾਅਦ ਚ ਖਾਣਾ ਚੱਕ ਲਿਆ ਹੁੰਦਾ ਕਿਆ ਬਾਤ ਹੈ ਸੋ ਗਿੱਲ ਸਾਹਿਬ ਬਿਲਕੁਲ ਸਮਝ ਸਕਦੇ ਹਾਂ ਜੀ ਤੁਹਾਡੀਆਂ ਭਾਵਨਾਵਾਂ ਕੀ ਨੇ ਹੈ ਨਾ ਬਰਾੜ ਸਾਹਿਬ ਨੂੰ ਲੈ ਕੇ ਪਰ ਦੇਖੋ ਅੱਜ ਤਾਂ ਫਿਰ ਏਦਾਂ ਹੀ ਗੁਜ਼ਾਰਾ ਕਰਨਾ ਪੈਣਾ ਸੋ ਖਾਣਾ ਕਹਿ ਲੋ ਵੀ ਚੱਕ ਲਿਆ ਹੁਣ ਤੇ ਤੁਸੀਂ ਅੱਜ ਵੈਸੇ ਫੀਲ ਕਰੋ ਵੀ ਹਾਂ ਤੁਸੀਂ ਖਾਣਾ ਖਾ ਰਹੇ ਹੋ ਹਨਾ ਸੋ ਲਓ ਜੀ ਖਬਰਾਂ ਜਿਹੜੀਆਂ ਅੱਜ ਆ ਰਹੀਆਂ ਸਭ ਤੋਂ ਪਹਿਲਾਂ ਪੰਜਾਬ ਤੋਂ ਖਬਰਾਂ ਲੈਂਦੇ ਹਾਂ ਆਪਾਂ ਤੇ ਪੰਜਾਬ ਤੋਂ ਜਿਹੜੀ ਖਬਰ ਆ ਰਹੀ ਹੈ ਜੀ ਕਿ ਸਿੰਘ ਸਾਹਿਬਾਨ ਦਾ ਆਦੇਸ਼ ਆਇਆ ਕਿ ਸਿੱਖ ਬੀਬੀਆਂ ਨਹੀਂ ਪਾਉਣਗੀਆਂ ਹੈਲਮੈਟ ਸੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਸੁਰੱਖਿਆ ਤਹਿਤ ਲਾਜ਼ਮੀ ਕੀਤੇ ਗਏ ਹੈਲਮਟ ਦੇ ਮੁੱਦੇ ਤੇ ਪੰਜ ਸਿੰਘ ਸਾਹਿਬਾਨ ਨੇ ਸਪਸ਼ਟ ਕਰ ਦਿੱਤਾ ਕਿ ਸਿੱਖ ਔਰਤਾਂ ਹੈਲਮਟ ਨਹੀਂ ਪਾਉਣਗੀਆਂ ਇਸ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਗਿਆਨੀ ਇਕਬਾਲ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਕੇਸਗੜ੍ਹ ਸਾਹਿਬ ਤੋਂ ਗਿਆਨੀ ਰਘਬੀਰ ਸਿੰਘ ਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਹੋਰਾਂ ਦੀ ਬੈਠਕ ਦੇ ਵਿਚ ਇਸ ਮੁੱਦੇ ਤੇ ਵਿਚਾਰ ਚਰਚਾ ਮਗਰੋਂ ਇਹ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਟ੍ਰੈਫਿਕ ਸੁਰੱਖਿਆ ਦੇ ਨਾਂ ਤੇ ਹੈਲਮਟ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਇਹ ਨਿਯਮ ਸਿੱਖ ਮਹਿਲਾਵਾਂ ਤੇ ਵੀ ਲਾਗੂ ਕੀਤਾ ਗਿਆ ਜਿਨ੍ਹਾਂ ਮਹਿਲਾਵਾਂ ਦੇ ਨਾਂ ਨਾਲ ਕੌਰ ਸ਼ਬਦ ਲਿਖਿਆ ਜਾਂਦਾ ਉਹ ਮਹਿਲਾਵਾਂ ਸਿੱਖ ਹਨ। ਸਿੱਖ ਧਰਮ ਚ ਟੋਪ ਜਾਂ ਟੋਪੀ ਪਹਿਨਣਾ ਮਰਿਆਦਾ ਦੇ ਖਿਲਾਫ ਹੈ, ਇਸ ਲਈ ਸਿੱਖ ਮਹਿਲਾਵਾਂ ਕਿਸੇ ਵੀ ਕੀਮਤ ਤੇ ਹੈਲਮੈਟ ਨਹੀਂ ਪਹਿਨਣਗੀਆਂ। ਇਸ ਮੁੱਦੇ ਤੇ ਸਿੱਖ ਮਹਿਲਾਵਾਂ ਦਾ ਵਫਦ ਉਨ੍ਹਾਂ ਨੂੰ ਮਿਲਿਆ ਸੀ, ਜਿਸ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕੀਤਾ ਕਿ ਕਿਸੇ ਵੀ ਕਾਨੂੰਨ ਨੂੰ ਸਿੱਖ ਦੀ ਪਰਿਭਾਸ਼ਾ ਤੈਅ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਸਿੱਖ ਮਹਿਲਾਵਾਂ ਨੂੰ ਹੈਲਮੈਟ ਤੋਂ ਛੋਟ ਮਿਲੇ, ਇਸ ਲਈ SGPC ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਇਸ ਮੁੱਦੇ ਤੇ SGPC ਚੰਡੀਗੜ੍ਹ ਪ੍ਰਸ਼ਾਸਨ ਨਾਲ ਕਾਨੂੰਨੀ ਲੜਾਈ ਲੜੇ। ਸੋ ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਮੁੱਦਾ, ਜਦੋਂ ਸੁਰੱਖਿਆ ਦੀ ਗੱਲ ਆਉਂਦੀ ਆ ਤਾਂ ਫੇਰ ਕੁਛ ਕੁ ਕਾਨੂੰਨ ਜਿਹੜੇ ਆ ਉਹ ਕਾਫੀ ਸਖ਼ਤ ਹੁੰਦੇ ਆ। ਸੋ ਇਹ ਵੀ ਸੜਕ ਸੁਰੱਖਿਆ ਨੂੰ ਲੈ ਕੇ ਜਿਹੜੀ ਹੈਲਮੈਟ ਪਾਉਣੀ ਜਿਹੜੀ ਆ ਜ਼ਰੂਰੀ ਕੀਤੀ ਗਈ ਸੀਗੀ। ਸੋ ਇਸ ਬਾਬਤ ਜਿਹੜੀਆਂ, ਕਿਉਂਕਿ ਜਿਹੜੀਆਂ ਕੁਛ ਸਿੱਖ ਬੀਬੀਆਂ ਜਿਹੜੀਆਂ ਉਹ ਦਸਤਾਰ ਵੀ ਸਜਾਉਂਦੀਆਂ, ਸੋ ਦਸਤਾਰ ਦੇ ਉੱਤੋਂ ਦੀ ਹੈਲਮੈਟ ਪਹਿਨਣਾ ਜਿਹੜਾ ਉਹ ਕਾਫੀ ਮੁਸ਼ਕਲ ਹੁੰਦਾ। ਸੋ ਇਸ ਕਰਕੇ ਵੀ ਇੱਕ ਜਿਹੜਾ ਪੁਆਇੰਟ ਹੋ ਸਕਦਾ, ਪਰ ਦੂਸਰਾ ਪੁਆਇੰਟ ਜਿਹੜਾ ਕਿ ਸਿੱਖ ਧਰਮ ਦੇ ਵਿੱਚ ਮਰਿਆਦਾ ਦੇ ਵਿੱਚ ਹੀ ਟੋਪ ਜਾਂ ਟੋਪੀ ਪਹਿਨਣਾ ਜਿਹੜਾ ਆ ਉਹ ਖਿਲਾਫ ਹੈ ਜੀ ਮਰਿਆਦਾ ਦੇ। ਸੋ ਇਸ ਕਰਕੇ ਇਸ ਉੱਤੇ ਵਿਚਾਰ ਜਿਹੜਾ ਕੀਤਾ ਗਿਆ ਔਰ ਇਹ ਫੈਸਲਾ ਜਿਹੜਾ ਉਹ ਲਿਆ ਗਿਆ। ਤੇ ਇਸ ਤੋਂ ਅਗਲੀ ਖਬਰ ਦੋਸਤੋ ਸਾਂਝੀ ਕਰਦੇ ਆ ਕਿ ਗੈਂਗਸਟਰ ਦਿਲਪ੍ਰੀਤ ਨੇ ਕਾਫੀ ਵੱਡੇ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਸੋ ਗੈਂਗਸਟਰ ਨੇ ਦਿਲਪ੍ਰੀਤ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਰਿੰਦੇ ਤੇ ਨਰੇਸ਼ ਨੇ ਮਾਰਿਆ ਸੀ ਗਾਂਧੀ ਦਾ ਭਰਾ। ਸੋ ਮੋਹਾਲੀ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਇੱਕ ਹੋਰ ਅਹਿਮ ਖੁਲਾਸਾ ਕਹਿੰਦੇ ਕੀਤਾ ਕਿ ਬਾਬੇ ਦੇ ਰਿਮਾਂਡ ਚ 7 ਦਿਨ ਦਾ ਵਾਧਾ ਹੋਣ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਤੇ ਪੁਲਿਸ ਨੇ 38 ਬੋਰ ਦਾ ਇੱਕ ਰਿਵਾਲਵਰ ਬਰਾਮਦ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਇਹ ਉਹੀ ਰਿਵਾਲਵਰ ਹੈ ਜਿਸ ਦੀ ਉਸਨੇ ਆਪਣੇ ਫੇਸਬੁੱਕ ਅਕਾਊਂਟ ਤੇ ਫੋਟੋ ਲਾਈ ਹੋਈ ਸੀ। ਇਸ ਤੋਂ ਇਲਾਵਾ ਬਾਬੇ ਨੇ ਪੜਤਾਲ ਦੌਰਾਨ ਇਹ ਵੀ ਮੰਨਿਆ ਕਿ ਇਸੇ ਰਿਵਾਲਵਰ ਨਾਲ ਉਸਦੇ ਸਾਥੀ ਗੈਂਗਸਟਰ ਰਿੰਦੇ ਅਤੇ ਨਰੇਸ਼ ਨੇ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ, ਸਾਬਕਾ ਸਰਪੰਚ, ਪਿੰਡ ਰਸੂਲੜਾ ਥਾਣਾ ਸਦਰ ਖੰਨਾ ਦਾ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿਲਪ੍ਰੀਤ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕੀਤਾ, ਜਿੱਥੇ ਅਹਿਮ ਜਾਣਕਾਰੀ ਲਈ ਪੁਲਿਸ ਨੇ ਅਦਾਲਤ ਕੋਲੋਂ ਉਸਦੇ ਰਿਮਾਂਡ ਵਿਚ ਵਾਧੇ ਦੀ ਮੰਗ ਕੀਤੀ, ਜਿਸ ਤੇ ਅਦਾਲਤ ਨੇ ਉਸ ਨੂੰ ਹੋਰ 7 ਦਿਨ ਲਈ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ। ਸੋ ਵਧਿਆਂ ਜੀ ਅਗਲੀ ਖਬਰ ਵੱਲ। ਅਗਲੀ ਖਬਰ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਚ ਰਾਜੋਆਣਾ ਬਾਰੇ ਫੈਸਲਾ ਸਹੀ ਨਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਜੀ ਕਰਾਂਗੇ ਚਾਰਾ ਜੋਈ। ਸੋ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਚ ਹੋਈ ਇਸ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਦੇ ਭਾਰਤ ਸਰਕਾਰ ਵੱਲੋਂ ਕੇਸ ਦੀ ਸੁਣਵਾਈ ਲਈ ਦਿੱਤੇ 45 ਦਿਨ ਦੇ ਸਮੇਂ ਚ ਸਹੀ ਫੈਸਲਾ ਨਾ ਆਉਣ ਤੇ ਤਿੱਖੇ ਸੰਘਰਸ਼ ਦਾ ਫੈਸਲਾ ਲਿਆ ਗਿਆ ਤੇ ਇਕੱਤਰਤਾ ਵਿਚ ਸਾਰੇ ਹੀ ਸਿੰਘ ਸਾਹਿਬਾਨ ਜਿਹੜੇ ਆ ਉਹ ਸ਼ਾਮਲ ਹੋਏ ਆ ਤੇ ਇਕੱਤਰਤਾ ਤੋਂ ਉਪਰੰਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਸੰਬੰਧੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਵਫਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਹੈ ਔਰ ਗ੍ਰਹਿ ਮੰਤਰੀ ਨੇ 45 ਦਿਨਾਂ ਚ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸੰਤੁਸ਼ਟੀਜਨਕ ਫੈਸਲਾ ਨਾ ਲਿਆ ਗਿਆ ਜਾਂ ਦੇਰੀ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸੋ ਧਰਮੀ ਫੌਜੀਆਂ ਵੱਲੋਂ ਯਾਦਗਾਰ ਦੀ ਸਥਾਪਤੀ ਦੀ ਮੰਗ ਤੇ ਅਗਲੀ ਮੀਟਿੰਗ ਚ ਮਾਮਲਾ ਜਿਹੜਾ ਜੀ ਉਹ ਵਿਚਾਰਿਆ ਜਾਵੇਗਾ। ਅਗਲੀ ਖਬਰ ਹੈ ਜੀ ਕਿ ਬਾਦਲਾਂ ਤੇ ਕੈਪਟਨ ਦੇ ਵਿਚ ਗੁਪਤ ਸਮਝੌਤਾ ਕੋਈ ਹੋਇਆ। ਸੋ ਇਹਦਾ ਦੋਸ਼ ਜਿਹੜਾ ਲਾਇਆ ਗਿਆ ਸਿਮਰਨਜੀਤ ਸਿੰਘ ਬੈਂਸ ਹੋਰਾਂ ਵੱਲੋਂ। ਸੋ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਉਹ ਕਿਹੜੀ ਮਜਬੂਰੀ ਹੈ ਜਿਸ ਕਾਰਨ ਉਹ DGP ਸੁਰੇਸ਼ ਅਰੋੜਾ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ ਜਦੋਂ ਕਿ ਉਹ SIT ਦੀ ਰਿਪੋਰਟ ਚ ਦਾਗੀ ਸਿੱਧ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਜੇ ਪਿਓ ਹੀ ਬੇਈਮਾਨ ਹੋਵੇ ਤਾਂ ਪੁੱਤਾਂ ਤੋਂ ਇਮਾਨਦਾਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਸਿਮਰਜੀਤ ਸਿੰਘ ਬੈਂਸ ਬਹਾਦਰਗੜ੍ਹ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤੇ ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਤੇ ਅਧਿਕਾਰੀ ਆਪਸ ਚ ਮਿਲ ਕੇ ਸੂਬੇ ਨੂੰ ਲੁੱਟ ਰਹੇ ਹਨ। ਨਸ਼ਿਆਂ ਦੇ ਮਾਮਲੇ ਚ ਸਜ਼ਾਏ ਮੌਤ ਤੇ ਡੋਪ ਲੋਕਾਂ ਦਾ ਧਿਆਨ ਭਟਕਾਉਣ ਲਈ ਸ਼ੋਸ਼ੇ ਛੱਡੇ ਗਏ ਹਨ। ਬੈਂਸ ਨੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਸੰਬੰਧੀ ਉਨ੍ਹਾਂ ਵੱਲੋਂ ਉਜਾਗਰ ਕੀਤੇ ਗਏ ਘਪਲੇ ਸੰਬੰਧੀ ਰਿਪੋਰਟ ਦਿਖਾਉਂਦਿਆਂ ਕਿਹਾ ਕਿ ਇਹ ਰਿਪੋਰਟ ਅਨੁਸਾਰ 2 ਮਹੀਨਿਆਂ ਚ 2,34,00,000 ਦੀ ਠੱਗੀ ਜਿਹੜੀ ਆ ਉਹ ਮਾਰੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਜੀ ਕਿ ਰਲ ਮਿਲ ਕੇ ਸਿਆਸਤ ਕਰ ਰਹੇ ਨੇ ਕੈਪਟਨ ਤੇ ਬਾਦਲ ਤੇ ਸੁਖਪਾਲ ਖਹਿਰਾ ਨੂੰ ਵੀ ਜ਼ਿੰਮੇਵਾਰ ਤੇ ਇਮਾਨਦਾਰ ਆਗੂ ਉਹਨਾਂ ਨੇ ਦੱਸਿਆ। ਸੋ ਸੁਖਪਾਲ ਖਹਿਰਾ ਜਿਹੜੇ ਆ ਜੀ ਉਹ ਇੱਕ ਜ਼ਿੰਮੇਵਾਰ ਤੇ ਇਮਾਨਦਾਰ ਆਗੂ ਨੇ, ਇਹ ਕਹਿਣਾ ਸਿਮਰਜੀਤ ਸਿੰਘ ਭੈਂਸ ਹੋਰਾਂ ਦਾ। ਤੇ ਦੂਜੇ ਪਾਸੇ ਦੋਸਤੋ ਕੈਨੇਡਾ ਤੋਂ ਆਪ ਪਾਰਟੀ ਦੇ ਜਿਹੜੇ ਦੋ ਵਿਧਾਇਕ ਸੀਗੇ, ਜਦੋਂ ਉਹ ਕੈਨੇਡਾ ਚ ਐਂਟਰ ਨਹੀਂ ਕਰ ਪਾਏ ਤਾਂ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਕਿ ਇਹ ਖ਼ਬਰਾਂ ਜਿਹੜੀਆਂ ਫੈਲਾਈਆਂ ਗਈਆਂ ਕਿ ਉਹਨਾਂ ਨੂੰ ਜਿਹੜੀ ਆਪ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ। ਸੋ ਬੀਤੇ ਦਿਨੀ ਕੈਨੇਡਾ ਹਵਾਈ ਅੱਡੇ ਤੋਂ ਵਾਪਸ ਮੁੜਨ ਦੀ ਖ਼ਬਰਾਂ ਮਗਰੋਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਚਰਚਾ ਚ ਹਨ। ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਕੋਟਕਪੁਰਾ ਤੋਂ ਆਮ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਵਿਧਾਇਕ ਅਮਰਜੀਤ ਸਿੰਘ ਸੰਧੂਆ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਦਸਤਾਵੇਜ਼ਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਕੈਨੇਡਾ ਤੋਂ ਵਾਪਸ ਮੁੜਨਾ ਪਿਆ, ਪਰ ਜਬਰੀ ਵਾਪਸ ਮੁੜਨ ਦੀਆਂ ਖ਼ਬਰਾਂ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਦੇ ਲਈ ਸਾਜਿਸ਼ ਦਾ ਹਿੱਸਾ ਹਨ। ਤੇ ਬਿਲਕੁਲ ਜੀ, ਇੱਕ ਦੂਸਰੇ ਦੇ ਉੱਤੇ ਜਿਹੜੀ ਦੂਸ਼ਣਬਾਜ਼ੀ ਆ, ਜਿਹੜਾ ਉਨ੍ਹਾਂ ਦਾ ਪ੍ਰਭਾਵ ਆ, ਉਹ ਖਤਮ ਕਰਨ ਦੇ ਲਈ ਕਈ ਵਾਰ ਲਗਾਈ ਜਾਂਦੀ ਆ। ਸੋ ਅਗਲੀ ਖ਼ਬਰ ਵੱਲ ਵਧਦਿਆਂ ਦੋਸਤੋ, ਅਗਲੀ ਖ਼ਬਰ ਆ ਰਹੀ ਹੈ ਕੱਲ ਪੰਜਾਬੀ ਜਾਗਰਣ ਦੇ ਵਿੱਚ ਛਪੀ ਸੀ ਇਹ ਖ਼ਬਰ ਕਿ ਹੁਸ਼ਿਆਰਪੁਰ ਦੇ ਗੜ੍ਹ ਸ਼ੰਕਰ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਜੀ ਬਦੋਯਾਨ। ਸੋ ਉੱਥੇ ਇੱਕ ਡੇਰੇ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਜਿਹੜੀ ਸਾਹਮਣੇ ਆਈ ਹੈ ਕਿ ਡੇਰੇ ਦੇ ਬਾਬੇ ਨੇ ਇੱਕ ਔਰਤ ਦੇ ਨਾਲ ਉਸਦੇ ਜਿਹੜੇ ਜਜ਼ਬਾਤਾਂ ਨਾਲ ਖੇਡਦਿਆਂ ਉਹਦਾ ਜਬਰ ਜਨਾਹ ਜਿਹੜਾ ਉਹ ਕੀਤਾ, ਔਰ ਹੌਲੀ ਹੌਲੀ ਜਿਹੜਾ ਇਹ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਚਰਚਾ ਉਹ ਛਿੜੀ ਹੋਈ ਹੈ, ਜਦਕਿ ਕਾਫੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਗਈ ਸੀਗੀ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ, ਕਿ ਇਹ ਜਿਹੜੀ ਗੱਲ ਆ ਉਹ ਢੱਕੀ ਰਹੇ। ਪਰ ਕਿਹਾ ਜਾ ਰਿਹਾ ਕਿ ਭੂਤਾਂ ਦੇ ਪਰਛਾਵੇਂ ਬਹਾਨੇ ਜਬਰ ਜਨਾਹ ਮਗਰੋਂ ਹੁਣ ਜਿਹੜਾ ਉਸ ਡੇਰੇ ਦਾ ਬਾਬਾ ਆ, ਬਦੋਯਾਨ ਡੇਰਾ ਜੀ, ਪਿੰਡ ਬਦੋਯਾਨ ਆ, ਬਦੋਯਾਨ ਪਿੰਡ ਦੇ ਵਿੱਚ ਡੇਰਾ, ਤੇ ਉਹ ਬਾਬਾ ਜੀ ਹੁਣ ਕਹਿੰਦੇ ਕਿ ਗਾਇਬ ਹੋ ਗਏ ਆ। ਸੋ ਡੇਰੇ ਦੇ ਸਾਧ ਵੱਲੋਂ ਕਥਿਤ ਤੌਰ ਤੇ ਜਬਰ ਜਨਾਹ ਮਗਰੋਂ 10 ਲੱਖ ਰੁਪਏ ਵਿੱਚ ਰਾਜ਼ੀਨਾਮਾ ਦੀ ਪੇਸ਼ਕਸ਼ ਵੀ ਜਿਹੜੀ ਸੀ ਉਹ ਕੀਤੀ ਗਈ ਸੀ। ਔਰ ਪਿਛਲੇ ਕੱਲ ਜਿਹੜੀ ਖ਼ਬਰ ਸੀ ਉਹ ਅਖਬਾਰ ਦੇ ਵਿੱਚ ਛਪੀ ਆ, ਔਰ ਦੱਸਿਆ ਜਾ ਰਿਹਾ ਕਿ ਸੋਮਵਾਰ ਸਵੇਰ ਤੋਂ ਜਦੋਂ ਉਸ ਅਖਬਾਰ ਦੀ ਟੀਮ ਜਿਹੜੀ ਆ ਉਹ ਉਸ ਡੇਰੇ ਤੇ ਪਹੁੰਚੀ ਤਾਂ ਡੇਰੇ ਨੂੰ ਤਾਲਾ ਲਗਾ ਦਿੱਤਾ ਗਿਆ ਹੈ, ਔਰ ਮਾਮਲਾ ਜਿਹੜਾ ਜੀ ਉਹ ਉਜਾਗਰ ਕਰਨ ਮਗਰੋਂ ਪਿੰਡ ਬਦੋਯਾਨ ਚ ਖਬਰੀ ਚੈਨਲਾਂ ਦੇ ਪੱਤਰਕਾਰ ਜਿਹੜੇ ਸੀ ਉਹ ਗੇੜੇ ਮਾਰਨ ਲੱਗ ਗਏ ਸੀਗੇ। ਮੀਡੀਆ ਦਾ ਦਬਾਅ ਵੱਧਦਾ ਦੇਖ ਕੇ ਡੇਰਾ ਪ੍ਰਮੁੱਖ ਜਿਹੜਾ ਜੀ ਕਹਿੰਦੇ ਕਿਤੇ ਚਲਾ ਗਿਆ ਤੇ ਲੋਕਾਂ ਨੇ ਮੰਨਿਆ ਕਿ ਗੜਬੜ ਕੋਈ ਹੈ। ਸੋ ਕਿਉਂਕਿ ਸ਼ਰਧਾਲੂ ਤੇ ਬਾਬਾ 2-3 ਦਿਨ ਥਾਣੇ ਚ ਹੰਗਾਮਾ ਕਰਦੇ ਰਹੇ ਤੇ ਫੇਰ ਕਹਿੰਦੇ ਇੱਕ ਪੈਟਰੋਲ ਪੰਪ ਤੇ ਬੈਠ ਕੇ ਇਹਨਾਂ ਨੇ ਰਾਜ਼ੀਨਾਮਾ ਕੀਤਾ। ਘਟਨਾ ਦੋਸਤੋ ਕੀ ਹੈ, ਘਟਨਾ ਇਹ ਹੈ ਕਿ ਪਿੰਡ ਬਦੋਯਾਨ ਦੀ ਇੱਕ ਔਰਤ ਦੇ ਪੁੱਤਰ ਨੂੰ ਸੱਟ ਲੱਗੀ ਸੀ ਤੇ ਉਹ ਇਸ ਦੀ ਵਜ੍ਹਾ ਪੁੱਛਣ ਲਈ ਡੇਰੇਦਾਰ ਕੋਲ ਗਈ। ਸੋ ਬਾਬੇ ਨੇ ਕਿਹਾ ਕਿ ਉਹਦੇ ਤੇ ਪ੍ਰੇਤ ਦਾ ਪਰਛਾਵਾਂ, ਇਸ ਲਈ ਸੱਟਾਂ ਲੱਗਦੀਆਂ, ਅਖੇ ਉਹ ਪਾਰ ਕਰਾਉਣਾ ਪਵੇਗਾ। ਸੋ ਭਰੋਸੇ ਚ ਲੈ ਕੇ ਬਾਬੇ ਨੇ ਉਹਨੂੰ ਡੇਰੇ ਦੇ ਵਿੱਚ ਸੱਦਿਆ, ਬੇਹੋਸ਼ ਕਰਕੇ ਜਬਰ ਜਨਾਹ ਕੀਤਾ, ਔਰ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਦੇ ਉਪਾਅ ਦੇ ਲਈ ਉਹ ਕੁਛ ਹੋਰ ਥਾਵਾਂ ਦੇ ਉੱਤੇ ਵੀ ਉਸ ਔਰਤ ਨੂੰ ਲੈ ਕੇ ਜਾਂਦਾ ਰਿਹਾ ਜਿੱਥੇ ਇਹੋ ਜਿਹਾ ਜਿਹੜਾ ਕਾਰਾ ਆ ਉਹ ਉਸਦੇ ਡੇਰੇਦਾਰ ਵੱਲੋਂ ਕੀਤਾ ਗਿਆ। ਤੇ ਡਰੀ ਹੋਈ ਔਰਤ ਨੇ ਫਿਰ ਸ਼ਰਮਿੰਦਗੀ ਦੇ ਕਾਰਨ ਜਦੋਂ ਮੂੰਹ ਨਹੀਂ ਖੋਲਿਆ ਤੇ ਪਤੀ ਨੂੰ ਉਹਨੇ ਸਾਰਾ ਕੁਛ ਦੱਸਿਆ, ਔਰ ਪਤੀ ਤੋਂ ਬਾਅਦ ਫਿਰ ਇਹ ਜਿਹੜਾ ਮਾਮਲਾ ਆ ਜੀ ਇਹ ਮਾਲਪੁਰ ਥਾਣੇ ਦੇ ਵਿੱਚ ਵੀ ਪਹੁੰਚਿਆ, ਜਦਕਿ ਇਸ ਮਾਮਲੇ ਨੂੰ ਉੱਥੇ ਦਰਜ ਕਰਨ ਦੀ ਬਜਾਏ ਰਾਜ਼ੀਨਾਮੇ ਦੇ ਲਈ ਜ਼ੋਰ ਜਿਹੜਾ ਸੀ ਉਹ ਪਰਿਵਾਰ ਦੇ ਉੱਤੇ ਪਾਇਆ ਗਿਆ। ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਲੋਕ ਅਜੇ ਵੀ ਵਹਿਮਾਂ ਭਰਮਾਂ ਦੇ ਜਿਹੜੇ ਇੰਨੇ ਕੁ ਜ਼ਿਆਦਾ ਸ਼ਿਕਾਰ ਨੇ ਕਿ ਜਿਹੜੇ ਇਹੋ ਜਿਹੇ ਬਾਬੇ ਆ ਉਹ ਸਾਡੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਨੂੰ ਕਾਬੂ ਦੇ ਵਿੱਚ ਕਰਕੇ ਸਾਡੇ ਜਿਹੜੇ ਭਾਵਨਾਵਾਂ ਦੇ ਨਾਲ ਖਿਲਵਾੜ ਹੈ ਉਹ ਕਰਦੇ ਆ। ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਹੜੀ ਵਾਪਰੀ ਸੀ, 11 ਜੀਆਂ ਨੇ ਆਤਮਦਾਹ ਕੀਤਾ ਸੀਗਾ, ਖੁਦਕੁਸ਼ੀ ਕੀਤੀ ਸੀਗੀ, ਔਰ ਉਹ ਵੀ ਇਸੇ ਤਰ੍ਹਾਂ ਦੇ ਹੀ ਬਾਬਿਆਂ ਦੇ ਦੱਸੇ ਹੋਏ ਇੱਕ ਉਪਾਅ ਦਾ ਹੀ ਨਤੀਜਾ ਸੀਗਾ। ਔਰ ਤੁਸੀਂ ਸੋਚ ਸਕਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਟੈਕਨੋਲੋਜੀ ਜਿਹੜੀ ਇੰਨੀ ਐਡਵਾਂਸ ਹੋ ਗਈ, ਅਸੀਂ ਕਹਿੰਦੇ ਹਾਂ ਕਿ ਸਾਇੰਸ ਜਿਹੜੀ ਆ ਉਹ ਕਿਸ ਹੱਦ ਤੱਕ ਜਿਹੜੀਆਂ ਨਵੀਆਂ ਕਾਢਾਂ ਕੱਢ ਰਹੀ ਆ, ਪਰ ਫਿਰ ਵੀ ਉਸ ਰੋਸ਼ਨੀ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹਨੇਰਾ ਆ ਉਹ ਜ਼ਰੂਰ ਪਸਰਿਆ ਹੋਇਆ, ਜਿਸ ਹਨੇਰੇ ਦੇ ਵਿੱਚ ਅਜੇ ਵੀ ਇਹੋ ਜਿਹੇ ਲੋਕ ਜਿਹੜੇ ਆ ਉਹ ਫਸੇ ਨੇ ਔਰ ਸ਼ਿਕਾਰ ਹੋ ਰਹੇ ਨੇ, ਭੁੱਲੇ ਭਟਕੇ ਫਿਰ ਰਹੇ ਨੇ। ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ। ਹੁਸ਼ਿਆਰਪੁਰ ਦੇ ਵਿਚ ਡਾਇਰੀਏ ਦਾ ਕਹਿਰ ਕਹਿੰਦੇ ਕਾਫੀ ਜ਼ਿਆਦਾ ਵਧਿਆ ਹੋਇਆ। ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, 150 ਤੋਂ ਵੱਧ ਬਿਮਾਰ ਨੇ। ਕਮਾਲਪੁਰ ਚ 3 ਤੇ ਮਲਾਪ ਨਗਰ ਦੇ ਵਿਚ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਸੋ ਪਾਣੀ ਦੇ ਵਿਚ ਸੀਵਰੇਜ ਦੀ ਸਪਲਾਈ ਦੇ ਕਾਰਨ ਕਹਿੰਦੇ ਸਮੱਸਿਆ ਜਿਹੜੀ ਹੈ ਪੇਸ਼ ਆਈ ਹੈ, ਔਰ ਡਾਇਰੀਆ ਨੇ ਉਡਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਂਦ। ਸੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਚ ਇਹ ਜਿਹੜਾ ਕਹਿਰ ਹੈ ਡਾਇਰੀਏ ਦਾ ਫੈਲਿਆ ਹੋਇਆ। ਸੋ ਬਹੁਤ ਜ਼ਰੂਰੀ ਹੈ ਕਿ ਇਸ ਵੇਲੇ ਤੁਸੀਂ ਵੀ ਆਪਣੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਉਹਨਾਂ ਨੂੰ ਜ਼ਰੂਰ ਆਗਾਹ ਕਰੋ ਜੀ ਕਿ ਜੇਕਰ ਕੋਈ ਇਹੋ ਜਿਹੀ ਸਮੱਸਿਆ ਚੱਲ ਰਹੀ ਹੈ ਤੇ ਉਹ ਜ਼ਰੂਰ ਆਪਣੇ ਖਾਣ ਪੀਣ ਦਾ ਔਰ ਪਾਣੀ ਦਾ ਖਾਸ ਤੌਰ ਤੇ ਧਿਆਨ ਰੱਖਣ ਤੇ ਇਸ ਡਾਇਰੀਏ ਤੋਂ ਆਪਣਾ ਜਿਹੜਾ ਬਚਾਅ ਆ ਉਹ ਕਰਨ, ਔਰ ਜਿਹੜੀਆਂ ਸਹੂਲਤਾਂ ਉਸ ਵੇਲੇ ਉੱਥੇ ਦਿੱਤੀਆਂ ਜਾ ਰਹੀਆਂ ਨੇ ਹਸਪਤਾਲਾਂ ਦੇ ਵਿੱਚ, ਉਹਨਾਂ ਦੇ ਬਾਰੇ ਵੀ ਜ਼ਰੂਰ ਜਾਗਰੂਕ ਰਹਿਣ। ਤੇ ਦੋਸਤੋ ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਅਗਲੀ ਖਬਰ ਹੈ ਜੀ ਕਿ ਨਮ ਅੱਖਾਂ ਦੇ ਨਾਲ ਅਫਗਾਨ ਦੇ ਵਿਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਸੋ ਪਿਛਲੇ ਦਿਨਾਂ ਦੇ ਵਿਚ ਬਹੁਤ ਵੱਡਾ ਜਿਹੜਾ ਕਹਿਰ ਸੀ ਉਹ ਵਾਪਰਿਆ ਸੀ ਅਫਗਾਨ ਦੇ ਵਿਚ, ਜਿੱਥੇ ਸਿੱਖਾਂ ਦੇ ਕਾਫਲੇ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਮੌਤ ਦੀ ਭੇਂਟ ਜਿਹੜਾ ਚੜਾ ਦਿੱਤਾ ਗਿਆ ਸੀ। ਤੇ ਇਸ ਆਤਮਘਾਤੀ ਹਮਲੇ ਚ ਮਾਰੇ ਗਏ 12 ਜਿਹੜੇ ਸਿੱਖ ਆ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਜੀ ਉਹ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਮ ਅੱਖਾਂ ਦੇ ਨਾਲ ਜਲ ਪ੍ਰਵਾਹ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਬੀਤੀ 19 ਜੁਲਾਈ ਨੂੰ ਮ੍ਰਿਤਕਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ ਸੀ, ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨਿਊ ਮਹਾਵੀਰ ਨਗਰ ਵਿਖੇ ਸੰਗਤ ਦੇ ਦਰਸ਼ਨਾਂ ਦੇ ਲਈ ਰੱਖਿਆ ਗਿਆ। ਜਿਸ ਤੋਂ ਬਾਅਦ ਸੋਮਵਾਰ ਸਵੇਰੇ ਅਸਥੀਆਂ ਨੂੰ ਦਿੱਲੀ ਤੋਂ 8 ਬੱਸਾਂ ਅਤੇ 30 ਕਾਰਾਂ ਦੇ ਕਾਫਲੇ ਰਾਹੀਂ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਤੇ ਇਸ ਮੌਕੇ ਹਮਲੇ ਚ ਜ਼ਖਮੀ ਸਤਪਾਲ ਸਿੰਘ, ਇਕਬਾਲ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਇੰਦਰਪਾਲ, ਨਰਿੰਦਰ ਸਿੰਘ ਤੋਂ ਇਲਾਵਾ ਤੀਰਥ ਸਿੰਘ, ਮਨਜੀਤ ਸਿੰਘ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਜਿਹੜੇ ਸੀ ਉਹ ਹਾਜ਼ਰ ਸੀ। ਸੋ ਬਹੁਤ ਹੀ ਦਿਲ ਦਹਿਲਾਉਣ ਵਾਲੀ ਜਿਹੜੀ ਇਹ ਘਟਨਾ ਅਫਗਾਨ ਦੇ ਵਿਚ ਵਾਪਰੀ ਸੀ, ਔਰ ਉਹਨਾਂ ਸਾਰੇ ਸਿੱਖਾਂ ਦੀਆਂ ਜਿਹੜੀਆਂ ਅਸਥੀਆਂ ਸੀ ਉਹ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਨੇ। ਤੇ ਹੁਣ ਦੋਸਤੋ ਵੱਧਦੇ ਹਾਂ ਜੀ ਰਾਸ਼ਟਰੀ ਖ਼ਬਰਾਂ ਦੇ ਵੱਲ। ਤੇ ਰਾਸ਼ਟਰੀ ਖ਼ਬਰਾਂ ਦੇ ਵਿਚੋਂ ਜਿਹੜੀ ਅਗਲੀ ਖ਼ਬਰ ਆ ਰਹੀ ਹੈ ਉਹ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਦੇਸ਼ਾਂ ਦੇ ਦੌਰੇ ਨੂੰ ਲੈ ਕੇ ਆ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਜੀ 3 ਦੇਸ਼ਾਂ ਦੇ ਦੌਰੇ ਦੇ ਉੱਤੇ ਨਿਕਲੇ ਹੋਏ ਆ, ਰਵਾਂਡਾ, ਯੁਗਾਂਡਾ ਤੇ ਦੱਖਣੀ ਅਫਰੀਕਾ। ਤੇ ਕਿਹਾ ਜਾ ਰਿਹਾ ਕਿ ਇਸ ਦੌਰੇ ਦੌਰਾਨ ਜਿਹੜਾ ਛੋਟਾ ਜਿਹਾ ਦੇਸ਼ ਰਵਾਂਡਾ ਆ ਨਾ ਉਹ ਖਾਸ ਬਣ ਗਿਆ। ਸੋ 24 ਘੰਟੇ ਅੰਦਰ ਸਰਕਾਰੀ ਯਾਤਰਾ ਤੇ ਪੁੱਜੇ ਜਿਨਪਿੰਗ ਤੇ ਮੋਦੀ। ਸੋ ਚੀਨ ਤੋਂ ਵੀ ਜਿਹੜੇ ਉਥੋਂ ਦੇ ਰਾਜਨੀਤੀਵਾਨ, ਚੀਨ ਦੇ ਰਾਸ਼ਟਰਪਤੀ ਜਿਹੜੇ ਆ ਉਹ ਵੀ ਪਹੁੰਚੇ ਹੋਏ ਆ, ਤੇ ਭਾਰਤ ਦੇ ਪ੍ਰਧਾਨ ਮੰਤਰੀ ਇਧਰੋਂ ਉਹ ਵੀ ਪਹੁੰਚੇ ਹੋਏ ਆ। ਤੇ ਇਹ ਛੋਟਾ ਜਿਹੜਾ ਰਵਾਂਡਾ ਦੇਸ਼ ਆ ਇਹ ਕਹਿੰਦੇ ਹੁਣ ਖਾਸ ਬਣ ਗਿਆ। ਸੋ ਮੱਧ ਅਫਰੀਕਾ ਦਾ ਇੱਕ ਬੇਹਦ ਹੀ ਛੋਟਾ ਜਿਹਾ ਦੇਸ਼ ਰਵਾਂਡਾ ਅਚਾਨਕ ਇੰਨਾ ਖਾਸ ਕਿਵੇਂ ਹੋ ਗਿਆ ਕਿ ਕੁਝ ਘੰਟਿਆਂ ਦੇ ਅੰਦਰ ਚੀਨ ਦੇ ਰਾਸ਼ਟਰਪਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਰਕਾਰੀ ਯਾਤਰਾ ਤੇ ਇੱਥੇ ਪਹੁੰਚ ਗਏ। ਸਿਰਫ 12 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਨੇ ਪਿਛਲੇ ਇੱਕ ਦਹਾਕੇ ਦੌਰਾਨ ਲਿੰਗਕ ਵਿਤਕਰੇ ਖਤਮ ਕਰਨ ਤੋਂ ਲੈ ਕੇ ਆਰਥਿਕ ਵਿਕਾਸ ਦਰ ਨੂੰ ਤੇਜ਼ ਕਰਨ ਚ ਜਿਹੜੀ ਤਰੱਕੀ ਕੀਤੀ ਹੈ ਉਸ ਨੂੰ ਦੇਖ ਕੇ ਏਸ਼ੀਆ ਦੀਆਂ ਇਹ ਦੋਵੇਂ ਵੱਡੀਆਂ ਤਾਕਤਾਂ ਉਸ ਜ਼ਰੀਏ ਪੂਰੇ ਅਫਰੀਕੀ ਮਹਾਦੇਸ਼ ਚ ਪੈਰ ਪਸਾਰਨ ਦੀ ਸੰਭਾਵਨਾ ਦੇਖ ਰਹੀਆਂ ਨੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਰਵਾਂਡਾ ਚ ਭਾਰੀ ਨਿਵੇਸ਼ ਦਾ ਵਾਅਦਾ ਕਰ ਰਹੇ ਹਾਂ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਨੂੰ ਆਪਣਾ ਰਣਨੀਤਿਕ ਭਾਈਵਾਲ ਬਣਾ ਕੇ ਇਹ ਪ੍ਰਗਟਾ ਕੀਤਾ ਕਿ ਉਹ ਉਸਨੂੰ ਅਫਰੀਕਾ ਦੇ ਪ੍ਰਵੇਸ਼ ਦੁਆਰ ਦੇ ਤੌਰ ਤੇ ਵੇਖ ਰਹੇ ਨੇ। ਚੀਨ ਜਾਂ ਭਾਰਤ ਦੀ ਸਿਖਰਲੀ ਲੀਡਰਸ਼ਿਪ ਚ ਇਹ ਪਹਿਲੀ ਰਵਾਂਡਾ ਯਾਤਰਾ ਹੈ ਤੇ ਰਵਾਂਡਾ ਨੂੰ ਮਿਲ ਰਹੀ ਇਸ ਅਹਿਮੀਅਤ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਭਾਰਤ ਤੇ ਚੀਨ ਅਫਰੀਕਾ ਚ ਆਪਣੇ ਕਨੈਕਟੀਵਿਟੀ ਪ੍ਰੋਜੈਕਟਾਂ ਨੂੰ ਸਿਰੇ ਚੜਾਉਣਾ ਚਾਹੁੰਦੇ ਨੇ। ਸੋ ਇਸ ਕੰਮ ਚ ਰਵਾਂਡਾ, ਸੈਨੇਗਲ ਤੇ ਯੁਗਾਂਡਾ ਵਰਗੇ ਦੇਸ਼ਾਂ ਦੀ ਮਦਦ ਕਹਿੰਦੇ ਆ ਜੀ ਸਭ ਤੋਂ ਅਹਿਮ ਹੋਵੇਗੀ। ਤੇ ਉਂਜ ਕਹਿੰਦੇ ਦੱਸਿਆ ਜਾ ਰਿਹਾ ਕਿ ਚੀਨ ਇਸ ਮਾਮਲੇ ਚ ਭਾਰਤ ਤੋਂ ਕਾਫੀ ਅੱਗੇ ਆ, ਉਹ ਤਾਂ ਹੈ ਹੀ ਆ ਜੀ। ਸੋ ਬਾਕੀ ਜੀ ਕਿਹਾ ਜਾ ਰਿਹਾ ਕਿ 200 ਗਊਆਂ ਦਾ ਜਿਹੜਾ ਤੋਹਫਾ ਆ ਉਹ ਵੀ ਦੇਣਗੇ ਪ੍ਰਧਾਨ ਮੰਤਰੀ। ਸੋ ਪ੍ਰਧਾਨ ਮੰਤਰੀ ਮੋਦੀ ਦੇਰ ਸ਼ਾਮ ਉੱਥੇ ਪਹੁੰਚਣ ਤੋਂ ਬਾਅਦ ਕਗਾਮੇ ਨੂੰ ਮਿਲਣਗੇ, ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ, ਤੇ ਉਹਨਾਂ ਨੂੰ ਭਾਰਤ ਵੱਲੋਂ 200 ਗਊਆਂ ਜਿਹੜੀਆਂ ਤੋਹਫੇ ਦੇ ਵਿਚ ਦੇਣਗੇ। ਕਿਆ ਬਾਤ ਹੈ। ਸੋ ਚੇਤੇ ਰਹੇ ਜੀ, ਕਗਾਮੇ ਦੀ ਰਾਜਨੀਤੀ ਚ ਦੋਵਾਂ ਨੂੰ ਕਾਫੀ ਅਹਿਮੀਅਤ ਹੈ ਤੇ ਕਗਾਮੇ ਨੇ ਆਪਣੀ ਪਹਿਲੀ ਚੋਣ ਚ ਹਰ ਪਰਿਵਾਰ ਨੂੰ ਇੱਕ ਗਾਂ ਦੇਣ ਦਾ ਐਲਾਨ ਕੀਤਾ। ਸੋ ਵਿਦੇਸ਼ ਮੰਤਰਾਲੇ ਦੇ ਸਕੱਤਰ TS ਤ੍ਰਿਮੂਰਤੀ ਮੁਤਾਬਕ ਭਾਰਤ ਦੀ ਕੋਸ਼ਿਸ਼ ਹਮੇਸ਼ਾ ਤੋਂ ਇਹ ਹੈ ਕਿ ਰਵਾਂਡਾ ਨੂੰ ਉਸ ਦੇ ਵਿਕਾਸ ਚ ਹਰ ਸੰਭਵ ਮਦਦ ਕੀਤੀ ਜਾਵੇ। ਤੇ ਦੋਸਤੋ ਵਧਦੇ ਹਾਂ ਜੀ ਅਗਲੀਆਂ ਖਬਰਾਂ ਵੱਲ। ਸੋ ਅਗਲੀਆਂ ਖਬਰਾਂ ਜਿਹੜੀਆਂ ਆ ਰਹੀਆਂ ਪਾਕਿਸਤਾਨ ਚੋਣਾਂ ਨੂੰ ਲੈ ਕੇ। ਸੋ ਪਾਕਿਸਤਾਨ ਚੋਣਾਂ ਦੇ ਪ੍ਰਚਾਰ ਦਾ ਹੁਣ ਆਖਰੀ ਦਿਨ ਜਿਹੜਾ ਕੱਲ ਸੀ, ਔਰ ਇਸ ਚੋਣ ਪ੍ਰਚਾਰ ਦੌਰਾਨ ਕਹਿੰਦੇ ਸ਼ਰੀਫ, ਇਮਰਾਨ ਤੇ ਬਿਲਾਵਲ ਨੇ ਕਾਫੀ ਭਰਵੀਆਂ ਰੈਲੀਆਂ ਜਿਹੜੀਆਂ ਉਹ ਕੀਤੀਆਂ। ਤੇ ਇਹਨਾਂ ਰੈਲੀਆਂ ਦੌਰਾਨ ਇਮਰਾਨ ਨੇ ਨਵਾਜ਼ ਦੇ ਉੱਤੇ ਭਾਰਤ ਦੇ ਹਿੱਤਾਂ ਦੀ ਰਾਖੀ ਕਰਨ ਦਾ ਕਹਿੰਦੇ ਦੋਸ਼ ਲਾਇਆ ਤੇ ਇਮਰਾਨ ਦੇ ਕਾਫੀ ਜ਼ਿਆਦਾ ਕਹਿੰਦੇ ਜੀ ਚਾਂਸਿਸ ਦਿਸ ਰਹੇ ਆ ਇਸ ਵਾਰ ਪ੍ਰਧਾਨ ਮੰਤਰੀ ਬਣਨ ਦੇ, ਕਿਉਂਕਿ ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਜਿਹੜਾ ਇਸ ਵਾਰ ਪੰਜਾਬ ਤੋਂ ਹੀ ਬਣੇਗਾ। ਸੋ ਇਮਰਾਨ ਖਾਨ ਦੇ ਜਿਹੜੇ ਪ੍ਰਧਾਨ ਮੰਤਰੀ ਬਣਨ ਦੇ ਜਿਹੜੇ ਵੱਡੇ ਆਸਾਰ ਜਿਹੜੇ ਆ ਪਾਕਿਸਤਾਨ ਦੇ ਵਿੱਚ ਨਜ਼ਰ ਆ ਰਹੇ ਆ। ਵੈਸੇ ਇਹ ਸੀਟਾਂ ਜਿਹੜੀਆਂ 272 ਨੇ, 272 ਸੀਟਾਂ ਦੇ ਲਈ ਇਹ ਚੋਣਾਂ ਹੋ ਰਹੀਆਂ ਨੇ ਤੇ ਇਹਨਾਂ ਦੇ ਵਿੱਚੋਂ ਵੀ 70 ਚੋਂ ਕਹਿੰਦੇ 60 ਜਿਹੜੀਆਂ ਸੀਟਾਂ ਉਹ ਔਰਤਾਂ ਦੇ ਲਈ ਨੇ ਤੇ 10 ਜਿਹੜੀਆਂ ਧਾਰਮਿਕ ਆਗੂਆਂ ਦੇ ਲਈ ਰੱਖੀਆਂ ਗਈਆਂ। ਤੇ ਉਮੀਦਵਾਰ ਜਿਹੜੇ ਆ ਜੀ ਉਹ 3400 ਤੋਂ ਵੀ ਵੱਧ ਉਮੀਦਵਾਰ ਜਿਹੜੇ ਆ ਇਹਨਾਂ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਉਤਰੇ ਹੋਏ ਆ। ਤੇ ਅਗਲੀ ਜਿਹੜੀ ਖਬਰ ਹੈ ਜੀ ਉਹ ਵੀ ਅੰਤਰਰਾਸ਼ਟਰੀ ਖਬਰ ਹੈ। ਜਪਾਨ ਦੇ ਵਿੱਚ ਕਹਿੰਦੇ ਗਰਮੀ ਦਾ ਕਹਿਰ ਟੁੱਟਿਆ ਤੇ ਇਸ ਗਰਮੀ ਦੇ ਕਹਿਰ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਹੋਣ ਦੀ ਖਬਰ ਹੈ। ਸੋ 26 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ। ਰਿਕਾਰਡ ਤੋੜ ਜਿਹੜੀ ਗਰਮੀ ਹੈ ਉਹ ਜਪਾਨ ਦੇ ਵਿੱਚ ਇਸ ਵਾਰ ਪੈ ਰਹੀ ਹੈ। ਕੁਮਾਗਿਆ ਸ਼ਹਿਰ ਦੇ ਵਿੱਚ ਕਹਿੰਦੇ ਤਾਪਮਾਨ ਜਿਹੜਾ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਵੱਧ ਰਹੀ ਗਰਮੀ ਕਾਰਨ 12,000 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣਾ ਪੈ ਰਿਹਾ। ਸੋ ਦੇਸ਼ ਭਰ ਦੇ ਵਿੱਚ ਜਿਹੜੀ ਚੇਤਾਵਨੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਗਰਮੀ ਤੋਂ ਬਚਾਅ ਦੇ ਲਈ। ਸੋ ਦੋਸਤੋ ਇਹ ਸਨ ਜੀ ਕੁਝ ਖਾਸ ਖਬਰਾਂ, ਪਰ ਸਾਨੂੰ ਕੁਝ ਖਬਰਾਂ ਜਿਹੜੀਆਂ ਉਹ ਚਾਲ ਸਾਹਿਬ ਨੇ ਵੀ ਭੇਜੀਆਂ ਸੀਗੀਆਂ। ਸੋ ਚਾਲ ਸਾਹਿਬ ਦੀਆਂ ਵੀ ਜਿਹੜੀਆਂ ਖਬਰਾਂ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਹਾਂ। ਸੋ GS ਚਾਹਲ ਜਿਹੜੇ ਕਿ ਸਾਨੂੰ ਆਸਟ੍ਰੇਲੀਆ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਜ਼ਰੂਰ ਝਾਤ ਮਰਵਾਉਂਦੇ ਹੁੰਦੇ ਆ ਤੇ ਦੇਖਦੇ ਹਾਂ ਜੀ ਅੱਜ ਉਹ ਕਿਹੜੀਆਂ ਖਬਰਾਂ ਸਾਡੇ ਦੇ ਲਈ ਲੈ ਕੇ ਆਏ ਆ। ਪਹਿਲੀ ਖਬਰ ਜਿਹੜੀ ਆ ਜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ, ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੀ ਕਰਦੇ ਹਾਂ। ਕਈ ਕੰਪਨੀਆਂ ਦੇ ਮੁਖੀ ਲੈ ਰਹੇ ਨੇ $1,42,000 ਦੀ ਰੋਜ਼ਾਨਾ ਤਨਖਾਹ। ਸੋ ਇਹ ਖਬਰ ਜਿਹੜੀ ਆਸਟ੍ਰੇਲੀਆ ਤੋਂ ਚਾਲ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਇੱਕ ਨਵੀਂ ਰਿਪੋਰਟ ਤੋਂ ਪਤਾ ਚੱਲਿਆ ਕਿ ਕਈ ਕੰਪਨੀਆਂ ਦੇ ਮੁਖੀਆਂ ਦੀਆਂ ਤਨਖਾਹਾਂ ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਤੇ ਇਸਦਾ ਮੂਲ ਕਾਰਨ ਉਹਨਾਂ ਨੂੰ ਦਿੱਤੇ ਜਾਣ ਵਾਲੇ ਬੋਨਸ ਭੱਤਿਆਂ ਚ ਵਾਧਾ ਦੱਸਿਆ ਗਿਆ। ਇਸ ਦੇ ਜਵਾਬ ਚ ਕੰਪਨੀ ਦੇ ਮੁਖੀਆਂ ਦੀਆਂ ਤਨਖਾਹਾਂ ਉੱਤੇ ਹੱਦਬੰਦੀ ਕਰਨ ਦੀ ਮੰਗ ਜਿਹੜੀ ਹੈ ਕਹਿੰਦੇ ਉਹ ਵੀ ਹੁਣ ਸਿਰ ਚੁੱਕਣ ਲੱਗੀ ਹੈ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਗ੍ਰਾਹਕ ਟੈਲਕੋ ਕੰਪਨੀਆਂ ਦੇ ਰਵੱਈਏ ਅਤੇ ਖੱਜਲ ਖਰਾਬੀ ਤੋਂ ਬੇਹੱਦ ਪਰੇਸ਼ਾਨ ਨੇ। ਸੋ ਇਸ ਸੰਬੰਧੀ ਵੀ ਇੱਕ ਜਿਹੜਾ ਸਰਵੇ ਹੈ ਉਹ ਆਇਆ। ਸੋ ਟੈਲਕੋ ਕੰਪਨੀਆਂ ਜਿਹੜੀਆਂ ਜੀ ਆਪਣੇ ਗਾਹਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਔਸਤਨ 13 ਦਿਨ ਲੱਗਦੀਆਂ ਹਨ ਅਤੇ ਇਸ ਦੇ ਚਲਦਿਆਂ ਲੋਕਾਂ ਨੂੰ ਖੱਜਲ ਖਰਾਬੀ ਹੋ ਰਹੀ ਹੈ। ਸੋ SBS ਦੇ ਹਵਾਲੇ ਦੇ ਨਾਲ ਇਹ ਜਿਹੜੀਆਂ ਖ਼ਬਰਾਂ ਉਹ ਚਾਲ ਸਾਹਿਬ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਆਸਟ੍ਰੇਲੀਅਨ ਕਮਿਊਨੀਕੇਸ਼ਨ ਕੰਜ਼ਿਊਮਰ ਐਕਸ਼ਨ ਨੈਟਵਰਕ ਦੀ ਹਾਲ ਚ ਹੀ ਇੱਕ ਰਿਪੋਰਟ ਕੈਨ ਯੂ ਹੀਅਰ ਮੀ ਵਿਚ ਇਹ ਅਹਿਮ ਖੁਲਾਸੇ ਹੋਏ ਆ ਤੇ ਦੱਸਿਆ ਗਿਆ ਕਿ ਟੈਲਕੋ ਕੰਪਨੀਆਂ ਦੀ ਸਹੂਲਤ ਲੈਂਦੇ 1300 ਲੋਕਾਂ ਦੇ ਸਰਵੇ ਚ ਪਾਇਆ ਗਿਆ ਕਿ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਗ੍ਰਾਹਕਾਂ ਨੂੰ ਔਸਤਨ 2.6 ਵਾਰ ਆਪਣੀਆਂ ਕੰਪਨੀਆਂ ਨੂੰ ਸੰਪਰਕ ਕਰਨਾ ਪੈਂਦਾ। ਸੋ ਕਈ ਵਾਰ ਇਸ ਦੇ ਚਲਦਿਆਂ 2 ਮਹੀਨੇ ਅਜਾਈ ਹੀ ਨਿਕਲ ਜਾਂਦੇ ਆ ਤੇ ਸਰਵੇ ਕਰਨ ਵਾਲੇ ਕੰਜ਼ਿਊਮਰ ਗਰੁੱਪ ਵੱਲੋਂ ਟੈਲਕੋ ਕੰਪਨੀਆਂ ਨੂੰ ਨਿਯਮਤ ਕਰਨ ਵਾਲੀ ਆਸਟ੍ਰੇਲੀਅਨ ਕਮਿਊਨੀਕੇਸ਼ਨ ਅਤੇ ਮੀਡੀਆ ਅਥਾਰਟੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸੰਬੰਧੀ ਬਣਦੀ ਕਾਰਵਾਈ ਕਰਨ। ਤੇ ਅਗਲੀ ਖਬਰ ਹੈ ਜੀ ਕਿ ਸਰੀ ਦੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਨੂੰ ਜ਼ਿਆਦਾ ਰੋਟੀਆਂ ਬਣਾਉਣ ਦੇ ਕਾਰਨ ਕੁੱਟਿਆ। ਸੋ ਕਹਿੰਦੇ ਦਾ ਐਂਗਰੀ ਵੁਮੈਨ ਅਲੈਜਲੀ ਅਟੈਕਡ ਹਰ 34 ਈਅਰ ਓਲਡ ਹਸਬੈਂਡ ਵਿਥ ਰੋਲਿੰਗ ਪਿਨ ਆਫਟਰ ਹੀ ਹੈਡ ਆਸਕਡ ਹਿਸ 22nd ਰੋਟੀ ਐਟ ਡਿਨਰ। ਚਲੋ ਜੀ ਇਹ ਵੀ ਵੈਸੇ ਕਾਫੀ ਹੈਰਾਨੀ ਵਾਲੀ ਖਬਰ ਹੈ ਪਰ ਬੜਾ ਅਫਸੋਸ ਹੁੰਦਾ ਕਿ ਜਦੋਂ ਛੋਟੀਆਂ ਛੋਟੀਆਂ ਇਹੋ ਜਿਹੀਆਂ ਗੱਲਾਂ ਦੇ ਕਰਕੇ ਘਰਾਂ ਦੇ ਵਿਚ ਜਿਹੜੀ ਘਰੇਲੂ ਹਿੰਸਾ ਆ ਉਹ ਵੱਧਦੀ ਆ ਹਨਾ। ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ, ਤੁਸੀਂ ਇਸ ਖ਼ਬਰ ਦੇ ਨਾਲ ਸਾਂਝ ਪਾਈ, ਇਹਨਾਂ ਖ਼ਬਰਾਂ ਦੇ ਨਾਲ ਸਾਡੇ ਨਾਲ ਸਾਂਝ ਪਾਈ ਔਰ SBS ਵਾਲੇ ਦੇ ਨਾਲ ਸਾਨੂੰ ਇਹ ਖ਼ਬਰਾਂ ਜਿਹੜੀਆਂ ਭੇਜੀਆਂ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਖ਼ਬਰਾਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਾਂਗੇ, ਪਰ ਖੇਡ ਖ਼ਬਰਾਂ ਦੇ ਉੱਤੇ ਇੱਕ ਨਜ਼ਰ ਜਿਹੜੀ ਆ ਉਹ ਜ਼ਰੂਰ ਮਾਰਨੀ ਬਣਦੀ ਆ। ਔਰ ਖੇਡ ਖ਼ਬਰਾਂ ਦੇ ਵਿਚ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਣੀ ਚਾਹਾਂਗੇ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਖੇਡ ਗਤੀਵਿਧੀਆਂ ਜੀ ਉਹ ਇਸ ਵੇਲੇ ਚੱਲ ਰਹੀਆਂ ਨੇ, ਤੇ ਖੇਡ ਖ਼ਬਰਾਂ ਦੇ ਵਿਚ ਜਿਹੜੀ ਮੁੱਖ ਖ਼ਬਰ ਹੈ ਉਹ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਟੈਸਟ ਮੈਚਾਂ ਦੀ ਜਿਹੜੀ ਲੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ। 5 ਟੈਸਟ ਮੈਚਾਂ ਦੀ ਜਿਹੜੀ ਲੜੀ ਹੈ ਜੀ, ਸੋ ਉਹ ਦੇਖਣ ਨੂੰ ਮਿਲਣੀ ਹੈ। ਤੇ ਇਹ ਭਾਰਤ, ਬੰਗਲਾਦੇਸ਼, ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਦੱਖਣੀ ਅਫਰੀਕਾ ਨਹੀਂ ਬਲਕਿ ਇਹ ਇੰਗਲੈਂਡ ਹੈ। ਸੋ ਇਹਦੇ ਬਾਰੇ ਜਿਹੜੇ ਬਹੁਤ ਸਾਰੇ ਜਿਹੜੇ ਗੇਂਦਬਾਜ਼ ਨੇ ਜਾਂ ਜਿਹੜੇ ਖਿਡਾਰੀ ਹੈ ਉਹ ਇੱਕ ਦੂਸਰੇ ਨੂੰ ਲਲਕਾਰ ਵੀ ਰਹੇ ਹੈ। ਸੋ 5 ਮੈਚਾਂ ਦੀ ਟੈਸਟ ਲੜੀ ਚ ਦੇਖਣ ਨੂੰ ਮਿਲੇਗਾ ਸਵਿੰਗ ਗੇਂਦਬਾਜ਼ੀ ਦਾ ਨਜ਼ਾਰਾ। ਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਇੰਗਲੈਂਡ ਚ ਬਹੁਤ ਜ਼ਿਆਦਾ ਸਵਿੰਗ ਹੁੰਦੀ ਹੈ ਗੇਂਦ ਤੇ ਟੀਮ ਇੰਡੀਆ ਨੂੰ ਕਹਿੰਦੇ ਲੜਕ ਸਕਦੀ ਹੈ ਭੁਵਨੇਸ਼ਵਰ ਕੁਮਾਰ ਦੀ ਕਮੀ। ਤੇ ਇਸ ਮਾਮਲੇ ਦੇ ਵਿਚ ਇੰਗਲੈਂਡ ਤੇ ਭਾਰਤ ਵਿਚਾਲੇ 5 ਟੈਸਟ ਮੈਚਾਂ ਦੀ ਜਿਹੜੀ ਸੀਰੀਜ਼ ਸ਼ੁਰੂ ਹੋਣ ਚ ਸਮਾਂ ਤਾਂ ਹੈ, ਪਰ ਦੋਵਾਂ ਟੀਮਾਂ ਦੇ ਖਿਡਾਰੀਆਂ ਚ ਜਿਹੜੀ ਜ਼ਬਾਨੀ ਜੰਗ ਹੈ ਨਾ ਉਹ ਕਹਿੰਦੇ ਸ਼ੁਰੂ ਹੋ ਗਈ ਆ। ਤੇ ਐਂਡਰਸਨ ਨੇ ਕਹਿੰਦੇ ਵਿਰਾਟ ਕੋਹਲੀ ਨੂੰ ਕਿਹਾ ਕਿ ਝੂਠਾ ਹੈ ਇਹ, ਭਾਰਤ ਦੀ ਜਿੱਤ ਲਈ ਮਾਇਨੇ ਰੱਖਦੀ ਹੈ ਇਸ ਵਾਰ ਵਿਰਾਟ ਦੀ ਲੈ। ਤੇ ਉਧਰ ਸਚਿਨ ਤੇਂਦੁਲਕਰ ਹੋਰਾਂ ਨੇ ਕਿਹਾ ਜੀ ਕਿ ਕੁਲਦੀਪ ਯਾਦਵ ਜਿਹੜੇ ਆ ਉਹ ਟੈਸਟ ਦੇ ਵਿਚ ਜ਼ਰੂਰ ਕਮਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਟੈਸਟ ਖੇਡਣ ਲਈ ਤਿਆਰ ਹੈ ਤੇ ਇਹ ਰਹੱਸਮਈ ਸਪਿਨਰ ਵੀ ਹੈ। ਸੋ ਆਖਰੀ ਉਨ੍ਹਾਂ ਨੇ ਕਿਹਾ 11 ਲਈ ਅਸ਼ਵਿਨ ਤੇ ਜਡੇਜਾ ਤੋਂ ਮਿਲੇਗੀ ਟੱਕਰ। ਦੂਜੇ ਪਾਸੇ ਨਡਾਲ ਜਿਹੜੇ ਆ, ਸਪੇਨ ਦੇ ਰਾਫੇਲ ਨਡਾਲ ਜਿਹੜੇ ਆ, ਕਹਿੰਦੇ ਜੀ ਉਹ ਵੀ ATP ਟੈਨਿਸ ਵਿਸ਼ਵ ਰੈਂਕਿੰਗ ਦੇ ਵਿਚ ਸਿਖਰਲੇ ਸਥਾਨ ਤੇ ਕਾਇਮ ਹਨ ਤੇ 32 ਸਾਲ ਦੇ ਇਸ 17 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ ਦੂਜੇ ਸਥਾਨ ਤੇ ਕਾਬਜ ਆਪਣੇ ਧੁਰ ਵਿਰੋਧੀ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਤੇ ਚੰਗੀ ਬੜਤ ਜਿਹੜੀ ਹੈ ਜੀ ਉਹ ਬਣਾਈ ਹੋਈ ਹੈ। ਤੇ ਉਧਰ ਭਾਰਤੀ ਜੂਡੋ ਖਿਡਾਰੀਆਂ ਨੇ ਵੀ 15 ਮੈਡਲ ਜਿੱਤੇ ਨੇ ਜੀ। ਭਾਰਤੀ ਕੈਡਿਟਸ ਤੇ ਜੂਨੀਅਰ ਜੂਡੋ ਖਿਡਾਰੀਆਂ ਨੇ ਮਕਾਊ ਦੇ ਵਿਚ 20 ਤੋਂ 22 ਜੁਲਾਈ ਦੌਰਾਨ ਹੋਈਆਂ ਜੂਨੀਅਰ ਜੂਡੋ ਏਸ਼ੀਅਨ ਕੱਪ ਵਿਚ 4 ਗੋਲਡ ਤੇ 2 ਸਿਲਵਰ ਤੇ 9 ਕਾਂਸੇ ਸਮੇਤ ਕੁੱਲ 15 ਮੈਡਲ ਜਿੱਤਣ ਦੇ ਵਿਚ ਕਾਮਯਾਬੀ ਹਾਸਲ ਕੀਤੀ। ਸੋ ਇਹ ਸੀ ਜੀ ਕੁਝ ਖੇਡ ਖ਼ਬਰਾਂ। ਤੇ ਦੇਸ਼ ਦੁਨੀਆਂ ਦੇ ਵਿਚ ਵੀ ਕੁਝ ਖਾਸ ਅੱਜ ਦੇ ਦਿਨ ਹੋਇਆ। ਸੋ ਮਨੋਜ ਕੁਮਾਰ ਜਿਹੜੇ ਕਿ ਬਹੁਤ ਹੀ ਵਧੀਆ ਅਦਾਕਾਰ ਸੀ ਫਿਲਮਾਂ ਦੇ, ਉਨ੍ਹਾਂ ਦਾ ਅੱਜ ਜਨਮ ਦਿਨ ਹੈ। ਸੋ ਮਨੋਜ ਕੁਮਾਰ 1937 ਚ ਜਨਮੇ ਸੀ ਜੀ, ਪਾਕਿਸਤਾਨ ਦੇ ਐਬਟਾਬਾਦ ਜ਼ਿਲ੍ਹੇ ਚ। ਤੇ ਉਨ੍ਹਾਂ ਦਾ ਅਸਲੀ ਨਾਮ ਜਿਹੜਾ ਸੀ ਉਹ ਹਰਕਿਸ਼ਨ ਗਿਰੀ ਗੋਸਵਾਮੀ ਸੀ। ਦਿਲੀਪ ਕੁਮਾਰ ਦੀ ਫਿਲਮ ਸ਼ਬਨਮ ਵੇਖ ਕੇ ਉਨ੍ਹਾਂ ਨੇ ਆਪਣਾ ਨਾਮ ਜਿਹੜਾ ਸੀ ਉਹ ਮਨੋਜ ਕੁਮਾਰ ਰੱਖ ਲਿਆ ਸੀ। ਤੇ ਆਪਣੇ ਫਿਲਮੀ ਕੈਰੀਅਰ ਚ ਸ਼ਹੀਦ, ਉਪਕਾਰ, ਪੂਰਵ ਔਰ ਪੱਛਮ ਤੇ ਕ੍ਰਾਂਤੀ ਵਰਗੀਆਂ ਦੇਸ਼ ਭਗਤੀ ਆਧਾਰਿਤ ਫਿਲਮਾਂ ਕਰਨ ਦੇ ਚਲਦੇ ਉਨ੍ਹਾਂ ਨੂੰ ਭਾਰਤ ਕੁਮਾਰ ਦਾ ਨਾਮ ਵੀ ਮਿਲਿਆ ਸੀ। 1992 ਚ ਇਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਤੇ 2016 ਚ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਵਾਜਿਆ ਗਿਆ। ਸੋ ਬਿਲਕੁਲ ਜੀ, ਇਕ ਦੇਸ਼ ਭਗਤੀ ਵਾਲੀਆਂ ਫਿਲਮਾਂ ਦੇ ਵਿਚ ਵਧੀਆ ਕਿਰਦਾਰ ਜਿਹੜੇ ਸੀ ਉਹ ਮਨੋਜ ਕੁਮਾਰ ਨੇ ਨਿਭਾਏ ਸੀ। ਅੱਜ ਉਨ੍ਹਾਂ ਦਾ ਜਨਮ ਦਿਨ ਹੈ, ਸੋ ਜਨਮ ਦਿਨ ਮੁਬਾਰਕ ਕਹਿੰਦੇ ਹਾਂ ਉਨ੍ਹਾਂ ਨੂੰ। ਤੇ ਦੋਸਤੋ, ਖਤਮ ਕਰਦੇ ਹਾਂ ਇਹ ਸਿਲਸਿਲਾ ਇੱਥੇ ਹੀ, ਤੇ ਅਗਲੇ ਸਿਲਸਿਲੇ ਚ ਫੇਰ ਮਿਲਦੇ ਹਾਂ ਕਿ ਗੀਤ ਤੋਂ ਬਾਅਦ। ਗੀਤ ਦੇ ਨਾਲ ਇੱਕ ਬ੍ਰੇਕ ਵੀ ਜਿਹੜੀ ਆ ਉਹਦਾ ਵੀ ਸਮਾਂ ਹੋ ਗਿਆ। ਸੋ ਬ੍ਰੇਕ ਦੌਰਾਨ ਸਾਡੇ ਜਿਹੜੇ ਸਹਿਯੋਗੀ ਆ ਉਹਨਾਂ ਦੇ ਕੁਝ ਇਸ਼ਤਿਹਾਰ ਤੁਹਾਡੇ ਲਈ ਸ਼ਾਮਲ ਕਰਾਂਗੇ। ਗੀਤ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ, ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਜਿਹੜੇ ਸੁਨੇਹੇ ਆ ਵੀ ਜ਼ਰੂਰ ਲਵਾਂਗੇ ਆਉਣ ਵਾਲੇ ਸਿਲਸਿਲੇ ਦੇ ਵਿਚ।
ਵੇਖ ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ, ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ, ਔਕੜਾਂ ਨੂੰ ਹਾਰ ਜਾਣਾ ਆਮ ਗੱਲਾਂ ਨੇ, ਮਰ ਜਾਣਾ ਮਾਰ ਜਾਣਾ ਆਮ ਗੱਲਾਂ ਨੇ, ਮੱਥੇ ਖਾਸ ਹੀ ਮੁਸੀਬਤਾਂ ਨਾ ਡਾਉਂਦੇ ਹੁੰਦੇ, ਮੱਥੇ ਖਾਸ ਹੀ ਮੁਸੀਬਤਾਂ ਨਾ ਡਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ ਕੋਈ ਮਿੱਟੀ ਨੂੰ ਲਾ ਕੇ ਜਿਹੜੇ ਬਰਫਾਂ ਬਣਾਉਂਦੇ ਹੱਥ ਬਲਦੀ ਚ ਪਾ ਕੇ ਉਹ ਕੱਟਦੇ ਨੀ ਦਿਨ ਲਾਰ ਜ਼ਿੰਦਗੀ ਨੂੰ ਲਾ ਕੇ ਜਿਹੜੇ ਬਰਫਾਂ ਬਣਾਉਂਦੇ ਹੱਥ ਬਲਦੀ ਚ ਪਾ ਕੇ ਬੜੇ ਗੱਲੇ ਬਾਤੀ ਫੱਕੀਆਂ ਉਡਾਉਂਦੇ ਹੁੰਦੇ ਬੜੇ ਗੱਲੇ ਬਾਤੀ ਫੱਕੀਆਂ ਉਡਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹੜਾਉਂਦੇ ਹੁੰਦੇ
ਦਸਤਾਰਾਂ ਬੰਨਦੀਆਂ ਭਾਜੀ ਹਾਂ ਹਾਂ ਉਹਨਾਂ ਨੂੰ ਨਹੀਂ ਲਾਉਣੀ ਚਾਹੀਦੀ ਪਰ ਜਿਹੜੀਆਂ ਨਹੀਂ ਬਣਦੀਆਂ ਉਹਨਾਂ ਨੂੰ ਤਾਂ ਲਾਉਣੀ ਚਾਹੀਦੀ ਹੈ ਪਾਉਣੀ ਚਾਹੀਦੀ ਹੁਣ ਕਿਉਂਕਿ ਕੌਰ ਤਾਂ ਸਾਰੇ ਲਿਖਦੇ ਆ ਭਰੇ ਆ ਥੋੜਾ ਵੀ ਹੁਣ ਫਿਰ ਜਾਂ ਤਾਂ ਕੌਰ ਲਾ ਦੋ ਫਿਰ ਨਾਮ ਤੋਂ
ਅੱਧ ਚੱਕ ਦੇ ਜੋ ਅੱਧ ਪਛਤਾਉਂਦੇ ਹੁੰਦੇ ਆ ਉਹ ਬੰਦੇ ਟਾਵੇ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਉਹ ਬੰਦੇ ਕੋਈ 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 ਲੇਖਾਂ ਨੂੰ ਹਰਾਉਂਦੇ ਹੁੰਦੇ ਆ ਜੀ ਬੰਦੇ ਟਾਵੇ ਟਾਵੇ
ਮਿਕਸਿੰਗ ਇਨ ਦ ਹਾਊਸ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ ਤਾਂ ਫਿਰ ਪਤਾ ਨੋਟ ਕਰੋ 8 Fitwater Road, DY, New South Wales. ਸੰਪਰਕ ਨੰਬਰ 8959-4351 ਤੇ
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
I am Prabjit Kaur, Director Visa and Immigration. I will be here every Monday evening at 7 PM, Harman Radio, the program Migration Matters. Which. So, be ready to answer your questions.
You are listening to our Harman Radio. 24 hours, 7 days, Australia da pehla Punjabi radio. Harman Radio. 24 hours, 7 days.
Harman Radio.
जी दोस्तों ब्रेक तो बाद एक बार फिर स्वागत करते हैं। ब्रेक तो पहला तुसी गीत सुन रहे थे राजवीर जवंदा की आवाज दे विच और बड़ा प्यारा गीत मैनु खुद नु बड़ा पसंद है और उम्मीद कर रही हूं तुहानू भी जरूर पसंद आया होना है ना। सो टावे टावे जी लोग जड़े लेखा नु हराउणा जानते हुंदे आ और टावे टावे मैनु लगदा कि इहो जिहे गायक ने जेड़े असल दे विच पंजाबीयत दे असली सपूत ने है ना, क्योंकि बहुत तरह की जेड़ी गायकी है पंजाबी दे विच इस वेले आए दिन नवे नवे गायक जड़े आ रहे है गीतकार आ रहे है, पर असल जड़ी पंजाबीयत दी पछाण जड़ी है सही पछाण जड़ी है सामने लियाउण वालियां दे विच बहुत टावे टावे गिणती ते उंगलां ते गिने जाण वाले जड़े गायक है। सो उन्हां दे विचों ही एक राजवीर जवंदा जिन्हां नूं मैनूं पिछले दिनां दे विच सुणन दा भी मौका मिलिया और बहुत ही खूबसूरत गले दा भी मालक है, आवाज सुर दी पकड़ जड़ी और उच्ची सुर ते गाउण दी जड़ी एक कला है ओ उस मुंडे दे विच उस नौजवान दे विच समोई हुई और उम्मीद कर दिया तुहानू भी गीत जिहड़ा जरूर पसंद आया होना। उस तों बाद इश्तिहार जिहड़े सी उस चल रहे सी साडे सहयोगियां दे साडे स्पॉन्सर्स दे जिहड़े कि इह प्रोग्राम तुहाडे तक पहुंचाउण च मदद करदे ने। एक बार फिर असीं भी धन्नवाद करदे हां सारे सहयोगियां दा सारे ही स्पॉन्सर्स दा। ते हुण इश्तिहारां तों बाद एक बार फिर आउने हां जी तुहाडे सुनेहियां दे वल। ते सुनेहियां नूं लैण तों पहलां एक सवाल ਤੁਹਾਡੇ ਲਈ ਮੈਂ ਜ਼ਰੂਰ ਪਾ ਦਿਆਂ ਔਰ ਉਹ ਸਵਾਲ ਜਿਹੜਾ ਜੀ ਬੜਾ ਹੀ ਹੈਗਾ, ਬੜਾ ਸਿੰਪਲ ਜਿਹਾ ਆ, ਬੜਾ ਸਧਾਰਨ ਜਿਹਾ, ਪਰ ਇਹ ਦੇਖਦੇ ਹਾਂ ਹੁਣ ਤੁਹਾਨੂੰ ਉਹਦਾ ਜਵਾਬ ਪਤਾ ਹੈ ਕਿ ਨਹੀਂ। ਤੁਸੀਂ ਦੱਸਣਾ ਜੀ ਇਹਰਾਮ ਕੀ ਹੁੰਦਾ। ਇਹਰਾਮ ਇਹਦੇ ਮੈਂ ਸਪੈਲਿੰਗ ਬੋਲ ਦਿੰਦੀ ਹਾਂ, ਈਡੀ ਨੂੰ ਸਿਆਰੀ ਹਾਹਾ, ਰਾਰੇ ਨੂੰ ਕੰਨਾ ਮੰਮਾ, ਇਹਰਾਮ। ਸੋ ਤੁਸੀਂ ਦੱਸਣਾ ਜੀ ਇਹਰਾਮ ਅਸਲ ਦੇ ਵਿੱਚ ਕੀ ਹੁੰਦਾ ਹੈ ਨਾ, ਇਹਦਾ ਤੁਸੀਂ ਅਰਥ ਦੱਸਣਾ, ਇਹ ਕੀ ਚੀਜ਼ ਹੈ ਇਹ ਦੱਸਣਾ। ਤੇ ਜੇਕਰ ਤੁਸੀਂ ਇਹਦਾ ਜਿਹੜਾ ਆਨਸਰ ਆ, ਇਹਦਾ ਜਿਹੜਾ ਜਵਾਬ ਆ ਉਹ ਭੇਜ ਦਿੰਦੇ ਆ ਸਾਨੂੰ ਤੇ ਅਸੀਂ ਸਾਂਝਾ ਕਰਾਂਗੇ ਸਾਰੇ ਦੋਸਤਾਂ ਦੇ ਨਾਲ। ਤੇ ਦੋਸਤੋ ਜਿਵੇਂ ਹੈ ਨਾ, ਮੈਂ ਕਈ ਵਾਰ ਦੇਖਦੀ ਹੁੰਦੀ ਹਾਂ ਕਿ ਸਾਡੇ ਦੋਸਤਾਂ ਨੂੰ ਇਹ ਜ਼ਰੂਰ ਉਡੀਕ ਹੁੰਦੀ ਆ ਕਿ ਜੇਕਰ ਅਸੀਂ ਜਵਾਬ ਸਹੀ ਦੱਸਦੇ ਹਾਂ ਤੇ ਫਿਰ ਉਹਦਾ ਸਾਨੂੰ ਕੀ ਮਿਲੂਗਾ। ਦੇਖੋ ਇੱਕ ਤਾਂ ਸਭ ਤੋਂ ਵਧੀਆ ਗੱਲ ਹੈ ਵੀ ਜਿਹੜੇ ਵੀ ਸਾਡੇ ਦੋਸਤ ਇਸ ਸਵਾਲ ਜਵਾਬ ਦੇ ਸਿਲਸਿਲੇ ਦੇ ਵਿੱਚ ਹਿੱਸਾ ਲੈਂਦੇ ਆ ਹਨਾ, ਇੱਕ ਤਾਂ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਦਾ ਜਿਹੜਾ ਮੌਕਾ ਆ ਉਹ ਵੀ ਮਿਲ ਜਾਂਦਾ ਹਨਾ। ਤੇ ਨਾਲ ਹੀ ਨਾਲ ਇੱਕ ਜਿਹੜਾ ਫਾਇਦਾ ਉਹ ਸਾਨੂੰ ਵੀ ਖੁਦ ਨੂੰ ਵੀ ਹੁੰਦਾ, ਕਿਉਂਕਿ ਤੁਹਾਡੀ ਜਾਣਕਾਰੀ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਸਾਨੂੰ ਵੀ ਮਿਲਦਾ ਹਨਾ। ਸੋ ਜਿਹੜਾ ਸਾਡਾ ਇੱਕ ਸੰਵਾਦ ਆ ਤੁਹਾਡੇ ਨਾਲ ਉਹ ਪ੍ਰੋਗਰਾਮ ਦੇ ਜ਼ਰੀਏ ਤਾਂ ਰਚਦਾ ਹੀ ਰਚਦਾ, ਪਰ ਇਹਨਾਂ ਸਵਾਲਾਂ ਜਵਾਬਾਂ ਦੇ ਸਿਲਸਿਲੇ ਦੇ ਨਾਲ ਜਿਹੜੀ ਜਾਣਕਾਰੀ ਹੈ ਉਹ ਵੀ ਉਹਦਾ ਵੀ ਆਦਾਨ ਪ੍ਰਦਾਨ ਹੈ ਉਹ ਜ਼ਰੂਰ ਹੁੰਦਾ। ਤੇ ਅੱਜ ਦਾ ਵੀ ਜਿਹੜਾ ਸਵਾਲ ਹੈ ਇਹ ਅਸੀਂ ਇਸੇ ਲਈ ਪਾਇਆ, ਇਹਰਾਮ ਅਸਲ ਦੇ ਵਿੱਚ ਕੀ ਹੈ ਇਹਦੇ ਬਾਰੇ ਤੁਸੀਂ ਸਾਨੂੰ ਦੱਸਣਾ। ਜੇਕਰ ਥੋੜਾ ਮੁਸ਼ਕਲ ਹੋਇਆ ਤਾਂ ਅਸੀਂ ਤੁਹਾਨੂੰ ਜਿਹੜਾ ਕਲੂ ਆ ਉਹ ਜ਼ਰੂਰ ਦੇਵਾਂਗੇ, ਪਰ ਤੁਸੀਂ ਸਾਨੂੰ ਦੱਸਿਓ ਜ਼ਰੂਰ ਕਿ ਜੇ ਮੁਸ਼ਕਲ ਹੈ ਤਾਂ ਅਸੀਂ ਕਲੂ ਜ਼ਰੂਰ ਦੇਵਾਂਗੇ, ਪਰ ਤੁਸੀਂ ਇੱਕ ਵਾਰ ਆਪ ਲੱਭਣ ਦੀ ਕੋਸ਼ਿਸ਼ ਕਰੋ ਔਰ ਦੱਸਣ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਹੀ ਪਰਮਜੀਤ ਸਿੰਘ ਧਾਲੀਵਾਲ ਹੋਰਾਂ ਨੇ ਸਾਡਾ ਜਿਹੜਾ ਧਿਆਨ ਦਵਾਇਆ ਕਿ ਸਾਡੀ ਆਵਾਜ਼ ਜਿਹੜੀ ਸੀ ਉਹ ਮੇਰੀ ਖਾਸ ਤੌਰ ਤੇ ਬਾਹਰ ਚਲੇ ਗਈ ਸੀ, ਉਹਦੇ ਲਈ ਮੈਂ ਮਾਫ਼ੀ ਚਾਹਾਂਗੀ। ਸ਼ਾਇਦ ਕੋਈ ਬਟਨ ਜਿਹੜਾ ਉਹ ਪਟਿਆਲਾ ਸਟੂਡੀਓ ਦੇ ਵਿੱਚ ਜਿਹੜਾ ਸੀ ਉਹ ਦੱਬਿਆ ਰਹਿ ਗਿਆ, ਆਨ ਰਹਿ ਗਿਆ, ਸੋ ਇਸ ਕਰਕੇ ਆਵਾਜ਼ ਜਿਹੜੀ ਉਹ ਬਾਹਰ ਚਲੇ ਗਈ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਤੇ ਹੁਣ ਤੁਹਾਡੇ ਕੁਛ ਕੁ ਜਿਹੜੇ ਸੁਨੇਹੇ ਆ ਉਹ ਵੀ ਸ਼ਾਮਲ ਕਰ ਲੈਣੇ ਆ। ਸੋ ਸਵਾਲ ਇੱਕ ਵਾਰ ਫਿਰ ਸੁਣ ਲਓ, ਇਹਰਾਮ ਤੁਸੀਂ ਦੱਸਣਾ ਕੀ ਹੁੰਦਾ। ਇਹਰਾਮ ਈਡੀ ਨੂੰ ਸਿਆਰੀ ਹਾਹਾ, ਰਾਰੇ ਨੂੰ ਕੰਨਾ ਮੰਮਾ, ਇਹਰਾਮ ਕੀ ਹੁੰਦਾ। ਤੇ ਹੁਣ ਤੁਹਾਡੇ ਸੁਨੇਹੇ। ਸੋ ਜਗਤਾਰ ਗਿੱਲ ਭਾਜੀ ਕਾਫੀ ਦੇਰ ਦੇ ਬਣੇ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਨਾ ਗੱਲ ਕੀਤੀ ਹੈ, ਕਹਿੰਦੇ ਮੈਂ ਤੁਹਾਨੂੰ ਦੋ ਵੀਡੀਓ ਭੇਜੀਆਂ ਤੇ ਇਹ ਵਾੜਾ ਭਾਈਕਾ ਪਿੰਡ ਦੇ ਸਕੂਲਾਂ ਦੀਆਂ, ਇਹ ਸਾਰਾ ਕੁਝ ਪਿੰਡ ਦੇ ਲੋਕਾਂ ਨਾਲ ਮਿਲ ਕੇ ਇਹਨਾਂ ਸਕੂਲਾਂ ਚ ਪੜ੍ਹਾ ਰਹੇ ਤੇ ਦੋ ਮੀਆਂ ਬੀਵੀ ਦੀ ਹਿੰਮਤ ਸਦਕਾ ਕਹਿੰਦੇ ਇਹ ਸਾਰਾ ਕੁਝ ਹੋ ਰਿਹਾ। ਸੋ ਮੈਂ ਕਹਿੰਦੇ ਇਹਨਾਂ ਦੋਨਾਂ ਨੂੰ ਹਰਮਨ ਰੇਡੀਓ ਨਾਲ ਜੋੜਨ ਦੀ ਕੋਸ਼ਿਸ਼ ਚ ਅਜਿਹੀਆਂ ਸ਼ਖਸੀਅਤਾਂ ਨੂੰ ਰੂਬਰੂ ਕਰਨਾ ਚਾਹੀਦਾ ਤਾਂ ਜੋ ਲੋਕਾਂ ਲਈ ਹੋਰ ਪ੍ਰੇਰਣਾ ਬਣਨ। ਇਹ ਬਿਲਕੁਲ ਜੀ ਗਿਲ ਸਾਹਿਬ, ਮੈਂ ਜਿਹੜੀਆਂ ਵੀਡੀਓਜ਼ ਆ ਉਹਨਾਂ ਦੇ ਉੱਤੇ ਝਾਤ ਮਾਰੀ ਆ ਬਿਲਕੁਲ, ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬਿਲਕੁਲ ਇੱਕ ਪ੍ਰਾਈਵੇਟ ਸਕੂਲਾਂ ਵਾਲਾ ਜਿਹੜਾ ਸਟੈਂਡਰਡ ਆ ਜੀ ਉਹ ਪੱਧਰ ਜਿਹੜਾ ਆ ਉਹ ਉੱਥੇ ਮੇਨਟੇਨ ਕੀਤਾ ਗਿਆ। ਔਰ ਅਸੀਂ ਆਮ ਤੌਰ ਤੇ ਸਰਕਾਰੀ ਸਕੂਲਾਂ ਤੋਂ ਗੁਰੇਜ਼ ਕਰਦੇ ਹਾਂ ਜਾਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਭੇਜਣ ਤੋਂ ਗੁਰੇਜ਼ ਕਰਦੇ ਹਾਂ ਹਨਾ, ਤੇ ਓਹਦਾ ਕਾਰਨ ਕੀ ਹੁੰਦਾ? ਸਾਨੂੰ ਇਹ ਲੱਗਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਪੜ੍ਹਾਈ ਦਾ ਪੱਧਰ ਉਹ ਨਹੀਂ ਆ, ਸਹੂਲਤਾਂ ਦਾ ਪੱਧਰ ਉਹ ਨਹੀਂ ਆ, ਜਿਸ ਕਾਰਨ ਬੱਚੇ ਜਿਹੜੇ ਆ ਉਹ ਸਹੀ ਤਰ੍ਹਾਂ ਆਪਣਾ ਜਿਹੜਾ ਵਿਕਾਸ ਆ ਉਹ ਨਹੀਂ ਕਰ ਪਾਉਣਗੇ। ਇਸ ਕਰਕੇ ਅਸੀਂ ਬਹੁਤ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ, ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਕੇ ਖੁਸ਼ ਹੁੰਦੇ ਆ, ਹਨਾ। ਤੇ ਇਹ ਜਿਹੜੀਆਂ ਵੀਡੀਓਜ਼ ਦੇਖਣ ਤੋਂ ਬਾਅਦ ਮੈਨੂੰ ਜ਼ਰੂਰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜੇਕਰ ਵਾਕਈ ਸਾਡੀਆਂ ਸਾਰਿਆਂ ਦੀਆਂ ਕੋਸ਼ਿਸ਼ਾਂ ਸਦਕਾ ਜੇਕਰ ਸਰਕਾਰੀ ਸਕੂਲਾਂ ਦਾ ਜਿਹੜਾ ਸਟੈਂਡਰਡ ਆ, ਸਰਕਾਰੀ ਸਕੂਲਾਂ ਦਾ ਜਿਹੜਾ ਪੱਧਰ ਆ ਉਹ ਇਸ ਲੈਵਲ ਤੱਕ ਉੱਚਾ ਚੁੱਕਿਆ ਜਾ ਸਕੇ, ਤਾਂ ਫੇਰ ਸਾਡੇ ਲੋਕ ਜਿਹੜੇ ਬੜੀ ਖੁਸ਼ੀ ਦੇ ਨਾਲ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜ ਸਕਦੇ। ਔਰ ਬਹੁਤ ਵਧਾਈ ਦੇਣੀ ਬਣਦੀ ਆ, ਇਹ ਵਾੜਾ ਭਾਈਕਾ ਪਿੰਡ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ, ਔਰ ਇਸ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਦੇ ਸਕੂਲਾਂ ਦੇ ਵਿੱਚ ਜਿਹੜਾ ਪੱਧਰ ਹੈ ਉਸ ਸਕੂਲਾਂ ਦਾ ਮੇਨਟੇਨ ਕੀਤਾ ਗਿਆ, ਉਹਦੇ ਲਈ ਉਥੋਂ ਦੇ ਜਿਹੜੇ ਪ੍ਰਬੰਧਕ ਜਾਂ ਫਿਰ ਜਿਹੜੇ ਮੀਆਂ ਬੀਵੀ ਜਿਹੜੇ ਉਥੇ ਪੜ੍ਹਾ ਰਹੇ ਆ ਔਰ ਉਥੇ ਜਿਹੜੀਆਂ ਇਹ ਸਹੂਲਤਾਂ ਜੁਟਾ ਰਹੇ ਆ, ਉਹਨਾਂ ਦੇ ਨਾਲ ਸਾਡੇ ਸਰੋਤਿਆਂ ਦੀ ਜਿਹੜੀ ਗੱਲਬਾਤ ਅਸੀਂ ਜ਼ਰੂਰ ਕਰਵਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਗਿੱਲ ਸਾਹਿਬ, ਤੁਹਾਡੇ ਇਸ ਯਤਨ ਦੇ ਲਈ, ਤੁਹਾਡੀ ਇਸ ਕੋਸ਼ਿਸ਼ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਬਾਕੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ 2 MLAs ਨੂੰ ਕੈਨੇਡਾ ਤੋਂ ਮੁੜਦੇ ਪੈਰੀ ਵਾਪਸ ਕਰ ਦਿੱਤਾ, ਜੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਵੈਸੇ ਇਸ ਖਬਰ ਦਾ ਜ਼ਿਕਰ ਜਿਹੜਾ ਅੱਜ ਅਸੀਂ ਖਬਰਾਂ ਦੇ ਸਿਲਸਿਲੇ ਚ ਕੀਤਾ, ਔਰ ਉਹਨਾਂ ਦਾ ਕਹਿਣਾ ਜੀ ਕਿ ਉਹਨਾਂ ਨੂੰ ਮੁੜਦੇ ਪੈਰੀ ਵਾਪਸ ਕੋਈ ਇਸ ਤਰ੍ਹਾਂ ਨਹੀਂ ਵੀ ਧੱਕੇ ਦੇ ਕੇ ਨਹੀਂ ਕੱਢਿਆ ਗਿਆ, ਉਹਨਾਂ ਦੇ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਜਿਹੜੀ ਕਮੀ ਆ ਉਹ ਪਾਈ ਗਈ ਆ, ਜਿਹਦੇ ਕਾਰਨ ਉਹਨਾਂ ਨੂੰ ਵਾਪਸ ਆਉਣਾ ਪਿਆ। ਸੋ ਆਪਾਂ ਇਸ ਗੱਲ ਦੇ ਵਿੱਚ ਜ਼ਰੂਰ ਯਕੀਨ ਰੱਖਦੇ ਹਾਂ ਕਿ ਜੇਕਰ ਜਿਹੜੀ ਕਾਗਜ਼ੀ ਕਾਰਵਾਈ ਜਿਹੜੀ ਕਿ ਹਰ ਮੁਲਕ ਦੇ ਵਿੱਚ ਜਿਹੜੇ ਕਾਨੂੰਨ ਆ ਉਹਨਾਂ ਦੇ ਮੁਤਾਬਕ ਹੁੰਦੀ ਹੈ, ਔਰ ਜੇਕਰ ਉਥੋਂ ਦੇ ਕਾਨੂੰਨ ਮੁਤਾਬਕ ਕਿਸੇ ਵੀ ਕਾਗਜ਼ੀ ਕਾਰਵਾਈ ਦੇ ਵਿੱਚ ਕੋਈ ਕਮੀ ਦਿਖੀ ਹੈ ਤੇ ਉਹਨਾਂ ਨੂੰ ਵਾਪਸ ਆਉਣਾ ਪਿਆ। ਔਰ ਇਸ ਚੀਜ਼ ਨੂੰ ਜਾਂ ਇਸ ਵਿਸ਼ੇ ਨੂੰ ਕਈ ਵਾਰ ਦੂਸਰੀਆਂ ਜਿਹੜੀਆਂ ਪਾਰਟੀਆਂ ਬਹੁਤ ਵੱਡਾ ਮੁੱਦਾ ਬਣਾ ਕੇ ਦੇਖਦੀਆਂ, ਸੋ ਮੈਨੂੰ ਵੀ ਲੱਗਦਾ ਕਿ ਇਹ ਵੀ ਇੱਕ ਤਰ੍ਹਾਂ ਇੱਕ ਮੁੱਦੇ ਦਾ ਰੂਪ ਦੇਣ ਦੀ ਜਿਹੜੀ ਕੋਸ਼ਿਸ਼ ਆ ਦੂਸਰੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ। ਅੱਗੇ ਸਾਡੇ ਨਾਲ ਗੁਰਦੀਪ ਸਿੰਘ ਹੋਰੀ ਵੀ ਜੁੜੇ ਹੋਏ ਆ, ਪਰ ਉਸ ਤੋਂ ਪਹਿਲਾਂ ਜਿੰਦੂ ਮੰਡੇਰ ਹੋਰੀ ਕਿਹਾ ਵਾ ਤੇ ਬਹੁਤ ਦੇਰ ਦੇ ਜੁੜੇ ਹੋਏ, ਮਾਫੀ ਚਾਹਾਂਗੇ ਤੁਹਾਡਾ ਜਿਹੜਾ ਸੁਨੇਹਾ ਮੇਰੇ ਤੋਂ ਲੇਟ ਹੋ ਗਿਆ, ਪਰ ਕੋਈ ਗੱਲ ਨੀ ਜੀ, ਆਪਾਂ ਸੁਨੇਹਾ ਤੁਹਾਡਾ ਜ਼ਰੂਰ ਲੈਣੇ ਆ। ਗੁੱਡ ਮੋਰਨਿੰਗ ਜੀ, ਵੈਰੀ ਗੁੱਡ ਮੋਰਨਿੰਗ ਜੀ। ਕਹਿੰਦੇ ਅੱਜ ਨਾ ਮੇਰਾ ਪੁੱਤ ਗੁਰਨਾਜ ਮੰਡੇਰ ਪਹਿਲੀ ਵਾਰ ਸਕੂਲ ਚੱਲਾ ਤੇ ਕਹਿੰਦਾ ਪਹਿਲਾਂ ਮੈਸੇਜ ਕਰੋ ਫੇਰ ਸਿਰ ਵਹਾਉਣਾ, ਸੋ ਮੈਂ ਮੈਸੇਜ ਕਰਤਾ ਮੁੰਡੇ ਦੀ ਫਰਮੈਸ਼ ਤੇ ਤੁਸੀਂ ਸਮਝਾਓ ਕਿ ਇੱਥੇ ਸਕੂਲ ਕਿੰਨੇ ਵਧੀਆ ਹੁੰਦੇ ਆ, ਮੁੰਡਾ ਹੁਣੇ ਇੰਡੀਆ ਤੋਂ ਆਇਆ ਕਰਕੇ ਡਰ ਰਿਹਾ ਜੀ। ਧੰਨਵਾਦ। ਬਿਲਕੁਲ ਜੀ, ਸਕੂਲ ਤਾਂ ਇੱਥੇ ਕਹਿੰਦੇ ਆ ਕਿ ਬੱਚੇ ਜਿਹੜੇ ਉਹ ਅਸਲ ਦੇ ਵਿੱਚ ਇੰਜੋਏ ਹੀ ਸਕੂਲਾਂ ਦੇ ਵਿੱਚ ਜਾ ਕੇ ਕਰਦੇ ਆ, ਘਰ ਦੇ ਵਿੱਚ ਜਿਹੜੇ ਬੱਚੇ ਆ ਉਹ ਇੱਥੇ ਹਮੇਸ਼ਾ ਬੋਰ ਹੁੰਦੇ ਆ, ਕਿਉਂਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸਾਡਾ ਜਿਹੜਾ ਘਰਾਂ ਦੇ ਵਿੱਚ ਜਿਹੜਾ ਸੋਸ਼ਲ ਸਰਕਲ ਸਾਡਾ ਘਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਜਾਂ ਸਮਾਜ ਚ ਵਿਚਰਦੇ ਆ ਬਹੁਤਾ ਵੱਡਾ ਨਹੀਂ ਹੁੰਦਾ, ਜਦਕਿ ਜੇ ਅਸੀਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਉੱਥੇ ਤਾਂ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਬੜੇ ਸੰਯੁਕਤ ਪਰਿਵਾਰ ਹੁੰਦੇ ਆ, ਔਰ ਉਹਨਾਂ ਦੇ ਵਿੱਚ ਚਾਚੇ ਤਾਏ ਹਨਾ, ਔਰ ਅੱਗੇ ਤੋਂ ਅੱਗੇ ਜਿਹੜੇ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜੇ ਭਾਈਚਾਰੇ ਦੇ ਪਰਿਵਾਰਾਂ ਦੇ ਨਾਲ ਜਿਹੜਾ ਉੱਠਣ ਬੈਠਣ ਆ, ਉਹਨਾਂ ਦੇ ਬੱਚਿਆਂ ਦੇ ਨਾਲ ਖੇਡਣ ਕੁੱਦਣ ਦਾ ਜਿਹੜਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ, ਪਰ ਇਹਨਾਂ ਕੰਟਰੀਜ਼ ਦੇ ਵਿੱਚ ਅਸਲ ਦੇ ਵਿੱਚ ਬੱਚੇ ਜਿਹੜੇ ਉਹ ਇਕੱਲੇ ਰਹਿ ਜਾਂਦੇ ਆ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ, ਇਸ ਕਰਕੇ ਉਹ ਘਰ ਬੋਰੀਅਤ ਮਹਿਸੂਸ ਕਰਦੇ ਆ, ਜਦਕਿ ਸਕੂਲ ਜਾ ਕੇ ਉਹਨਾਂ ਨੂੰ ਬਹੁਤ ਸਕੂਨ ਮਿਲਦਾ, ਕਿਉਂਕਿ ਸਕੂਲ ਦੇ ਵਿੱਚ ਉਹਨਾਂ ਦੇ ਲਈ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ, ਉਹਨਾਂ ਨੂੰ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਮਿਲਦੇ ਆ, ਔਰ ਉਹਨਾਂ ਦੇ ਨਾਲ ਉਹ ਸਾਰਾ ਦਿਨ ਖੇਡਣ ਕੁੱਦਣ ਜਿਹੜਾ ਕਰਦੇ ਆ। ਸੋ ਇਸ ਕਰਕੇ ਬੇਟੇ ਨੂੰ ਗੁਰਨਾਜ ਨੂੰ ਅਸੀਂ ਇਹੀ ਕਹਾਂਗੇ ਕਿ ਸਕੂਲ ਜਾ ਕੇ ਤੁਸੀਂ ਜ਼ਰੂਰ ਇੰਜੋਏ ਕਰੋ ਬੇਟਾ। ਮੇਰਾ ਮੈਸੇਜ ਥੋੜਾ ਜਿਹਾ ਲੇਟ ਹੋ ਗਿਆ, ਮੈਨੂੰ ਲੱਗਦਾ ਵੀ ਤੁਸੀਂ ਤਾਂ ਹੁਣ ਚਲੇ ਵੀ ਗਏ ਹੋਣੇ ਸਕੂਲ ਹਨਾ, ਪਰ ਤੁਹਾਡਾ ਮੈਸੇਜ ਜਿਹੜਾ ਜ਼ਰੂਰ ਸੁਣਾਉਣਗੇ ਤੁਹਾਡੇ ਫਾਦਰ ਸਾਹਿਬ ਪੋਡਕਾਸਟ ਦੇ ਵਿੱਚ, ਤੁਸੀਂ ਜ਼ਰੂਰ ਜਿੰਦੂ ਜੀ ਇਹ ਜਿਹੜਾ ਮੈਸੇਜ ਆ ਬਾਅਦ ਵਿੱਚ ਆਪਣੇ ਬੇਟੇ ਨੂੰ ਜ਼ਰੂਰ ਸੁਣਾਇਓ ਔਰ ਦੱਸਿਓ, ਔਰ ਪੱਕਾ ਕਿ ਜੇ ਉਹ ਅੱਜ ਸਕੂਲ ਗਿਆ ਤਾਂ ਜ਼ਰੂਰ ਇੰਜੋਏ ਕਰਕੇ ਆਏਗਾ, ਇਹ ਵੀ ਮੇਰਾ ਦਾਅਵਾ, ਔਰ ਉਹਨੂੰ ਜ਼ਰੂਰ ਇੱਥੋਂ ਦਾ ਸਕੂਲ ਜਿਹੜਾ ਪਸੰਦ ਆਏਗਾ। ਹਾਂ, ਬਾਕੀ ਇੱਕ ਗੱਲ ਜ਼ਰੂਰ ਹੁੰਦੀ ਆ ਕਿ ਇੱਥੇ ਜਦੋਂ ਬੱਚਾ ਜਿਹੜਾ ਉਹ ਇਕਦਮ ਪੰਜਾਬ ਤੋਂ ਆਉਂਦਾ, ਇੰਡੀਆ ਤੋਂ ਆਉਂਦਾ, ਤੇ ਉਹਦੇ ਲਈ ਥੋੜੀ ਜਿਹੀ ਜਿਹੜੀ ਭਾਸ਼ਾ ਦੀ ਸਮੱਸਿਆ ਆ ਉਹ ਜ਼ਰੂਰ ਆਉਂਦੀ ਆ। ਆਪਾਂ ਜਾਣਦੇ ਕਿ ਸਾਡੇ ਬੱਚੇ ਜਿਹੜੇ ਅੰਗਰੇਜ਼ੀ ਪੜ੍ਹਦੇ ਵੀ ਬਹੁਤ ਸੋਹਣੀ ਆ, ਹਨਾ, ਬੋਲ ਵੀ ਬਹੁਤ ਸੋਹਣੀ ਲੈਂਦੇ, ਪਰ ਕਈ ਵਾਰ ਕੀ ਹੁੰਦਾ ਕਿ ਐਕਸੈਂਟ ਜਿਹੜਾ ਵੱਖਰਾ ਹੋਣ ਕਰਕੇ, ਜਿਹੜਾ ਐਕਸੈਂਟ ਦੇ ਕਾਰਨ ਕਈ ਵਾਰ ਸਾਨੂੰ ਥੋੜੀ ਜਿਹੀ ਸਮੱਸਿਆ ਸਾਡੇ ਬੱਚਿਆਂ ਨੂੰ ਉੱਥੋਂ ਆ ਕੇ ਇੱਥੇ ਆਉਂਦੀ ਆ, ਪਰ ਉਹ ਵੀ ਬਹੁਤੀ ਦਿਨਾਂ ਦੀ ਗੱਲ ਨਹੀਂ ਹੁੰਦੀ, ਬਹੁਤ ਥੋੜੇ ਦਿਨਾਂ ਦੇ ਵਿੱਚ ਉਹ ਐਕਸੈਂਟ ਵੀ ਬਹੁਤ ਛੇਤੀ ਸਮਝਣਾ ਸ਼ੁਰੂ ਕਰ ਦਿੰਦੇ ਆ ਔਰ ਉਸ ਚੀਜ਼ ਨੂੰ ਫਿਰ ਉਹ ਇੰਜੋਏ ਕਰਦੇ ਆ। ਬਾਕੀ ਜੀ ਕਹਿੰਦੇ ਗਾਣਾ ਸੁਣਾ ਦੋ ਮੁੰਡੇ ਦੀ ਫਰਮਾਇਸ਼ ਤੇ, ਟੌਰ ਨਾਲ ਛੜਾ। ਅੱਛਾ ਜੀ, ਸੋ ਇਹ ਅੱਜ ਕੱਲ ਬੱਚਿਆਂ ਦੀ ਜਿਹੜੀ ਫਰਮਾਇਸ਼ ਆ ਉਹ ਜਦੋਂ ਦੇਖਦੇ ਆ ਤਾਂ ਬੜੀ ਹੈਰਾਨੀ ਹੁੰਦੀ ਆ ਜੀ ਕਿ ਕਿਸ ਤਰ੍ਹਾਂ ਬੱਚਿਆਂ ਦੀ ਜਿਹੜੀ ਸੋਚ ਆ ਉਸਨੂੰ ਕੈਸ਼ ਕੀਤਾ ਜਾ ਰਿਹਾ ਸਾਡੇ ਗਾਇਕਾਂ ਵੱਲੋਂ। ਔਰ ਦੇਖੋ ਬੱਚੇ ਜਿਹੜੇ ਆ ਉਹ ਇਹੋ ਜਿਹੜੇ ਗੀਤ ਆ ਉਹ ਸੁਣ ਕੇ ਬੜਾ ਖੁਸ਼ ਹੁੰਦੇ ਆ। ਸੋ ਕੋਸ਼ਿਸ਼ ਕਰਦੇ ਆ ਜੇਕਰ ਸਾਡੇ ਡਾਟਾ ਬੇਸ ਦੇ ਵਿੱਚ ਇਹ ਗੀਤ ਹੋਇਆ ਤਾਂ ਜ਼ਰੂਰ ਤੁਹਾਨੂੰ ਇਹ ਗੀਤ ਜਿਹੜਾ ਸੁਣਾਵਾਂਗੇ ਔਰ ਗੁਰਨਾਜ ਦੀ ਜਿਹੜੀ ਫਰਮਾਇਸ਼ਾ ਪੂਰੀ ਕਰਾਂਗੇ। ਸੋ ਪਰਮੇਸ਼ ਵਰਮਾ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਸੁਣਨਾ ਚਾਹਿਆ ਟੌਰ ਨਾਲ ਛੜਾ ਗੀਤ। ਸੋ ਕੋਸ਼ਿਸ਼ ਕਰਾਂਗੇ ਜਿੰਦੂ ਜੀ। ਅੱਗੇ ਸਾਡੇ ਨਾਲ ਗੁਰਦੀਪ ਸਿੰਘ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਤੁਹਾਡੇ ਕੀ ਵਿਚਾਰ ਨੇ ਜੀ ਇਸ ਬਾਰੇ, ਹੈਲਮੇਟ ਪਾਉਣਾ ਚਾਹੀਦਾ ਜਾਂ ਨਹੀਂ? ਵੈਸੇ ਤਾਂ ਦੇਖੋ ਮੇਰੀ ਆਵਾਜ਼ ਜਿਹੜੀ ਸੀ ਉਹ ਔਨ ਏਅਰ ਚਲੇ ਗਈ ਸੀ, ਤੁਹਾਨੂੰ ਮੇਰੇ ਵਿਚਾਰ ਪਤਾ ਲੱਗ ਹੀ ਗਏ ਹੋਣੇ ਆ, ਪਰ ਫਿਰ ਵੀ ਗੁਰਦੀਪ ਸਿੰਘ ਜੀ ਮੇਰੇ ਵਿਚਾਰ ਇਹ ਹੈ ਕਿ ਜਿੱਥੇ ਸੜਕ ਸੁਰੱਖਿਆ ਦੀ ਗੱਲ ਆ ਜਾਂਦੀ ਆ ਉੱਥੇ ਇਹ ਦੇਖਣਾ ਜ਼ਰੂਰ ਬਣਦਾ ਕਿ ਜੇਕਰ ਅਸੀਂ ਦਸਤਾਰ ਨਹੀਂ ਸਜਾਈ ਹੋਈ, ਜੇਕਰ ਸਾਡੀਆਂ ਬੀਬੀਆਂ ਨੇ ਦਸਤਾਰ ਨਹੀਂ ਸਜਾਈ ਹੋਈ ਤਾਂ ਫੇਰ ਉੱਥੇ ਹੈਲਮੇਟ ਜਿਹੜੀ ਆ ਉਹ ਪਾਉਣੀ ਜ਼ਰੂਰੀ ਹੋ ਸਕਦੀ ਹੈ। ਪਰ ਜੇਕਰ ਸਾਡੀਆਂ ਬੀਬੀਆਂ ਜਿਹੜੀਆਂ ਦਸਤਾਰਧਾਰੀ ਨੇ, ਦਸਤਾਰ ਸਜਾ ਰਹੀਆਂ ਨੇ, ਤੇ ਫਿਰ ਉਸ ਹਾਲਤ ਦੇ ਵਿੱਚ ਹੈਲਮੇਟ ਪਾਉਣਾ ਕਿਤੇ ਵੀ ਜਾਇਜ਼ ਨਹੀਂ ਹੈ, ਹਨਾ। ਪਰ ਜਦੋਂ ਅਸੀਂ ਜਿਹੜੇ ਹਾਦਸੇ ਦੇਖਦੇ ਹਾਂ, ਸੜਕੀ ਹਾਦਸੇ ਦੇਖਦੇ ਹਾਂ, ਉਹਨਾਂ ਹਾਦਸਿਆਂ ਨੂੰ ਧਿਆਨ ਚ ਰੱਖਦੇ ਹਾਂ, ਜ਼ਰੂਰ ਇਹ ਸਾਨੂੰ ਸੋਚਣਾ ਪੈਣਾ ਕਿ ਜੇਕਰ ਅਸੀਂ ਦਸਤਾਰ ਨਹੀਂ ਸਜਾਉਂਦੇ ਔਰ ਸਾਡੇ ਨਾਮ ਦੇ ਨਾਲ ਕੌਰ ਲੱਗਦਾ ਤੇ ਉਹਦੇ ਉੱਤੇ ਇੱਕ ਵਾਰ ਫੇਰ ਤੋਂ ਵਿਚਾਰ ਕਰਨ ਦੀ ਮੈਨੂੰ ਲੱਗਦਾ ਕਿ ਲੋੜ ਬਣਦੀ ਹੈ। ਸੋ ਇਹਦੇ ਲਈ ਮੈਨੂੰ ਲੱਗਦਾ ਕਿ ਜਿਹੜਾ ਸਿੰਘ ਸਾਹਿਬਾਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਹਦੇ ਲਈ ਪੂਰੇ ਦੁਨੀਆਂ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਤੋਂ ਇੱਕ ਵਾਰ ਜਿਹੜਾ ਪੱਖ ਆ ਉਹ ਜਾਣ ਲੈਣਾ ਜ਼ਰੂਰੀ ਆ। ਸੋ ਹੋ ਸਕਦਾ ਕਿ ਇਹਦੇ ਲਈ ਕਿਸੇ ਤਰ੍ਹਾਂ ਦੀ ਜਿਹੜੀ ਵੋਟਿੰਗ ਆ ਉਹ ਕਰਵਾ ਲਈ ਜਾਵੇ, ਹਨਾ, ਜਾਂ ਫਿਰ ਕੋਈ ਇਹੋ ਜਿਹੀ ਅਸੀਂ ਅਪੀਲ ਜਿਹੜੀ ਆ ਉਹ ਅਸੀਂ ਜਨਤਾ ਦੇ ਲਈ ਰੱਖੀਏ, ਸੋ ਸਿੱਖ ਭਾਈਚਾਰੇ ਦੇ ਲਈ ਰੱਖੀਏ, ਤਾਂ ਕਿ ਜਿਹਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜੀ ਆਪਣੀ ਰਾਏ ਆ ਉਹ ਦੇ ਸਕੀਏ, ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਪੱਖ ਵਿਚਾਰਨਾ ਇੱਕ ਵਾਰ ਬਹੁਤ ਜ਼ਰੂਰੀ ਹੈ ਕਿ ਜੇਕਰ ਜਿਨ੍ਹਾਂ ਬੀਬੀਆਂ ਦੇ ਨਾਮ ਦੇ ਨਾਲ ਕੌਰ ਲੱਗਦਾ ਜੇਕਰ ਉਹ ਦਸਤਾਰ ਨਹੀਂ ਪਹਿਨਦੀਆਂ ਤਾਂ ਫੇਰ ਉਹਨਾਂ ਦੇ ਲਈ ਹੈਲਮੇਟ ਪਾਉਣਾ ਜਿਹੜਾ ਆ ਉਹ ਲਾਜ਼ਮੀ ਹੈ ਜਾਂ ਨਹੀਂ, ਇਹਨੂੰ ਵਿਚਾਰਨਾ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ। ਸੋ ਗੁਰਦੀਪ ਸਿੰਘ ਜੀ ਮੇਰਾ ਆਪਣਾ ਇਹ ਵਿਚਾਰ ਹੈ, ਹੋ ਸਕਦਾ ਕੋਈ ਹੋਰ ਮੇਰੇ ਵਿਚਾਰ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਪਰ ਮੈਨੂੰ ਇਹ ਆਪਣਾ ਨਿੱਜੀ ਵਿਚਾਰ ਤੁਸੀਂ ਮੇਰੇ ਆਪਣੇ ਤੋਂ ਪੁੱਛਿਆ ਸੀ, ਸੋ ਇਸ ਕਰਕੇ ਮੈਂ ਆਪਣਾ ਨਿੱਜੀ ਵਿਚਾਰ ਦਿੱਤਾ। ਧੰਨਵਾਦ ਤੁਹਾਡੇ ਸੁਨੇਹੇ ਦੇ ਲਈ। ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਸਨੀ ਮਜੋਕਾ ਜੀ ਜੁੜੇ ਨੇ, ਸੋ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ। ਕਹਿੰਦੇ ਜਦੋਂ ਮੈਨੂੰ ਤੰਗੀ ਸੀ ਤਾਂ ਵੀ ਮੇਰੇ ਨਾਲ ਸੀ, ਜਦੋਂ ਮੈਂ ਸੌਖਾ ਹੋਇਆ ਤਾਂ ਵੀ ਮੇਰੇ ਨਾਲ ਸੀ, ਜਦੋਂ ਕੋਈ ਦੁੱਖ ਸੁੱਖ ਜਾਂ ਟੈਨਸ਼ਨ ਸੀ ਤਾਂ ਵੀ ਮੇਰੇ ਨਾਲ ਸੀ, ਅਸੀਂ ਜੁੰਡੋ ਜੁੰਡੀ ਵੀ ਹੋਏ ਤਾਂ ਵੀ ਮੇਰੇ ਨਾਲ ਸੀ। ਹੋਰ ਦੱਸੋ ਰੱਬ ਤੋਂ ਕੀ ਚਾਹੀਦਾ, ਰੱਬ ਨੇ ਇੰਨਾ ਵਧੀਆ ਲਾਈਫ ਪਾਰਟਨਰ ਜੋ ਦਿੱਤਾ ਹੈ। ਹੈਪੀ ਬਰਥਡੇ ਟੂ ਮਾਈ ਲਵਲੀ ਵਾਈਫ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਸਨੀ ਜੀ। ਸੋ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਅੱਜ ਤੁਹਾਡੇ ਮੈਸੇਜ ਦਾ ਜਿਹੜਾ ਬਰਥਡੇ ਹੈ, ਸੋ ਬਹੁਤ ਬਹੁਤ ਮੁਬਾਰਕਾਂ ਜੀ। ਔਰ ਆਪਾਂ ਗੀਤ ਜ਼ਰੂਰ ਸੁਣਾਵਾਂਗੇ ਔਰ ਤੁਸੀਂ ਇਸ ਬਰਥਡੇ ਨੂੰ ਇੰਜੋਏ ਕਰੋ। ਅੱਜ ਇੱਕ ਸਰਪ੍ਰਾਈਜ਼ ਪਾਰਟੀ ਚਾਹੀਦੀ ਹੈ ਫਿਰ, ਹਨਾ ਜੀ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਖੁਸ਼ੀ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਵਧਾਈਆਂ ਇੱਕ ਵਾਰ ਫਿਰ ਤੋਂ, ਇਸੇ ਤਰ੍ਹਾਂ ਜਿਉਂਦੇ ਵਸਦੇ ਰਹੋ। ਅੱਗੇ ਪਰਮਜੀਤ ਧਾਲੀਵਾਲ ਹੋਰਾਂ ਨੇ ਸਾਡਾ ਧਿਆਨ ਦਵਾਇਆ ਸੀਗਾ, ਮਾਫ਼ੀ ਹੈ ਜੀ ਉਹਦੇ ਲਈ। ਔਰ ਚਮਕੌਰ ਸਿੰਘ ਹੋਰੀ ਸ਼ਾਮਲ ਹੋਏ ਤੇ ਇਹਨਾਂ ਨੇ ਨਾ ਜਵਾਬ ਦੇ ਦਿੱਤਾ। ਕਿਆ ਬਾਤ ਹੈ ਜੀ, ਇਹਰਾਮ ਅਸੀਂ ਪੁੱਛਿਆ ਸੀਗਾ ਕੀ ਹੁੰਦਾ ਤੇ ਜਵਾਬ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਿਆ। ਚਮਕੌਰ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ, ਉਸ ਤੋਂ ਬਾਅਦ ਰਵਿੰਦਰ ਸਿੰਘ ਧਨੀ ਹੋਰੀ ਵੀ ਉਹਨਾਂ ਨੇ ਵੀ ਨੇੜੇ ਤੇੜੇ ਗੱਲ ਪੁਚਾ ਦਿੱਤੀ ਹੈ। ਸਤਿ ਸ੍ਰੀ ਅਕਾਲ ਵੀ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ। ਤੇ ਅੱਗੇ ਜਗਤਾਰ ਗਿੱਲ ਟੀ ਕੇ ਹਾਂਗਕਾਂਗ ਵਾਲੇ ਉਹਨਾਂ ਨੇ ਕਿਹਾ ਜਥੇਦਾਰ ਸਾਹਿਬਾਨ ਕੋਲ ਹੋਰ ਧਰਮ ਪ੍ਰਤੀ ਹੋਰ ਬਹੁਤ ਮਸਲੇ ਆ, ਡੇਰਿਆਂ ਤੇ ਅਕਾਲ ਤਖ਼ਤ ਦੀ ਮਰਿਆਦਾ ਲਾਗੂ ਕਰਵਾਉਣ ਤੇ ਹੋਰ ਵੀ ਮਸਲੇ ਆ। ਮੇਰਾ ਮੰਨਣਾ ਕਿ ਸੜਕ ਸੁਰੱਖਿਆ ਦੇ ਮਸਲੇ ਚ ਜਥੇਦਾਰਾਂ ਦੀ ਦਖਲ ਅੰਦਾਜ਼ੀ ਵਾਜਿਬ ਨਹੀਂ। ਦਸਤਾਰਧਾਰੀ ਮਰਦਾਂ ਔਰਤਾਂ ਨੂੰ ਹੈਲਮੇਟ ਤੋਂ ਮੇਰੇ ਖਿਆਲ ਚ ਪਹਿਲਾਂ ਹੀ ਛੋਟ ਹੈ। ਸੋ ਬਿਲਕੁਲ ਜੀ, ਇੱਕ ਵਾਰ ਜੇਕਰ ਦੁਬਾਰਾ ਉਹਨਾਂ ਨੇ ਕੋਈ ਇਹੋ ਜਿਹਾ ਫੈਸਲਾ ਕਰਨਾ ਵੀ ਹੈ ਤਾਂ ਮੈਨੂੰ ਲੱਗਦਾ ਕਿ ਇਹਦੇ ਲਈ ਪੂਰੇ ਭਾਈਚਾਰੇ ਦੀ ਜਿਹੜੀ ਸਿੱਖ ਭਾਈਚਾਰੇ ਦੀ ਜਿਹੜੀ ਰਾਏ ਆ ਉਹ ਲੈਣੀ ਬਣਦੀ ਹੈ। ਔਰ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਡੇਰਿਆਂ ਦੇ ਉੱਤੇ ਅਕਾਲ ਤਖ਼ਤ ਦੀ ਮਰਿਆਦਾ ਲਾਗੂ ਕਰਵਾਉਣ ਦਾ ਜਿਹੜਾ ਮਸਲਾ ਉਹ ਵੀ ਕਾਫੀ ਵੱਡਾ ਮਸਲਾ ਹੈ, ਔਰ ਅਸੀਂ ਆਏ ਦਿਨ ਦੇਖਦੇ ਹਾਂ ਕੋਈ ਨਾ ਕੋਈ ਜਿਹੜੀ ਸਮੱਸਿਆ ਆ ਉਹ ਆਉਂਦੀ ਹੈ, ਹਨਾ। ਸੋ ਬਿਲਕੁਲ ਧੰਨਵਾਦ ਤੁਹਾਡੇ ਵਿਚਾਰ ਦੇ ਲਈ। ਅੱਗੇ ਸੰਦੀਪ ਰਾਏ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮਿਸ ਮਿੰਟੂ ਭਾਜੀ, ਪ੍ਰੋਗਰਾਮ ਇਜ਼ ਇਨਕੰਪਲੀਟ। ਬਿਲਕੁਲ ਜੀ, ਅਸੀਂ ਖੁਦ ਮਹਿਸੂਸ ਕਰਦੇ ਹਾਂ। ਸਤਿ ਸ੍ਰੀ ਅਕਾਲ ਸਾਡੇ ਵੱਲ ਸੰਦੀਪ ਜੀ, ਔਰ ਪ੍ਰੋਗਰਾਮ ਮਿੰਟੂ ਬਰਾੜਪੁਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਅਧੂਰਾ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਨੇ, ਹਨਾ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਠੇਸ ਜ਼ਰੂਰ ਵੱਜਦੀ ਹੈ। ਸੋ ਇਸ ਗੱਲ ਦਾ ਧਿਆਨ ਜਿਹੜਾ ਬਰਾੜ ਸਾਹਿਬ ਆਉਣ ਵਾਲੇ ਦਿਨਾਂ ਚ ਜ਼ਰੂਰ ਰੱਖਣ, ਔਰ ਉਹਨਾਂ ਦੀ ਕੋਈ ਵੀ ਜਿਹੜੀ ਜ਼ਰੂਰੀ ਕੋਈ ਮੀਟਿੰਗ ਜਾਂ ਜ਼ਰੂਰੀ ਕੰਮ ਜਿਹੜਾ ਜੀ ਉਹ ਉਹਨਾਂ ਨੂੰ ਹਮੇਸ਼ਾ ਇਹ ਧਿਆਨ ਦੇ ਕੇ ਅੱਗੇ ਤੋਂ ਰੱਖਣ ਕਿ ਪ੍ਰੋਗਰਾਮ ਜਿਹੜਾ ਉਹ ਮਿਸ ਨਾ ਹੋਵੇ, ਹਨਾ। ਸੋ ਬਹੁਤ ਬਹੁਤ ਧੰਨਵਾਦ ਸੰਦੀਪ ਤੁਹਾਡੇ ਸੁਨੇਹੇ ਦੇ ਲਈ। ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਨਾ ਆਪਾਂ, ਕੋਸ਼ਿਸ਼ ਕਰਦੇ ਹਾਂ ਜੀ ਕਿ ਅੱਜ ਜਿਵੇਂ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਬਣਾਈ ਆ ਇੱਕ ਗੀਤ ਜਿਹੜਾ ਉਹ ਬਰਥਡੇ ਦਾ, ਉਹ ਅਸੀਂ ਜ਼ਰੂਰ ਨਜ਼ਰ ਕਰਦੇ ਹਾਂ। ਸਾਡੇ ਦੋਸਤਾਂ ਨੇ ਜਿਵੇਂ ਕਿ ਆਪਣੀਆਂ ਜਿਹੜੀਆਂ ਖੁਸ਼ੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਹੁੰਦੀਆਂ ਸੀ, ਸੋ ਉਹਨਾਂ ਦੀਆਂ ਖੁਸ਼ੀਆਂ ਚ ਹੋਰ ਆਪਾਂ ਵਾਧਾ ਕਰਦੇ ਹਾਂ। ਸਨੀ ਮਜੋਕਾ ਹੋਰਾਂ ਦੇ ਮੈਸੇਜ ਜਿਹੜੇ ਉਹਨਾਂ ਦਾ ਅੱਜ ਬਰਥਡੇ ਆ, ਸੋ ਇੱਕ ਬਰਥਡੇ ਸੌਂਗ ਜਿਹੜਾ ਉਹ ਉਹਨਾਂ ਨੂੰ ਆਪਾਂ ਸਮਰਪਿਤ ਕਰਦੇ ਹਾਂ ਤੇ ਆਉਂਦੇ ਹਾਂ ਗੀਤ ਤੋਂ ਬਾਅਦ। ਗੀਤ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਜੀ ਉਹ ਗੱਲਾਂ ਬਾਤਾਂ ਦਾ, ਗੱਲਾਂ ਬਾਤਾਂ ਅੱਜ ਅਸੀਂ ਕਰਨੀਆਂ ਨੇ ਵਿਆਹਾਂ ਦਾ ਬਦਲ ਰਿਹਾ ਸਰੂਪ। ਸੋ ਸਾਡੇ ਪੰਜਾਬੀ ਵਿਆਹਾਂ ਦਾ ਬਦਲ ਰਿਹਾ ਸਰੂਪ ਸਾਡੇ ਨਾਲ ਉਸ ਸਿਲਸਿਲੇ ਦੇ ਵਿੱਚ ਸਾਂਝ ਪਾਉਣਗੇ ਸਿਮਰਦੀਪ ਜੀ, ਔਰ ਤੁਹਾਡੇ ਜਿਹੜੇ ਜਵਾਬ ਸਵਾਲ ਦਾ ਜਵਾਬ ਜਿਹੜਾ ਉਹ ਵੀ ਅਸੀਂ ਸਾਂਝਾ ਕਰਾਂਗੇ। ਸੋ ਇਹਰਾਮ ਅਸੀਂ ਪੁੱਛਿਆ ਜੀ, ਇਹਰਾਮ ਕੀ ਹੁੰਦਾ ਤੁਸੀਂ ਸਾਨੂੰ ਦੱਸਣਾ। ਸਾਡੇ ਤੱਕ ਕੁਛ ਜਵਾਬ ਪਹੁੰਚਣੇ ਸ਼ੁਰੂ ਹੋ ਗਏ, ਪਰ ਤੁਸੀਂ ਵੀ ਲੱਗੇ ਰਹੋ ਔਰ ਇਹਦਾ ਜਵਾਬ ਜਿਹੜਾ ਭੇਜ ਦਿਓ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ।
ਨਾਲ ਬਹਿ ਕੇ ਭੂਪ ਤੈਨੂੰ ਟੱਕਣਾ, ਫੁੱਲਾ ਪੈ ਗਏ ਹੱਲ ਸੱਸ ਵਾਲਾ ਫੱਕਣਾ, ਬੜਾ ਕਿਹਾ ਸੀ ਬੰਦੇ ਦਾ ਪੁੱਤ ਬਣ ਜਾ, ਹੁਣ ਔਖਾ ਦੇਖੇ ਮੇਰੇ ਚੱਪੇ ਅੱਕ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਕੱਲ ਤੋਂ ਟਰੱਕ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਕੱਲ ਤੋਂ ਟਰੱਕ ਤੇ। ਸਾਲ ਤੋਂ ਫਿਰੇ ਤੂੰ ਮੈਨੂੰ ਜਾਣਦਾ, ਦਹੀਂ ਰੋਟੀ ਦੇ ਤੂੰ ਤਾਨੇ ਨਿੱਤ ਮਾਰਦਾ, ਡੇਢ ਸਾਲ ਤੋਂ ਫਿਰੇ ਤੂੰ ਮੈਨੂੰ ਜਾਣਦਾ, ਫੋਟੋ ਪੋਰੀ ਦੀ ਚਲਾਣ ਤੇ ਜਵਾਈ ਆਇਓ ਤਾਂ ਪੱਕੀ ਮੋਰ ਲਾ ਗਈ ਮੇਰੀ ਸ਼ੱਕ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਕੱਲ ਤੋਂ ਟਰੱਕ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਕੱਲ ਤੋਂ ਟਰੱਕ ਤੇ।
Dil ronta becoming back again.
ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਉਹ ਛੜੇ ਰਹਿ ਕੇ ਕੋਈ ਨਜ਼ਾਰਾ ਆਉਂਦਾ ਬੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਉਂਝ ਦਾ ਵਧੀਆ ਸਮਾਈਲਾਂ ਦੇ ਕੇ ਲੰਘਣ ਬਥੇਰੀਆਂ ਸਾਥੋਂ ਨਹੀਂ ਉਹ ਲੱਗਦੀਆਂ ਫਾਲਤੂ ਚ ਗੇੜੀਆਂ ਸਾਥੋਂ ਨਹੀਂ ਉਹ ਗੱਲ ਹੁੰਦੀ ਸਾਰੀ ਰਾਤ ਜਾਗ ਬਈ ਬਿਨਾਂ ਗੱਲੋਂ ਹੁੰਦਾ ਨਹੀਂ ਉਹ ਟਾਈਮ ਖਰਾਬ ਬਈ ਉਹ ਗੋਲ ਗੱਪੇ ਕੁਲਚੇ ਖਵਾਊ ਕਿਹੜਾ ਖੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਓ ਯਾਰਾਂ ਨਾਲ ਸਾਰੀ ਰਾਤ ਚੱਲਦੀ ਆ ਪਾਰਟੀ ਫਿਕਰ ਨੀ ਘਰੋਂ ਕੋਈ ਮਾਰ ਦੂਗਾ ਕਵੀ ਦੂਜੇ ਦਿਨ ਉੱਠੀਦਾ ਏ ਮਰਜ਼ੀ ਦੇ ਨਾਲ ਬਈ ਚਾਹ ਪਾਣੀ ਰੋਟੀ ਟੁੱਕ ਕਰੀਦਾ ਏ ਆਪ ਬਈ ਚੁੱਲ੍ਹੇ ਵਿੱਚੋਂ ਧੂਆਂ ਉੱਡੇ ਬਣ ਬਣ ਕੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਉਹ ਜੜੇ ਰਹਿ ਕੇ ਵੇਖੋ ਹੀ ਨਜ਼ਾਰਾ ਆਉਂਦਾ ਬੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਬਗਾਨੀ ਧੀ ਆਪਾਂ ਕੋਈ ਦੇ ਆਈ ਨੀ ਵਿਆਹ ਕਰਵਾ ਕੇ ਗੱਲ ਟੈਂਸ਼ਨ ਜੀ ਪਾਈ ਨੀ ਆਲੇ ਓਲੇ ਨਾ ਹੀ ਕੋਈ ਆਖਦੀ ਕਿੱਥੇ ਲਾਵਾਂ ਪੜਨ ਨਾ ਟੈਂਸ਼ਨ ਜਵਾਕ ਦੀ ਕੁੱਟੀ ਦੀ ਤਾਸ਼ ਨਾਲੇ ਵੇਲਾ ਹੁੰਦਾ ਥੜਾ ਟੌਰ ਨਾਲ ਛੜਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਪਰਮੇਸ਼ਰ ਵੀਰੇ ਗੋਲਡੀ ਤੇ ਸੱਤਾ ਪੱਕੇ ਯਾਰ ਮੇਰੇ ਹੀਰੇ ਉਹ ਕੈਮਰਾ ਦੇ ਯਾਰ ਕਰੀ ਭੁੱਲਰ ਖੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਉਹ ਜੜੇ ਰਹਿ ਕੇ ਕੋਈ ਨਜ਼ਾਰਾ ਆਉਂਦਾ ਬੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ
ਲੋ ਜੀ ਗੀਤਾਂ ਦੀਆਂ ਦੋਨੋ ਫਰਮਾਇਸ਼ਾਂ ਆਪਾਂ ਤੁਹਾਡੀ ਨਜ਼ਰ ਕਰ ਦਿੱਤੀਆਂ ਤੇ ਇਹ ਫਰਮਾਇਸ਼ ਜਿਹੜੀ ਸੀ ਜੀ ਜਿੰਦੂ ਮੰਡੇਰ ਹੋਰਾਂ ਨੇ ਕੀਤੀ ਸੀ ਪਰਮੇਸ਼ ਵਰਮਾ ਦੀ ਆਵਾਜ਼ ਦੇ ਵਿੱਚ ਗੀਤ ਉਹਨਾਂ ਦੇ ਬੇਟੇ ਨੇ ਸੁਣਨਾ ਚਾਹਿਆ ਸੀਗਾ ਟੌਰ ਨਾਲ ਛੜਾ ਤੇ ਗੁਰਨਾਜ ਮੰਡੇਰ ਹੋਰਾਂ ਦੀ ਫਰਮਾਇਸ਼ ਤੇ ਇਹ ਗੀਤ ਅਸੀਂ ਤੁਹਾਡੀ ਨਜ਼ਰ ਕੀਤਾ ਤੇ ਉਸ ਤੋਂ ਪਹਿਲਾਂ ਜਿਹੜਾ ਗੀਤ ਸੀ ਉਹ ਅਸੀਂ ਤੁਹਾਡੀ ਨਜ਼ਰ ਕੀਤਾ ਸੀਗਾ ਜੀ ਸਨੀ ਮਜੋਕਾ ਹੋਰਾਂ ਦੀ ਫਰਮਾਇਸ਼ ਤੇ ਕਿਉਂਕਿ ਉਹਨਾਂ ਦੀ ਫਰਮਾਇਸ਼ ਨਹੀਂ ਸੀ ਉਹ ਖੈਰ ਸਾਡੇ ਰੇਡੀਓ ਵੱਲੋਂ ਹੀ ਡੈਡੀਕੇਟ ਕੀਤਾ ਸੀਗਾ ਔਰ ਦੇਖੋ ਆਪਾਂ ਉਹਨਾਂ ਦੇ ਵਾਈਫ ਦੇ ਜਨਮ ਦਿਨ ਦੇ ਉੱਤੇ ਗੀਤ ਜਿਹੜਾ ਸੀ ਤੁਹਾਡੀ ਨਜ਼ਰ ਕੀਤਾ ਸੀਗਾ ਹਨਾ ਵੈਸੇ ਇੱਕ ਤਰ੍ਹਾਂ ਦੀ ਉਹ ਧਮਕੀ ਸੀਗੀ ਮੈਂ ਵੈਸੇ ਗੀਤ ਜਦੋਂ ਸੁਣਿਆ ਤੇ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਹਨਾ ਤੇ ਬਹੁਤ ਵਾਰ ਕੀ ਹੁੰਦਾ ਕਿ ਪਤੀ ਪਤਨੀ ਦੇ ਵਿੱਚ ਨਾ ਇਹੋ ਜਿਹੀਆਂ ਨੋਕਾਂ ਝੋਕਾਂ ਚੱਲਦੀਆਂ ਰਹਿੰਦੀਆਂ ਵੀ ਪਤੀ ਜਿਹੜੇ ਆ ਨਾ ਆਮ ਤੌਰ ਤੇ ਸ਼ਿਕਾਇਤ ਆ ਵੈਸੇ ਕਿ ਜਿਹੜਾ ਵਿਆਹ ਹੋਣ ਤੋਂ ਬਾਅਦ ਇੱਕ ਦੋ ਸਾਲ ਤੱਕ ਤਾਂ ਉਹਨਾਂ ਨੂੰ ਪਰਵਾਹ ਹੁੰਦੀ ਹੈ ਹਨਾ ਪਰ ਉਸ ਤੋਂ ਬਾਅਦ ਫਿਰ ਲੱਗਦਾ ਵੀ ਹੁਣ ਤਾਂ ਫੋਰ ਗਰਾਂਟਡ ਜਿਹੜੀ ਵੋਟੀ ਹੈ ਉਹ ਕਿਤੇ ਨਹੀਂ ਜਾਣੀ ਹਨਾ ਸੋ ਫਿਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਬੇਧਿਆਨਾ ਜਿਹਾ ਹੋ ਜਾਂਦਾ ਤੇ ਇਸ ਕਰਕੇ ਫਿਰ ਕਈ ਵਾਰ ਇਹੋ ਜਿਹੀਆਂ ਜਿਹੜੀਆਂ ਧਮਕੀਆਂ ਉਹ ਪਤਨੀਆਂ ਨੂੰ ਦੇਣੀਆਂ ਪੈਂਦੀਆਂ ਹਨਾ ਪਰ ਅੱਜ ਦੇ ਦੌਰ ਦੇ ਵਿੱਚ ਜੇ ਦੇਖਿਆ ਜਾਵੇ ਨਾ ਦੋਸਤੋ ਤੇ ਵਿਆਹ ਜਿਹੜਾ ਆ ਉਹ ਅਸਲ ਦੇ ਵਿੱਚ ਜਿੱਦਾਂ ਪਹਿਲਾਂ ਜਿੱਦਾਂ ਲਿਆ ਜਾਂਦਾ ਸੀਗਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਸੀ ਜਿਹਦੇ ਵਿੱਚ ਪਹਿਲਾਂ ਤੋਂ ਹੀ ਜਿਹੜੀਆਂ ਸਾਨੂੰ ਕਦਰਾਂ ਕੀਮਤਾਂ ਜਿਹੜੀਆਂ ਸਿਖਾਈਆਂ ਜਾਂਦੀਆਂ ਸੀਗੀਆਂ ਜਿਹੜੀਆਂ ਪਰੰਪਰਾਵਾਂ ਅਸਲ ਦੇ ਵਿੱਚ ਵਿਆਹ ਨੂੰ ਲੈ ਕੇ ਸਾਡੇ ਪਰਿਵਾਰਾਂ ਦੇ ਵਿੱਚ ਕਾਇਮ ਰਹਿੰਦੀਆਂ ਸੀਗੀਆਂ ਹਨਾ ਉਹ ਪਰੰਪਰਾਵਾਂ ਹੀ ਅੱਗੇ ਦੂਸਰੇ ਪਰਿਵਾਰ ਦੇ ਵਿੱਚ ਕੁੜੀ ਨੂੰ ਦੇ ਕੇ ਭੇਜੀਆਂ ਜਾਂਦੀਆਂ ਸੀਗੀਆਂ ਹਨਾ, ਜਾਂ ਫਿਰ ਮੁੰਡੇ ਨੂੰ ਉਹੀ ਪਰੰਪਰਾਵਾਂ ਜਿਹੜੀਆਂ ਨਿਭਾਉਣ ਦੇ ਲਈ ਤਿਆਰ ਕੀਤਾ ਜਾਂਦਾ ਸੀ। ਵਿਆਹ ਇੱਕ ਇਹੋ ਜਿਹਾ ਰਿਸ਼ਤਾ ਹੁੰਦਾ ਸੀਗਾ ਹਨਾ, ਪਰ ਹੁਣ ਜਿੱਦਾਂ ਜਿੱਦਾਂ ਸਾਡੀ ਸੋਚ ਬਦਲ ਰਹੀ ਆ, ਵਿਆਹਾਂ ਦਾ ਜਿਹੜਾ ਸਰੂਪ ਆ ਉਹ ਵੀ ਬਦਲ ਰਿਹਾ, ਪਰ ਇਸ ਰਿਸ਼ਤੇ ਨੂੰ ਲੈ ਕੇ ਵੀ ਹੁਣ ਜਿਹੜੀ ਫਿੱਕ ਆ ਉਹ ਪੈਣੀ ਸ਼ੁਰੂ ਹੋ ਗਈ ਆ ਪਰਿਵਾਰਾਂ ਦੇ ਵਿੱਚ। ਇਹੀ ਕਾਰਨ ਹੈ ਕਿ ਅੱਜ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਦੇਖੀਏ ਤਾਂ ਆਪਣੇ ਸਮਾਜ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਵੀ ਵਿਆਹਾਂ ਦੇ ਟੁੱਟਣ ਦਾ ਜਿਹੜਾ ਦੌਰ ਆ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹਨਾ, ਪਰਿਵਾਰ ਟੁੱਟ ਰਹੇ ਆ, ਰਿਸ਼ਤੇ ਟੁੱਟ ਰਹੇ ਆ। ਖੈਰ ਇਹ ਇੱਕ ਬਹੁਤ ਵੱਡੀ ਵਿਚਾਰ ਚਰਚਾ ਦਾ ਵਿਸ਼ਾ, ਅੱਜ ਅਸੀਂ ਬਹੁਤ ਵੱਡੀ ਵਿਚਾਰ ਚਰਚਾ ਇਸ ਟੁੱਟਦੇ ਰਿਸ਼ਤਿਆਂ ਦੇ ਤਾਂ ਨਹੀਂ ਕਰਾਂਗੇ, ਪਰ ਅੱਜ ਅਸੀਂ ਵਿਆਹਾਂ ਦਾ ਜਿਹੜਾ ਬਦਲਿਆ ਸਰੂਪ ਆ ਉਹਦੇ ਉੱਤੇ ਜ਼ਰੂਰ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਮੈਂ ਜ਼ਰੂਰ ਦੱਸ ਦਿੰਦੀ ਹਾਂ ਕਿ ਕੁਛ ਕੁ ਦੋਸਤਾਂ ਦਾ ਜਿਹੜਾ ਜਵਾਬ ਆ ਉਹ ਵੀ ਸਾਡੇ ਤੱਕ ਪਹੁੰਚਿਆ ਹੋਇਆ। ਚਮਕੌਰ ਸਿੰਘ ਹੋਰਾਂ ਨੇ ਸਾਨੂੰ ਜਵਾਬ ਦਿੱਤਾ ਵੀ ਇਹਰਾਮ ਕੀ ਹੁੰਦਾ, ਤੇ ਇਹਦੇ ਨਾਲ ਹੀ ਰਵਿੰਦਰ ਸਿੰਘ ਧਨੀ ਹੋਰਾਂ ਦਾ ਵੀ ਜਿਹੜਾ ਜਵਾਬ ਹੈ ਉਹ ਵੀ ਸਾਡੇ ਤੱਕ ਪਹੁੰਚ ਗਿਆ। ਪਰ ਦੋਸਤੋ ਅਸੀਂ ਫਿਰ ਵੀ ਚਾਹਾਂਗੇ ਕਿ ਤੁਸੀਂ ਵੀ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰੋ ਕਿ ਇਹਰਾਮ ਕੀ ਹੈ ਇਹਦੇ ਬਾਰੇ ਤੁਸੀਂ ਜਵਾਬ ਸਾਨੂੰ ਭੇਜਣਾ। ਜਦ ਤੱਕ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਅੱਗੇ ਅਸੀਂ ਲੈ ਕੇ ਆਉਂਦੇ ਹਾਂ ਜੀ ਸਿਮਰਦੀਪ ਹੋਰਾਂ ਨੂੰ ਗੱਲਬਾਤ ਦੇ ਸਿਲਸਿਲੇ ਦੇ ਵਿੱਚ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੇਰਾ ਕੀ ਕਹਿਣੇ ਤੇਰੇ ਨਖਰੇ ਦੇ, ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਤੇ, ਬੁੱਲੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ, ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਤੇ, ਸਭ ਚਾਹੁੰਦੇ ਤੈਨੂੰ ਪਾਉਣਾ ਤੈਨੂੰ ਆਪਣੀ ਬਣਾਉਣਾ। ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ, ਸੋਹਣੇ ਸੋਹਣੇ ਮੁੱਖੜੇ ਨੇ ਦੁਨੀਆ ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ, ਕੋਈ ਨਾ ਕੋਈ ਨਾ ਗੱਲ ਖਾਸ ਤੇਰੇ ਵਿੱਚ ਜਿਹੜੀ ਹੁਣ ਤੱਕ ਦੁਨੀਆ ਤੇ ਕਦੇ ਹੋਈ ਨਾ। ਕਿੰਨਿਆਂ ਦੇ ਦਿਲ ਤੂੰ ਤੋੜੀ ਜਿੰਨੇ ਤੈਨੂੰ ਟਕਰੇ ਨੇ, ਮੇਡ ਇਨ ਇੰਡੀਆ ਲੱਗਦੀ ਹੈ ਬ੍ਰਾਂਡਡ ਤੇਰੇ ਕੱਪੜੇ ਨੇ, ਬੁੱਲੀਆਂ ਦਾ ਹਾਸਾ ਤੇਰਾ ਫੋਲੋਨੀ ਤੂੰ ਬਣ ਗਈ ਆ ਇੰਡੀਆ ਦਾ ਮਾਣਵੀ, ਵਰਲਡ ਵਾਈਡ ਹੁਣ ਤੈਨੂੰ ਕਰਦੇ ਨੇ ਫੋਲੋਨੀ ਤੂੰ ਬਣ ਗਈ ਆ ਇੰਡੀਆ ਦਾ ਮਾਣਵੀ, ਕਿਨੂੰ ਕਿਨੂੰ ਬੇਬੀ ਗਰਲ ਦਿਲ ਦੇ ਮਗਨ ਤੇਰੇ ਵਿੱਚ ਵਸਦੀ ਆ ਕਿੰਨਿਆਂ ਦੀ ਜਾਣਨੀ, ਗੁਰੂ ਵੀ ਲਵਰ ਹੈ ਤੇਰਾ ਤੂੰ ਪਾਤੇ ਉਹਨੂੰ ਚੱਕਰੇ ਨੇ, ਮੇਡ ਇਨ ਇੰਡੀਆ ਲੱਗਦੀ ਹੈ ਬ੍ਰਾਂਡਡ ਤੇਰੇ ਕੱਪੜੇ ਨੇ।
ਜੀ ਦੋਸਤੋ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ ਗੀਤ ਤੋਂ ਬਾਅਦ ਔਰ ਗੀਤ ਤੁਸੀਂ ਸੁਣਿਆ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿਚ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਕਿਉਂਕਿ ਜਿਹੜੀ ਨਵੀਂ ਪੀੜੀ ਜਿਹੜੀ ਸਾਡੇ ਯੰਗਸਟਰ ਬੱਚੇ ਨੇ ਜਾਂ ਫਿਰ ਜਿਹੜੇ ਪੰਜਾਬ ਤੋਂ ਇੱਥੇ ਪਹੁੰਚਦੇ ਨੇ ਨਾ ਸਾਡੇ ਸਟੂਡੈਂਟ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਹਨਾ ਉਹਨਾਂ ਦੀ ਖਾਸ ਪਸੰਦ ਜਿਹੜੇ ਉਹ ਇਹੋ ਜਿਹੇ ਗੀਤ ਹੁੰਦੇ ਆ ਸੋ ਅਸੀਂ ਰਲ ਮਿਲਾ ਕੇ ਦੋਨੋਂ ਤਰ੍ਹਾਂ ਦੇ ਜਿਹੜੇ ਗੀਤ ਆ ਉਹ ਪ੍ਰੋਗਰਾਮ ਦੌਰਾਨ ਪੇਸ਼ ਕਰਦੇ ਹੁੰਦੇ ਆ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਇਆ ਹੋਊਗਾ ਗੀਤ ਤੇ ਗੀਤ ਤੋਂ ਬਾਅਦ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੋਸਤਾਂ ਦਾ ਤੇ ਨਾਲ ਹੀ ਨਾਲ ਅਸੀਂ ਅੱਜ ਦੀ ਜਿਹੜੀ ਗੱਲਬਾਤ ਆ ਉਹ ਸਿਲਸਿਲਾ ਸ਼ੁਰੂ ਕਰਨਾ ਹੈ ਉਸ ਤੋਂ ਵੀ ਪਹਿਲਾਂ ਇੱਕ ਦੋ ਜਿਹੜੀਆਂ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੀ ਹੈ ਦੋਸਤੋ ਅਸੀਂ ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀ ਜੀ ਜਿਹੜਾ ਸਰਹੱਦ ਦੇ ਨਾਮ ਦਾ ਇੱਕ ਨਾਟਕ ਆ ਉਹਦਾ ਮੰਚਨ ਹੋਣ ਜਾ ਰਿਹਾ 10 ਅਗਸਤ ਨੂੰ ਸੋ ਡੇਅਰਪਿਨ ਆਰਟ ਸੈਂਟਰ ਪ੍ਰੈਸਟਨ ਵਿਖੇ ਤੇ ਇਸ ਬਾਬਤ ਜੇਕਰ ਕੋਈ ਹੋਰ ਜਾਣਕਾਰੀ ਟਿਕਟਾਂ ਦੇ ਸੰਬੰਧ ਦੇ ਵਿੱਚ ਤੁਸੀਂ ਲੈਣਾ ਚਾਹੋ ਤਾਂ ਅਸੀਂ ਤੁਹਾਨੂੰ ਫੋਨ ਨੰਬਰ ਦੱਸ ਦਿੰਦੇ ਹਾਂ ਤੁਸੀਂ ਸੰਪਰਕ ਕਰ ਸਕਦੇ ਹੋ ਸੰਜੇ ਭੰਡਾਰੀ ਹੋਰਾਂ ਨੂੰ 0402-330-333 ਉਹਨਾਂ ਦਾ ਨੰਬਰ ਹੈ 0402-330-333 ਇਸ ਨਾਟਕ ਨੂੰ ਦੇਖਣ ਦੇ ਲਈ ਜੇਕਰ ਤੁਸੀਂ ਟਿਕਟਾਂ ਚਾਹੁੰਦੇ ਹੋ ਜਾਂ ਫਿਰ ਤੁਹਾਡੀ ਹੋਰ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਮੇਲਾ ਤੀਆਂ ਦਾ ਕਿਹੜਾ ਜੀ ਉਹ ਹੋ ਹਟਿਆ ਤੇ ਰੌਣਕ ਤ੍ਰਿੰਜਣਾ ਦੀ ਹੋਣ ਜਾ ਰਹੀ ਹੈ 12 ਅਗਸਤ ਨੂੰ ਸਪ੍ਰਿੰਗਵੇਲ ਟਾਊਨ ਹਾਲ ਸਪ੍ਰਿੰਗਵੇਲ ਵਿਖੇ ਸੋ ਇਸ ਬਾਬਤ ਜੇਕਰ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਸੰਪਰਕ ਕਰ ਸਕਦੇ ਹੋ ਮਨਜੋਤ ਧਾਲੀਵਾਲ ਨੂੰ ਇਹਦੇ ਬਾਬਤ ਪ੍ਰਬੰਧਕਾਂ ਦੇ ਨਾਲ ਗੱਲਬਾਤ ਜਿਹੜੀ ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਕਰਾਂਗੇ ਪਰ ਫਿਲਹਾਲ ਅਸੀਂ ਨੰਬਰ ਸਾਂਝਾ ਕਰ ਦਿੰਦੇ ਹਾਂ ਮਨਜੋਤ ਧਾਲੀਵਾਲ ਦਾ 0415-263-936 ਮਨਜੋਤ ਧਾਲੀਵਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਮੇਲਾ ਹੋਣ ਜਾ ਰਿਹਾ ਤੀਆਂ ਐਪਿੰਗ ਦੀਆਂ 19 ਅਗਸਤ ਨੂੰ ਸੋ ਇਹ ਦਾ ਹੈਰੀਟੇਜ ਐਪਿੰਗ ਵਿਖੇ ਹੋਣ ਜਾ ਰਹੀਆਂ ਨੇ ਤੇ ਇਸ ਬਾਬਤ ਜੇਕਰ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮਨੀਸ਼ਾ ਗਰਗ ਨੂੰ 0431-123-044 ਤੇ 0431-123-044 ਤੇ ਇੱਕ ਹੋਰ ਕੁਛ ਪ੍ਰਬੰਧਕ ਜਿਹੜੇ ਆ ਜੀ ਉਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਕਿ ਮੇਲਾ ਤੀਆਂ ਦਾ ਸ਼ਾਇਦ 5 ਅਗਸਤ ਨੂੰ ਹੋਣ ਜਾ ਰਿਹਾ ਜੀ ਇਹ ਪਰ ਕਹਿੰਦੇ ਜੀ ਇਹਨਾਂ ਦਾ ਜਿਹੜਾ ਵੈਨਿਊ ਆ ਉਹ ਚੇਂਜ ਹੋ ਗਿਆ ਸੋ ਪਹਿਲਾਂ ਮਿਲਰ ਸਟਰੀਟ ਦੇ ਉੱਤੇ ਦਾ ਹੈਰੀਟੇਜ ਦੇ ਵਿੱਚ ਹੋਣ ਜਾ ਰਿਹਾ ਸੀ ਪਰ ਹੁਣ ਇਹਨਾਂ ਦਾ ਜਿਹੜਾ ਵੈਨਿਊ ਆ ਜੀ ਉਹ ਲਾ ਮਿਰਾਜ ਗ੍ਰੇਗੀਵਨ ਵਿਖੇ ਹੋਣਾ ਹੈ ਸੋ ਡੇਟ ਜਿਹੜੀ ਆ 5 ਅਗਸਤ ਦੀ ਹੀ ਰੱਖੀ ਗਈ ਆ ਔਰ ਇਹਦੇ ਵਿੱਚ ਜੈਸਮਿਨ ਸੈਂਟਰਲ ਸਟੂਡੀਓ ਪਰਫਾਰਮ ਕਰੇਗੀ ਸੋ ਲਾ ਮਿਰਾਜ ਇਹਦਾ ਵੈਨਿਊ ਜਿਹੜਾ ਬਦਲ ਗਿਆ ਸੋ ਇਹ ਸੂਚਨਾ ਜਿਹੜੀ ਸੀ ਉਹ ਸਾਨੂੰ ਪ੍ਰਬੰਧਕਾਂ ਨੇ ਭੇਜੀ ਸੀਗੀ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਸੋ ਇਹ ਸੀ ਕੁਝ ਜਾਣਕਾਰੀਆਂ ਪਰ ਹੁਣ ਅਸੀਂ ਗੱਲਬਾਤ ਜਿਹੜਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਨਾਲ ਇਸ ਵੇਲੇ ਸਾਡੇ ਜਿਹੜੇ ਸਾਥੀ ਪ੍ਰੈਜੈਂਟਰ ਸਿਮਰਦੀਪ ਕੌਰ ਹੋਰੀ ਵੀ ਸਾਂਝ ਪਾ ਚੁੱਕੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਾਂਗੇ ਪ੍ਰੋਗਰਾਮ ਦੇ ਵਿੱਚ ਜੀ ਸਿਮਰਦੀਪ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਸਾਰੇ ਟੀਮ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜਾ ਅੱਜ ਦਾ ਵਿਸ਼ਾ ਜੀ ਜਿੱਦਾਂ ਅਮਰਦੀਪ ਨੇ ਤੁਹਾਨੂੰ ਆਲਰੇਡੀ ਦੱਸਿਆ ਜੀ ਕਿ ਅੱਜ ਦਾ ਵਿਸ਼ਾ ਅਸੀਂ ਵਿਆਹਾਂ ਦੇ ਉੱਪਰ ਜਿਹੜਾ ਬਦਲਦਾ ਹੋਇਆ ਜਿਹੜਾ ਸਰੂਪ ਹੈ ਜੀ ਜਿਹੜਾ ਬਹੁਤ ਜ਼ਿਆਦਾ ਕਹਿ ਲਓ ਕਿ ਜੇ ਅਸੀਂ ਆਪਣੇ ਪੁਆਇੰਟ ਆਫ ਵਿਊ ਨੂੰ ਵੇਖੀਏ ਤੇ ਬਹੁਤ ਜ਼ਿਆਦਾ ਸ਼ੋਅ ਆਫ ਕਰਨਾ ਸ਼ੁਰੂ ਹੋ ਗਿਆ ਆਪਾਂ ਜਾਂ ਬਹੁਤ ਜ਼ਿਆਦਾ ਪੈਸਾ ਅਸੀਂ ਵਿਆਹਾਂ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਹੋ ਗਿਆ ਸੋ ਉਹਦੇ ਬਾਬਤ ਅਸੀਂ ਅੱਜ ਟੋਪਿਕ ਦੇ ਉੱਤੇ ਲੈ ਕੇ ਆਏ ਹਾਂ ਜੀ ਵਿਚਾਰ ਕਰਨ ਨੂੰ ਤੇ ਸੋ ਅੱਜ ਦਾ ਵਿਚਾਰ ਜਿਹੜਾ ਜੀ ਉਹ ਤੁਸੀਂ ਵੀ ਆਪਣੀ ਜਿਹੜੀ ਸਲਾਹ ਜ਼ਰੂਰ ਦਿਓ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਅਮਰਦੀਪ ਜੀ ਜਿਹੜਾ ਜੇ ਮੈਂ ਆਪਣੀ ਗੱਲ ਕਰਾਂ ਪਰਸਨਲੀ ਤੇ ਮੈਨੂੰ ਏਦਾਂ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਹੀ ਕੁਛ ਇੱਕ ਜਿੱਦਾਂ ਪਿਛਲੇ ਦਿਨੀ ਅਸੀਂ ਇੰਡੀਆ ਵਿਆਹ ਵੇਖਣ ਦਾ ਮੌਕਾ ਮਿਲਿਆ ਸੀ ਇੱਕ ਦੋ ਤੇ ਬਹੁਤ ਜ਼ਿਆਦਾ ਏਦਾਂ ਆਪਣੇ ਆਪ ਨੂੰ ਵੀ ਏਦਾਂ ਮਹਿਸੂਸ ਹੋ ਰਿਹਾ ਸੀਗਾ ਕਿ ਜਿੱਦਾਂ ਮੈਂ ਹਾਸੇ ਮਜ਼ਾਕ ਦੇ ਵਿੱਚ ਆਪਣੇ ਜਿੱਦਾਂ ਕਹਿ ਲਓ ਰਿਸ਼ਤੇਦਾਰਾਂ ਨੂੰ ਕਹਿ ਵੀ ਦਿੱਤਾ ਕਿ ਇਹ ਵਿਆਹ ਘੱਟ ਤੇ ਲੁੱਟ ਜ਼ਿਆਦਾ ਲੱਗ ਰਹੀ ਹੈ ਹਨਾ ਤੇ ਕਿਉਂਕਿ ਜੇ ਆਪਾਂ ਪੂਰੇ ਆਲ ਓਵਰ ਵਿਆਹ ਦਾ ਜੇ ਆਪਾਂ ਦੇਖੀਏ ਤੇ ਉਹਦੇ ਵਿੱਚ ਸਿਰਫ ਇਹ ਨਹੀਂ ਹੁੰਦਾ ਕਿ ਇੱਕ ਦਿਨ ਬਰਾਤ ਦਾ ਹੋ ਗਿਆ ਇੱਕ ਦਿਨ ਸਗਨ ਹੋ ਗਈ ਤੇ ਚਲੋ ਹਨਾ ਇੱਕ ਦਿਨ ਅਗਲੇ ਦਿਨ ਰਿਸੈਪਸ਼ਨ ਹੋ ਗਈ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ 6 ਮਹੀਨੇ ਤੋਂ ਪਹਿਲਾਂ ਵੀ ਅਸੀਂ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੰਦੇ ਹਾਂ ਜਿਹਦੇ ਵਿੱਚ ਕੱਪੜਿਆਂ ਨੂੰ ਲੈ ਕੇ ਜਿਹਦੇ ਵਿੱਚ ਖਾਣ ਪੀਣ ਨੂੰ ਲੈ ਕੇ ਜਿਹਦੇ ਵਿੱਚ ਹਰ ਚੀਜ਼ ਨੂੰ ਮਿਊਜ਼ਿਕ ਨੂੰ ਲੈ ਕੇ ਡੈਕੋਰੇਸ਼ਨ ਨੂੰ ਲੈ ਕੇ ਅਸੀਂ ਇੰਨਾ ਕੁ ਪੈਸਾ ਵਿਆਹ ਦੇ ਵਿਚ ਲਾ ਰਹੇ ਹਾਂ, ਇੰਨਾ ਕੁ ਪੈਸਾ ਅਸੀਂ ਕਈ ਕਿਉਂਕਿ ਬਹੁਤ ਸਾਰੇ ਪੇਰੈਂਟਸ ਹੈਗੇ ਆ, ਜਿੱਦਾਂ ਜੇ ਤੁਸੀਂ ਆਪਣੀ ਬੇਟੀ ਦਾ ਜਾਂ ਬੇਟੇ ਦਾ ਵਿਆਹ ਕਰਨਾ ਤੇ ਬਹੁਤ ਸਾਰੇ ਪੇਰੈਂਟਸ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਬਿਜ਼ਨਸ ਜਾਂ ਕਹਿ ਲੋ ਵੀ ਵਧੀਆ ਕੰਮ ਹੁੰਦੇ ਨੇ ਤੇ ਉਹ ਇਨਵੈਸਟ ਕਰ ਸਕਦੇ ਨੇ, ਕਹਿ ਲੋ ਵੀ ਇਨਵੈਸਟ ਨਹੀਂ ਮੈਂ ਕਹਿ ਸਕਦੀ ਵੀ ਉਹ ਖਰਚਾ ਕਰ ਸਕਦੇ ਨੇ ਆਪਣੇ ਬੱਚਿਆਂ ਦੇ ਵਿਆਹਾਂ ਤੇ, ਹਨਾ। ਪਰ ਜਿਹੜੀ ਪ੍ਰੋਬਲਮ ਹੈ ਉਹ ਉੱਥੇ ਆਉਂਦੀ ਹੈ ਜਦੋਂ ਇੱਕ ਮਿਡਲ ਕਲਾਸ ਫੈਮਿਲੀ ਦਾ ਜਿਹੜਾ ਬੱਚਾ ਉਹਦਾ ਵਿਆਹ ਹੁੰਦਾ ਹੈ ਤੇ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਇੱਕ ਵੱਡੇ ਵਿਆਹ ਨੂੰ ਇੱਕ ਛੋਟੇ ਵਿਆਹ ਦੇ ਨਾਲ ਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਹਨਾਂ ਪੇਰੈਂਟਸ ਵਾਸਤੇ ਵੀ ਅੰਬੈਰਸਿੰਗ ਹੋ ਜਾਂਦਾ ਕਿਤੇ ਨਾ ਕਿਤੇ, ਤੇ ਮੈਂ ਸੋਚਦੀ ਹਾਂ ਕਿ ਬੱਚਿਆਂ ਵਾਸਤੇ ਵੀ ਏਦਾਂ ਹੁੰਦਾ ਹੈ ਕਿ ਉਹ ਫਲਾਣੇ ਦੇ ਵਿਆਹ ਤੇ ਏਦਾਂ ਹੋਇਆ ਸੀਗਾ ਤੇ ਮੈਨੂੰ ਏਦਾਂ ਚਾਹੀਦਾ, ਹਨਾ। ਵੀ ਹਰ ਚੀਜ਼ ਅਸੀਂ ਵਧਾ ਚੜਾ ਕੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਜਿਹੜਾ ਉਹ ਕਰਨਾ ਸ਼ੁਰੂ ਕਰਤਾ। ਸੋ ਜੇ ਇੱਕ ਜਣੇ ਨੇ ਲੱਖ ਚ ਕੀਤਾ ਤੇ ਸਾਨੂੰ ਏਦਾਂ ਹੁੰਦਾ ਕਿ ਅਸੀਂ 5 ਲੱਖ ਹੀ ਲਾਈਏ, ਅਸੀਂ ਲੱਖ ਤੋਂ ਮਤਲਬ 50 ਤੇ ਨਾ ਚਾਹੀਏ, ਹਨਾ। ਤੇ ਆਪਾਂ ਸੋ ਹੁਣ ਤਾਂ ਕਹਿੰਦੇ ਆ ਵੀ ਵਿਆਹ ਵਾਸਤੇ ਵੀ ਲੋਨ ਜਿਹੜੇ ਆ ਬੈਂਕ ਜਿਹੜੇ ਆ ਲੋਨ ਦਿੰਦੇ ਨੇ। ਸੋ ਮੈਂ ਬਹੁਤ ਸਾਰੀਆਂ ਫੈਮਿਲੀਜ਼ ਏਦਾਂ ਦੀਆਂ ਵੇਖੀਆਂ ਜਾਂ ਕਹਿ ਲੋ ਵੀ ਮਿਲਣ ਦਾ ਮੌਕਾ ਮਿਲਿਆ ਜਿਹੜੇ ਵਿਆਹ ਤੇ ਜਿਨ੍ਹਾਂ ਨੇ ਕਰਜ਼ਾ ਚੁੱਕਿਆ ਤੇ ਉਹਨਾਂ ਦਾ ਜਿੱਦਾਂ ਕਹਿ ਲੋ ਵੀ 8-10 ਸਾਲ ਹੋ ਗਏ ਆ ਵਿਆਹ ਨੂੰ, ਅਜੇ ਤੱਕ ਉਹ ਕਰਜ਼ਾ ਜਿਹੜਾ ਵਾ ਉਹ ਲਾਉਣਾ ਜਿਹੜਾ ਵਾ ਬਹੁਤ ਮੁਸ਼ਕਲ ਹੋਇਆ। ਸੋ ਇਹ ਜਿਹੜੀਆਂ ਚੀਜ਼ਾਂ ਅਮਰਦੀਪ ਜੀ, ਮੈਨੂੰ ਲੱਗਦਾ ਹੈ ਕਿ ਆਪਣੇ ਬੱਚੇ ਦੀ ਜਿਹੜੀ ਖੁਸ਼ੀ ਆ, ਹਨਾ, ਤੇ ਆਪਾਂ ਉਸ ਹਿਸਾਬ ਨਾਲ ਕਰੀਏ ਜਿਸ ਹਿਸਾਬ ਨਾਲ ਹਨਾ ਸਾਡੇ ਬੱਚੇ ਖੁਸ਼ ਹੈ ਉਹ, ਕਿਉਂਕਿ ਏਦਾਂ ਤੇ ਕਹਿ ਲੋ ਵੀ ਹਰ ਚੀਜ਼ ਦੀ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਵੀ ਕਿਸੇ ਵੀ ਚੀਜ਼ ਦੀ ਕੋਈ ਅੰਤ ਨਹੀਂ ਹੈ, ਹਨਾ। ਪਿੱਛੇ ਜੇ ਇੱਕ ਗੱਲ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਸੁਣਨ ਨੂੰ ਵੀ ਮਿਲੀ ਤੇ ਮੈਂ ਦੇਖਿਆ ਵੀ ਕਿ ਜਿਹੜੇ ਇੰਡੀਆ ਦੇ ਰਿਚੈਸਟ ਪਰਸਨ ਆ, ਤੁਹਾਨੂੰ ਪਤਾ ਹੋਏਗਾ ਜਿੱਦਾਂ ਅੰਬਾਨੀ ਫੈਮਿਲੀ ਰਿਲਾਇੰਸ ਗਰੁੱਪ ਦੇ ਜਿਹੜੇ ਮਾਲਕ ਨੇ, ਉਹਨਾਂ ਦੇ ਬੇਟੇ ਦਾ ਵਿਆਹ ਸੀ ਤੇ ਸੁਣਨ ਚ ਇਹ ਆਇਆ ਕਿ 1 ਕਰੋੜ ਦੀ ਉਹਨਾਂ ਨੇ ਆਤਿਸ਼ਬਾਜ਼ੀ ਹੀ ਚਲਾਈ ਆ ਜਦੋਂ ਮੁੰਡੇ ਦੀ ਐਂਟਰੈਂਸ ਸੀ, ਜਦੋਂ ਵਰਮਾਲਾ ਪਾਈ ਉਹਨਾਂ ਨੇ, ਤੇ 1 ਕਰੋੜ ਰੁਪਿਆ ਉਹਨਾਂ ਨੇ ਸਿਰਫ ਆਤਿਸ਼ਬਾਜ਼ੀ ਤੇ ਲਾਇਆ, ਜਿਹੜੀ ਕਿ ਅਸਮਾਨ ਦੇ ਵਿੱਚ ਕਈ ਤਰ੍ਹਾਂ ਦੇ ਫਿਗਰਸ ਤੇ ਕਈ ਤਰ੍ਹਾਂ ਦੇ ਹਨਾ ਉਹ ਚੀਜ਼ਾਂ ਬਣੀਆਂ। ਤੇ ਜਦੋਂ ਤੁਸੀਂ ਇਹ ਚੀਜ਼ਾਂ ਵੇਖਦੇ ਹੋ ਤੇ ਮਤਲਬ ਆਪਾਂ ਇਮੈਜਿਨ ਕਰ ਸਕਦੇ ਹਾਂ ਕਿ ਜੇ ਆਤਿਸ਼ਬਾਜ਼ੀ ਤੇ ਇੰਨੇ ਪੈਸੇ ਲੱਗੇ ਤੇ ਬਾਕੀ ਚੀਜ਼ਾਂ ਤੇ ਕਿੰਨਾ ਪੈਸਾ ਉਹਨਾਂ ਨੇ ਲਾਇਆ ਹੋਏਗਾ ਜਾਂ ਕਿੱਦਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਸਾਡੀ ਯੰਗਸਟਰ ਜਿਹੜੇ ਯੂਥ ਹੈ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਕਿ ਲੈ ਵੀ ਅਗਲੇ ਦੇ ਮੁੰਡੇ ਦਾ ਵਿਆਹ ਸੀ ਏਦਾਂ ਹੋਇਆ ਓਦਾਂ ਹੋਇਆ, ਤੇ ਹਰ ਇੱਕ ਕੋਈ ਨਾ ਕੋਈ ਜਿੱਦਾਂ ਕਹਿ ਲੋ ਵੀ ਇੱਕ ਮਨ ਦੇ ਵਿੱਚ ਐਕਸਪੈਕਟੇਸ਼ਨ ਜੀ ਸ਼ੁਰੂ ਹੋ ਜਾਂਦੀ। ਹੁਣ ਉਹ ਤਾਂ ਹੈਗੇ ਨੇ ਅੰਬਾਨੀ ਹਨਾ, ਕਹਿ ਲੋ ਵੀ ਉਹਨਾਂ ਦਾ ਕਰੋੜਾਂ ਅਰਬਾਂ ਦਾ ਬਿਜ਼ਨਸ ਹੈ, ਸਾਰੇ ਆਲ ਓਵਰ ਵਰਲਡ ਉਹ ਡੀਲ ਕਰਦੇ ਨੇ ਹਨਾ, ਤੇ ਉਹਨਾਂ ਵਾਸਤੇ ਹੋ ਸਕਦਾ ਕਿ ਇਹ ਕੋਈ ਗੱਲ ਜਿਹੜੀ ਹੈ ਬਹੁਤ ਔਖੀ ਨਾ ਰਹੀ ਹੋਵੇ, ਪਰ ਇੱਕ ਮਿਡਲ ਕਲਾਸ ਫੈਮਿਲੀ ਦੇ ਕਹਿ ਲੋ ਵੀ ਬੱਚਿਆਂ ਵਾਸਤੇ ਜਦੋਂ ਉਹਨਾਂ ਦੇ ਪੇਰੈਂਟਸ ਨੂੰ ਇਹੋ ਜਿਹੀਆਂ ਖਰਚੇ ਜਦੋਂ ਅਫੋਰਡ ਕਰਨੇ ਪੈਂਦੇ ਆ ਤੇ ਉਹਨਾਂ ਵਾਸਤੇ ਕਿਤੇ ਨਾ ਕਿਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ, ਤੇ ਫਿਰ ਉਹਨਾਂ ਕੋਲ ਇੱਕ ਜ਼ਰੀਆ ਬਚਦਾ ਉਹ ਹੁੰਦਾ ਬੈਂਕ ਦਾ ਲੋਨ, ਵੀ ਤੁਸੀਂ ਲੋਨ ਲੈ ਲਓ ਵਿਆਹ ਦੇ ਵਿਆਹ ਕਰਨ, ਜਾਂ ਫਿਰ ਕਿਸੇ ਭੈਣ ਭਰਾ ਕੋਲੋਂ ਕਰਜ਼ਾ ਚੁੱਕ ਲਓ ਜਾਂ ਕਿਸੇ ਕੋਲੋਂ ਪੈਸੇ ਫੜ ਕੇ ਵਿਆਹ ਕਰ ਲਓ ਹਨਾ। ਪਰ ਜਿਹੜੀ ਅਲਟੀਮੇਟ ਗੱਲ ਕੀ ਹੁੰਦੀ ਹੈ, ਦੇਣੇ ਤਾਂ ਤੁਸੀਂ ਆਪ ਹੀ ਹੈ ਹਨਾ, ਵੀ ਤੁਸੀਂ ਜਿੰਨਾ ਮਰਜ਼ੀ ਹਨਾ ਲੋਨ ਫੜ ਲਓ ਬੈਂਕ ਨੇ, ਇਹ ਤਾਂ ਨੀ ਕਹਿਣਾ ਵੀ ਚਲੋ ਠੀਕ ਹੈ ਵਿਆਹ ਹੋ ਗਿਆ ਤੇ ਗੱਲ ਖਤਮ ਹੋ ਗਈ ਹਨਾ, ਦੇਣੇ ਤਾਂ ਤੁਹਾਨੂੰ ਹੀ ਪੈਣੇ ਆ, ਲਾਉਣੇ ਵੀ ਪੈਣੇ ਆ, ਜੇ ਤੁਸੀਂ ਕਿਸੇ ਰਿਸ਼ਤੇਦਾਰ ਕੋਲ ਫੜੇ ਹੋ ਵੀ ਤੁਹਾਨੂੰ ਵਾਪਸ ਦੇਣੇ ਹੀ ਪੈਣੇ ਆ, ਜੇ ਤੁਸੀਂ ਭੈਣ ਭਰਾ ਕੋਲੋਂ ਕਿਸੇ ਵੀ ਤਰੀਕੇ ਪੈਸੇ ਫੜ ਕੇ ਵਿਆਹ ਕਰਦੇ ਹੋ ਇੱਦਾਂ। ਤੇ ਉਹ ਅਲਟੀਮੇਟਲੀ ਕੀ ਹੁੰਦਾ ਕਿ ਇੱਕ ਜਿੱਦਾਂ ਕਰਜ਼ੇ ਦੇ ਵਿੱਚ ਉਹ ਬੰਦਾ ਨਾ ਧੱਸਦਾ ਜਾਂਦਾ ਤੇ ਫਿਰ ਵੀ ਬਹੁਤ ਸਾਰੀਆਂ ਫੈਮਿਲੀਜ਼ ਏਦਾਂ ਦੀਆਂ ਨੇ, ਮੈਨੂੰ ਪਤਾ ਨੀ ਕਿਉਂ ਮਤਲਬ ਜੀ ਅਫਸੋਸ ਵੀ ਹੁੰਦਾ ਕਹਿਣ ਲੱਗਿਆ ਵੀ ਜਦੋਂ ਕੁੜੀ ਵਿਆਹੀ ਜਾਂਦੀ ਹੈ ਅਗਲੇ ਘਰ ਦੇ ਵਿੱਚ ਤੇ ਫਿਰ ਵੀ ਉਹਨਾਂ ਨੂੰ ਉਸ ਗੱਲ ਦੀ ਤਸੱਲੀ ਨਹੀਂ ਹੁੰਦੀ ਕਿ ਵਿਆਹ ਦੇ ਵਿੱਚ ਇਹ ਚੀਜ਼ ਜਿਹੜੀ ਉਹ ਨਹੀਂ ਸੀ ਜਾਂ ਪਕਵਾਨ ਜਿਹੜੇ ਸੀ ਉਹ ਘੱਟ ਸੀ ਜਾਂ ਜਿਹੜੀ ਇਨ ਲੋਜ ਨੇ ਉਹਨਾਂ ਨੂੰ ਗੋਲਡ ਨੀ ਜ਼ਿਆਦਾ ਪਾਇਆ, ਮਤਲਬ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਇੱਥੇ ਵੀ, ਇਹ ਨਹੀਂ ਮੈਂ ਕਹਿੰਦੀ ਇੰਡੀਆ ਚ, ਇੱਥੇ ਵੀ ਅਸੀਂ ਆਲੇ ਦੁਆਲੇ ਆਪਣੇ ਦੇਖਦੇ ਹਾਂ ਤੇ ਇਹੋ ਜਿਹੀਆਂ ਬਹੁਤ ਸਾਰੀਆਂ ਨਿੱਕੇ ਨਿੱਕੀਆਂ ਗੱਲਾਂ ਨੇ ਜਿਹੜੀਆਂ ਬਾਅਦ ਦੇ ਵਿੱਚ ਡੋਮੈਸਟਿਕ ਵਾਇਲੈਂਸ ਦਾ ਵੀ ਰੂਪ ਲੈ ਲੈਂਦੀਆਂ ਨੇ। ਸੋ ਜਿਹੜਾ ਇੱਕ ਵਿਆਹ ਹੀ ਕਰਨਾ, ਵਿਆਹ ਵਾਲਾ ਦਿਨ ਜਿਹੜਾ ਉਹ ਬਹੁਤ ਜ਼ਿਆਦਾ ਕਹਿ ਲੋ ਵੀ ਮਹੱਤਵਪੂਰਨ ਰਹਿੰਦਾ ਹੈ ਹਰ ਇੱਕ ਬੱਚੇ ਦੀ ਲਾਈਫ ਚ, ਤੇ ਉਹ ਮੈਨੂੰ ਏਦਾਂ ਲੱਗਦਾ ਕਿ ਜੇ ਆਪਾਂ ਲੋਕਾਂ ਨੂੰ ਖਵਾਉਣ ਤੋਂ ਬਜਾਏ ਲੋਕਾਂ ਨੂੰ ਕੁਛ ਕਰਨ ਤੋਂ, ਜਿੱਦਾਂ ਜੇ ਆਪਾਂ 200-400-500 ਬੱਚੇ ਬੰਦੇ ਨੂੰ ਰੋਟੀ ਵੀ ਖਵਾਤੀ ਹਨਾ 5-7-10 ਲੱਖ ਦੇ ਜਿੰਨੇ ਦੀ, ਤੇ ਉਹ ਕੱਲ ਨੂੰ ਸਾਡੇ ਬੱਚਿਆਂ ਦੇ ਤੇ ਕਿਸੇ ਕੰਮ ਨਾ ਹੋਈ, ਤੇ ਮੈਨੂੰ ਏਦਾਂ ਲੱਗਦਾ ਕਿ ਆਪਾਂ ਉਹ ਚੀਜ਼ਾਂ ਕਰਨ ਤੋਂ ਇਲਾਵਾ ਜੇ ਅਸੀਂ ਆਪਣੇ ਬੱਚਿਆਂ ਵਾਸਤੇ ਜਾਂ ਆਪਾਂ ਕਿਸੇ ਏਦਾਂ ਦੇ ਪਿੱਛੇ ਜੇ ਇੱਕ ਮੈਂ ਮੇਰੇ ਖਿਆਲ 7-8 ਮਹੀਨੇ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਬੜੀ ਜ਼ਿਆਦਾ ਪ੍ਰਚਲਿਤ ਹੋਈ ਸੀ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਕਿ ਕੈਨੇਡਾ ਦੇ ਵਿੱਚ ਦੋ ਸੋਫਟਵੇਅਰ ਇੰਜੀਨੀਅਰ ਸੀ ਮੀਆਂ ਬੀਬੀ, ਤੇ ਉਹ ਇੱਕ ਹੀ ਕੰਪਨੀ ਦੇ ਵਿੱਚ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਜਿੱਦਾਂ ਕਹਿ ਲਵ ਮੈਰਿਜ ਸੀਗੀ, ਤੇ ਉਹਨਾਂ ਨੇ ਇੰਡੀਆ ਆ ਕੇ ਵਿਆਹ ਕਰਨਾ ਡਿਸਾਈਡ ਕੀਤਾ ਸੀ ਕਿ ਅਸੀਂ ਇੰਡੀਆ ਜਾ ਕੇ ਵਿਆਹ ਕਰਾਂਗੇ। ਤੇ ਉਹਨਾਂ ਦਾ ਏਦਾਂ ਸੀਗਾ ਕਿ ਉਹਨਾਂ ਨੇ ਜਦੋਂ ਉਹਨਾਂ ਦੀ ਵਿਆਹ ਦੀ ਰਿਸੈਪਸ਼ਨ ਸੀਗੀ ਤੇ ਉਹ ਸਿਰਫ ਉਹਨਾਂ ਦੋਵਾਂ ਜਾਣਿਆਂ ਨੇ ਤੇ ਉਹਨਾਂ ਦੋਨਾਂ ਦੇ ਪੇਰੈਂਟਸ ਜਿਹੜੇ ਸੀ ਉਹ ਹੀ ਸੀ ਰਿਸੈਪਸ਼ਨ ਦੇ ਵਿੱਚ। ਤੇ ਉਹਨਾਂ ਦਾ ਜਿਹੜਾ ਮੋਟਿਵ ਸੀਗਾ ਉਹ ਕੋਈ 30-40 ਲੱਖ ਰੁਪਿਆ ਵਿਆਹ ਦੇ ਖਰਚਣ ਦਾ ਸੀਗਾ ਕਿਉਂਕਿ ਉਹ ਕਾਫੀ ਵੈਲ ਸੈਟਲ ਸੀਗੇ ਤੇ ਕਾਫੀ ਏਜ ਦੇ ਵੀ ਸੀਗੇ, ਜਿੱਦਾਂ ਮੈਨੂੰ ਲੱਗਦਾ ਕਿ 40+ ਸੀਗੇ ਜਦੋਂ ਉਹਨਾਂ ਦਾ ਵਿਆਹ ਹੋਇਆ ਕਿ ਇੱਕੀ ਕੰਪਨੀ ਚੋਂ ਕੰਮ ਕਰਦੇ ਸੀ। ਬਾਅਦ ਚ ਉਹਨਾਂ ਨੇ ਇਹ ਡਿਸਾਈਡ ਕੀਤਾ ਸੀ ਵਿਆਹ ਕਰਨ ਦਾ ਤੇ ਉਹਨਾਂ ਨੇ ਉਹ ਜਿਹੜਾ 30-40 ਲੱਖ ਰੁਪਿਆ ਵਿਆਹ ਤੇ ਲਾਉਣ ਦੀ ਬਜਾਏ ਮੈਨੂੰ ਲੱਗਦਾ ਕਿ ਬੜੇ ਬੱਚਿਆਂ ਦੀ ਸਕੂਲ ਦੀਆਂ ਐਡਮਿਸ਼ਨ ਦਿੱਤੀਆਂ ਸੀ ਤੇ ਬੜੇ ਜਿਹੜੇ ਹੋਮਲੈਸ ਰਿਫਿਊਜੀ ਜਿੱਦਾਂ ਇੰਡੀਆ ਦੇ ਵਿੱਚ ਕਹਿ ਲਓ ਵੀ ਉਹ ਸੀ ਉਹਨਾਂ ਨੂੰ ਘਰ ਜਾਂ ਛੋਟੇ ਏਦਾਂ ਕੁਛ ਲੈ ਕੇ ਦਿੱਤੇ ਸੀ ਤੇ ਮਤਲਬ ਉਹਨਾਂ ਨੇ 30-40 ਲੱਖ ਰੁਪਏ ਏਦਾਂ ਇਨਵੈਸਟ ਕੀਤਾ ਸੀ। ਤੇ ਉਹ ਮੈਂ ਨਿਊਜ਼ ਸੋਸ਼ਲ ਮੀਡੀਆ ਤੇ ਜਦੋਂ ਪੜ੍ਹੀ ਤੇ ਮੈਨੂੰ ਬੜਾ ਵਧੀਆ ਲੱਗਾ ਕਿ ਇਨਸਟੈਡ ਆਫ ਜਿਹੜੇ ਆਲਰੇਡੀ ਹਨਾ ਚੰਗੀ ਰੋਟੀ ਖਾ ਰਹੇ ਆ ਜਾਂ ਕਹਿ ਲਓ ਵੀ ਹਨਾ ਉਹਨਾਂ ਨੂੰ ਇੱਕ ਟਾਈਮ ਹੋਰ ਵਧੀਆ ਰੋਟੀ ਖਵਾਉਣ ਨਾਲ ਚੰਗਾ ਕਿ ਜਿਹਨਾਂ ਨੇ ਕਦੀ ਨਹੀਂ ਰੋਟੀ ਖਾਧੀ ਹਨਾ ਤੇ ਆਪਾਂ ਉਹਨਾਂ ਵਾਸਤੇ ਕੁਛ ਕਰੀਏ
ਜੀ।
ਤੇ ਮੈਨੂੰ ਬੜਾ ਵਧੀਆ ਲੱਗਾ ਕਿ ਇਹ ਵੀ ਇੱਕ ਮਤਲਬ ਵਿਆਹ ਕਰਨ ਦਾ ਸੋ ਆਪਣੀ ਆਪਣੀ ਸੋਚ ਆ ਜਿੱਦਾਂ ਵੀ ਜੀ
ਜੀ
ਤੁਸੀਂ ਆਪਣੇ ਆਪ ਦੀ ਸੋਚ ਨੂੰ ਜਿੱਦਾਂ ਕਰ ਲਓ ਜੀ। ਅਮਨਦੀਪ ਜੀ
ਜੀ ਜੀ ਬਿਲਕੁਲ ਸਿਮਰ, ਔਰ ਜਿਵੇਂ ਮੈਂ ਸ਼ੁਰੂ ਚ ਵੀ ਗੱਲ ਕੀਤੀ ਸੀਗੀ ਕਿ ਮੈਨੂੰ ਖੁਦ ਨੂੰ ਵੀ ਇੱਕ ਬਿਲਕੁਲ ਵੱਖਰੇ ਤਰ੍ਹਾਂ ਦਾ ਤਜਰਬਾ ਹੋਇਆ ਵਿਆਹ ਨੂੰ ਲੈ ਕੇ, ਔਰ ਮੈਨੂੰ ਲੱਗਦਾ ਕਿ ਉਸ ਤਜਰਬੇ ਨੂੰ ਵੀ ਬਿਲਕੁਲ ਸਾਂਝਾ ਕਰਨਾ ਬਣਦਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹਾ ਵਿਆਹ ਦੇਖਿਆ ਔਰ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆ ਜਿਹੜਾ ਕਿ ਪੂਰੀ ਸਾਦਗੀ ਦੇ ਨਾਲ ਭਰਪੂਰ ਸੀ। ਔਰ ਜਦੋਂ ਅਸੀਂ ਵਿਆਹ ਦੀ ਗੱਲ ਕਰਦੇ ਹਾਂ ਅਸਲ ਦੇ ਵਿੱਚ ਵਿਆਹ ਜਿਹੜਾ ਆ ਦੋ ਪਰਿਵਾਰਾਂ ਨੂੰ ਜੋੜਦਾ, ਦੋ ਜੀਆਂ ਨੂੰ ਤਾਂ ਜੋੜਦਾ ਹੀ ਜੋੜਦਾ ਹੈ, ਅਸਲ ਦੇ ਵਿੱਚ ਦੋ ਪਰਿਵਾਰਾਂ ਨੂੰ ਵੀ ਜੋੜਦਾ ਹੈ ਨਾ। ਔਰ ਵਿਆਹ ਦਾ ਜੋ ਅਸਲ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਜੋ ਮਹੱਤਵ ਸੀ, ਜਿਹੜੀਆਂ ਪਰੰਪਰਾਵਾਂ ਵਿਆਹ ਨੂੰ ਲੈ ਕੇ ਹਨਾ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਨਿਭਦੀਆਂ ਸੀਗੀਆਂ, ਉਹ ਪਰੰਪਰਾਵਾਂ ਤੋਂ ਵੀ ਅਸੀਂ ਕਿਤੇ ਨਾ ਕਿਤੇ ਹੁਣ ਮੂੰਹ ਮੋੜਨ ਲੱਗ ਗਏ ਹਾਂ, ਉਹਨਾਂ ਤੋਂ ਕਿਤੇ ਨਾ ਕਿਤੇ ਅਸੀਂ ਅਵੇਸਲੇ ਹੋ ਰਹੇ ਹਾਂ, ਜਾਂ ਫਿਰ ਕਹਿ ਲਓ ਕਿ ਅਸੀਂ ਜਾਣ ਬੁੱਝ ਕੇ ਸਾਰਾ ਕੁਛ ਜਾਣਦਿਆਂ ਹੋਇਆਂ ਵੀ ਅਸੀਂ ਉਹਨਾਂ ਨੂੰ ਅਣਦੇਖਿਆ ਕਰ ਰਹੇ ਹਾਂ ਹਨਾ, ਅਣਗੌਲਿਆਂ ਕਰ ਰਹੇ ਹਾਂ। ਸੋ ਉਹ ਪਰੰਪਰਾਵਾਂ ਕੀ ਹੁੰਦੀਆਂ ਸੀ ਅਸਲ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪਰੰਪਰਾਵਾਂ ਵਿਆਹ ਦੀਆਂ ਮੁੱਖ ਪਰੰਪਰਾਵਾਂ ਹੁੰਦੀਆਂ ਉਹ ਹੁੰਦੀਆਂ ਆ ਕਿ ਜੋੜ ਮੇਲ ਹੋਣਾ ਆ ਦੋ ਜੀਆਂ ਦਾ ਹਨਾ। ਸੋ ਉਹਨਾਂ ਜੀਆਂ ਦੇ ਜੋੜ ਮੇਲ ਦੇ ਨਾਲ ਹੋਰ ਕਿੰਨੇ ਸਾਰੇ ਜਿਹੜੇ ਰਿਸ਼ਤੇ ਆ ਉਹਨਾਂ ਨੇ ਵੀ ਜੁੜਨਾ ਹਨਾ, ਫਿਰ ਹੋਰ ਕਿੰਨੇ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੇ ਵੀ ਜੁੜਨਾ ਹਨਾ, ਭਾਵੇਂ ਉਹ ਰਿਸ਼ਤੇਦਾਰੀਆਂ ਦੇ ਰੂਪ ਦੇ ਵਿੱਚ ਹੀ ਜੁੜਨਾ ਹੁੰਦਾ, ਪਰ ਉਹ ਅਸਲ ਦੇ ਵਿੱਚ ਜਿਹੜਾ ਵਿਆਹ ਆ ਉਹ ਇੱਕ ਤਰ੍ਹਾਂ ਦੇ ਨਾਲ ਜੋੜ ਮੇਲ ਦਾ ਹੀ ਮੁੱਖ ਜਿਹੜਾ ਸਾਧਨ ਆ ਉਹ ਹੁੰਦਾ ਹਨਾ। ਇਸੇ ਤਰ੍ਹਾਂ ਸਮਾਜ ਦੀ ਸਿਰਜਣਾ ਹੁੰਦੀ, ਵਿਆਹ ਤੋਂ ਬਾਅਦ ਹੀ ਸਮਾਜ ਸਿਰਜਿਆ ਜਾਂਦਾ ਹਨਾ, ਜਦੋਂ ਦੋ ਜੀ ਜਿਹੜੇ ਆ ਉਹਨਾਂ ਦਾ ਆਪਸ ਦੇ ਵਿੱਚ ਮੇਲ ਹੁੰਦਾ, ਫਿਰ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦਾ ਹੁੰਦਾ, ਫਿਰ ਉਹਨਾਂ ਦੇ ਰਿਸ਼ਤੇਦਾਰਾਂ ਦਾ ਹੁੰਦਾ, ਤਾਂ ਇੱਕ ਦੇਖੋ ਕਿੱਡਾ ਸੋਹਣਾ ਸਮਾਜ ਜਿਹੜਾ ਆ ਉਹ ਹੋਂਦ ਦੇ ਵਿੱਚ ਆਉਂਦਾ ਹਨਾ। ਪਰ ਇੱਥੇ ਹੁਣ ਅਫਸੋਸ ਦੀ ਗੱਲ ਇਹ ਆ ਕਿ ਜਦੋਂ ਅਸੀਂ ਜੋੜਨਾ, ਜਦੋਂ ਦੋ ਜੀਆਂ ਨੇ ਜੁੜਨਾ ਤਾਂ ਉਹਨਾਂ ਨੂੰ ਜੋ ਅਸੀਂ ਕਦਰਾਂ ਕੀਮਤਾਂ ਪਹਿਲਾਂ ਪਰਿਵਾਰਾਂ ਵੱਲੋਂ ਦਿੰਦੇ ਰਹੇ ਹਾਂ, ਮਾਪੇ ਜਿਹੜੇ ਸੀ ਉਹ ਆਪਣੀ ਧੀ ਨੂੰ ਕੁਛ ਇਹੋ ਜਿਹੇ ਸੰਸਕਾਰ ਦਿੰਦੇ ਹੁੰਦੇ ਸੀ ਹਨਾ ਕਿ ਇਹ ਜਿਹੜੇ ਸੰਸਕਾਰ ਆ ਪੁੱਤਰ ਵੀ ਇਹ ਸਾਡੇ ਪਰਿਵਾਰ ਦੇ ਸੰਸਕਾਰ ਆ, ਇਹਨਾਂ ਸੰਸਕਾਰਾਂ ਨੂੰ ਲੈ ਕੇ ਤੂੰ ਸਹੁਰੇ ਘਰ ਦੇ ਵਿੱਚ ਵਿਚਰਨਾ ਹਨਾ। ਇਸੇ ਤਰ੍ਹਾਂ ਜਿਹੜਾ ਮੁੰਡਾ ਹੁੰਦਾ ਸੀਗਾ ਉਹਦੇ ਵੱਲੋਂ ਵੀ ਉਹਦੇ ਜਿਹੜੇ ਮਾਪੇ ਸੀ ਉਹ ਵੀ ਕੁਛ ਇਹੋ ਜਿਹੇ ਸੰਸਕਾਰਾਂ ਦੇ ਨਾਲ, ਜਿਹੜੇ ਸੰਸਕਾਰੀ ਲੋਕ ਆ ਉਹ ਅੱਜ ਵੀ ਸ਼ਾਇਦ ਉਹ ਜਿਹੀਆਂ ਪਰੰਪਰਾਵਾਂ ਨਿਭਾਉਂਦੇ ਹੋਣ ਹਨਾ, ਪਰ ਬਹੁਤ ਘੱਟ ਗਿਆ ਹੁਣ ਕਿਉਂਕਿ ਵਿਆਹ ਦਾ ਜਿਹੜਾ ਅਸਲ ਜਿਹੜਾ ਮਾਇਨੇ ਆ, ਵਿਆਹ ਦੇ ਜਿਹੜੇ ਅਸਲ ਮਾਇਨੇ ਆ ਉਹਨਾਂ ਨੂੰ ਅਸੀਂ ਅਣਦੇਖਿਆ ਕਰਨ ਲੱਗ ਗਏ। ਹੁਣ ਜਦੋਂ ਵਿਆਹ ਦੀ ਗੱਲ ਹੋਈ ਤੁਸੀਂ ਗੱਲ ਕੀਤੀ ਆ ਵੀ ਬਹੁਤ ਸਾਰੇ ਜਿਹੜੇ ਖਰਚੇ ਆ ਜਾਂ ਫਿਰ ਬਹੁਤ ਸਾਰਾ ਜਿਹੜਾ ਦਿਖਾਵਾ ਆ ਉਹ ਅਸੀਂ ਵਧਾ ਲਿਆ ਕਿਉਂਕਿ ਅਸੀਂ ਜਿਹੜੀਆਂ ਗੈਰ ਰਸਮਾਂ ਸੀ ਜਿਹੜੀਆਂ ਨਹੀਂ ਚਾਹੀਦੀਆਂ ਸੀਗੀਆਂ ਸੀ ਉਹਨਾਂ ਰਸਮਾਂ ਨੂੰ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਉਣਾ ਸ਼ੁਰੂ ਕਰ ਦਿੱਤਾ, ਪਰ ਜਿਹੜੀ ਅਸਲ ਵਿਆਹ ਦੀ ਰਸਮ ਆ ਉਹ ਚਾਹੇ ਲਾਵਾਂ ਆ ਚਾਹੇ ਉਹ ਫੇਰੇ ਆ ਹਨਾ, ਅਸੀਂ ਉਹਨੂੰ ਬਿਲਕੁਲ ਅੱਖੋਂ ਹੀ ਓਹਲੇ ਕਰਤਾ, ਉਹਨੂੰ ਇਗਨੋਰ ਕਰਤਾ। ਤੁਸੀਂ ਦੇਖੋ ਅੱਜ ਜਦੋਂ ਅਸੀਂ ਵਿਆਹ ਦੀ ਇਹ ਅਸਲ ਰਸਮ ਪੂਰੀ ਕਰਨੀ ਆ ਤੇ ਉਸ ਵੇਲੇ ਸਾਡੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚੋਂ ਬਹੁਤ ਘੱਟ ਜੀ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਮੰਦਰ ਦੇ ਵਿੱਚ ਜਾਂ ਫਿਰ ਮਸਜਿਦ ਜਿੱਥੇ ਵੀ ਇਹ ਜਿਹੜੀਆਂ ਵਿਆਹ ਦੀਆਂ ਅਸਲ ਰੀਤਾਂ ਨਿਭਾਈਆਂ ਜਾਂਦੀਆਂ ਉੱਥੇ ਬਹੁਤ ਘੱਟ ਲੋਕ ਪਹੁੰਚਦੇ ਆ ਹਨਾ। ਕਾਰਨ ਕੀ ਆ? ਕਿਉਂਕਿ ਅਸੀਂ ਜਿਹੜੀਆਂ ਬਾਹਰੀ ਜਿਹੜੀਆਂ ਦਿਖਾਵੇ ਵਾਲੀਆਂ ਚੀਜ਼ਾਂ ਆ ਉਹਨਾਂ ਨੂੰ ਅਡੋਪਟ ਬਹੁਤ ਵੱਡੇ ਪੱਧਰ ਤੇ ਸ਼ੁਰੂ ਕਰਤਾ ਤੇ ਉਹ ਦਿਖਾਵਾ ਹੀ ਹੁਣ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦਾ ਵੀ ਹਿੱਸਾ ਬਣ ਗਿਆ। ਜਦੋਂ ਉਹ ਵਿਆਹ ਦੀਆਂ ਰੀਤਾਂ ਸੀ ਉੱਥੇ ਪੂਰੀਆਂ ਕੀਤੀਆਂ, ਉੱਥੇ ਓਨੇ ਕੇ ਜੀ ਮੌਜੂਦ ਸੀ ਜਿਨ੍ਹਾਂ ਨੂੰ ਲੱਗਦਾ ਸੀ ਕਿ ਫਾਰਮੈਲਿਟੀ ਜਿਹੜੀ ਕਰਨੀ ਜ਼ਰੂਰੀ ਆ, ਹਨਾ, ਉੱਥੇ ਲਾਵਾਂ ਲਈਆਂ। ਇਵਨ ਕਿ ਅਸੀਂ ਬੱਚਿਆਂ ਨੂੰ ਵੀ ਇਹ ਨਹੀਂ ਸਿਖਾ ਰਹੇ ਕਿ ਇਹ ਜਿਹੜੀ ਤੇਰੀ ਜ਼ਿੰਦਗੀ ਦੀ ਸਭ ਤੋਂ ਅਹਿਮ ਰਸਮ ਆ, ਇੱਥੇ ਹੀ ਤੂੰ ਬਹੁਤ ਕੁਛ ਸਿੱਖਣਾ, ਹਨਾ। ਅਸੀਂ ਬੱਚਿਆਂ ਨੂੰ ਵੀ ਨਹੀਂ ਇਹ ਸਿਖਾਇਆ ਹੋਇਆ, ਕਿਉਂਕਿ ਬੱਚੇ ਵੀ ਐਡੇ ਕੁ ਜ਼ਿਆਦਾ ਐਕਸਾਈਟਡ ਹੁੰਦੇ ਵੀ ਜਲਦੀ ਜਲਦੀ ਲਾਵਾਂ ਖਤਮ ਹੋਣ ਤੇ ਅਸੀਂ ਪੈਲਸ ਦੇ ਵਿੱਚ ਪਹੁੰਚੀਏ, ਅਸੀਂ ਰਿਸੈਪਸ਼ਨ ਸੈਂਟਰ ਦੇ ਵਿੱਚ ਪਹੁੰਚੀਏ, ਜਿੱਥੇ ਪਹੁੰਚ ਕੇ ਸਿਰਫ ਤੇ ਸਿਰਫ ਮੌਜ ਮਸਤੀ ਕੀਤੀ ਜਾਵੇ, ਹਨਾ। ਸੋ ਇਹ ਇੱਕ ਬਹੁਤ ਵਿਚਾਰਨ ਵਾਲਾ ਮੁੱਦਾ, ਔਰ ਮੇਰੀ ਇਸ ਵਿਆਹ ਦੇ ਉੱਤੇ ਗੱਲ ਕਰਨੀ ਇਸੇ ਕਰਕੇ ਜਿਹੜੀ ਮੈਂ ਜ਼ਰੂਰੀ ਸਮਝੀ ਕਿ ਜਿਹੜਾ ਵਿਆਹ ਮੈਂ ਪਿਛਲੇ ਦਿਨੀ ਵੇਖਿਆ ਉਹ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਮੁਕੰਮਲ ਹੋਇਆ, ਔਰ ਇੰਨੀ ਕੁ ਸਾਦਗੀ ਦੇ ਨਾਲ ਉਹ ਜਿਹੜਾ ਵਿਆਹ ਸੀ ਉਹ ਮੁਕੰਮਲ ਹੋਇਆ ਕਿ ਉਸਨੇ ਮੈਨੂੰ ਖੁਦ ਨੂੰ ਬਹੁਤ ਪ੍ਰਭਾਵਿਤ ਕੀਤਾ ਔਰ ਮੇਰੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹਨਾਂ ਨੇ, ਚਲੋ ਇਹ ਮੇਰੀ ਵੀ ਖੁਸ਼ਕਿਸਮਤੀ ਹੈ ਕਿ ਮੇਰੀ ਜਿਹੜੀ ਵੱਡੀ ਬੱਚੀ ਉਹਨੇ ਬਹੁਤ ਛੋਟੀ ਉਮਰ ਦੇ ਵਿੱਚ ਸ਼ਾਇਦ ਜਿਹੜੇ ਇੱਕ ਦੋ ਵਿਆਹ ਸੀ ਉਹ ਭਾਰਤ ਦੇ ਵਿੱਚ ਦੇਖੇ ਸੀਗੇ, ਪਰ ਉਹਨੂੰ ਵਿਆਹ ਭੁੱਲ ਗਏ ਸੀ ਵੀ ਵਿਆਹ ਕਿੱਦਾਂ ਦੇ ਹੁੰਦੇ ਆ, ਔਰ ਉਹਨੇ ਜਿਹੜਾ ਇਹ ਵਿਆਹ ਦੇਖਿਆ ਉਹ ਪਹਿਲਾ ਵਿਆਹ ਦੇਖਿਆ ਔਰ ਉਹਨੂੰ ਉਹ ਵਿਆਹ ਜਿਹੜਾ ਸੀ ਉਹ ਪਸੰਦ ਆਇਆ। ਕਿਉਂ? ਕਿਉਂਕਿ ਜਿਹੜੀਆਂ ਵਿਆਹ ਦੀਆਂ ਮੁੱਖ ਰਸਮਾਂ ਸੀਗੀਆਂ, ਉਹ ਵਿਆਹ ਦੀਆਂ ਜਿਹੜੀਆਂ ਮੁੱਖ ਰਸਮਾਂ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਿਭਾਈਆਂ ਗਈਆਂ ਸੀ, ਔਰ ਲਾਵਾਂ ਜਿਹੜੀਆਂ ਜਦੋਂ ਵੀ ਹੋਈਆਂ, ਲਾਵਾਂ ਤੋਂ ਪਹਿਲਾਂ ਲਾਵਾਂ ਦੀ ਕੀ ਮਹੱਤਤਾ ਆ ਸਾਡੇ ਸਿੱਖ ਧਰਮ ਦੇ ਵਿੱਚ, ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ, ਔਰ ਹਰ ਲਾਮ ਸਾਨੂੰ ਕੀ ਉਪਦੇਸ਼ ਕੀ ਦਿੰਦੀ ਆ। ਇੱਕ ਜਿਹੜੀ ਜੀਵ ਇਸਤਰੀ ਆ ਗੁਰਬਾਣੀ ਦੇ ਵਿੱਚ, ਚਾਹੇ ਜੀਵ ਇਸਤਰੀ ਦੇ ਹਵਾਲੇ ਰਾਹੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਅਸਲ ਜ਼ਿੰਦਗੀ ਦੇ ਵਿੱਚ ਵੀ ਅਸੀਂ ਕਿਸ ਧਰਮ ਵਿਚਰਨਾ ਆ ਇਹ ਸਾਨੂੰ ਉਹ ਲਾਵਾਂ ਦੇ ਵਿੱਚ ਦੱਸਿਆ ਗਿਆ, ਹਨਾ। ਔਰ ਜਿਹੜੇ ਸਿਮਰ ਪੁਰਾਣੇ ਵਿਆਹ ਹੁੰਦੇ ਸੀਗੇ ਉਹਨਾਂ ਦੇ ਵਿੱਚ ਤੁਸੀਂ ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਸਿੱਖਿਆ ਜਿਹੜੀ ਸੀ ਉਹ ਪੜ੍ਹੀ ਜਾਂਦੀ ਸੀ, ਜਿਹੜੀ ਜੇ ਲੜਕੀ ਦੇ ਪਰਿਵਾਰ ਵੱਲੋਂ ਇੱਕ ਜਣਾ ਜਿਹੜਾ ਸੀ ਉਹ ਸਿੱਖਿਆ ਪੜ੍ਹਦਾ ਸੀ, ਔਰ ਉਸ ਸਿੱਖਿਆ ਦੇ ਵਿੱਚ ਉਹ ਸਾਰੇ ਜਿਹੜੇ ਪੁਆਇੰਟਸ ਸੀਗੇ ਉਹ ਸਾਰੀਆਂ ਜਿਹੜੀਆਂ ਸੰਸਕਾਰ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਦੱਸੀਆਂ ਜਾਂਦੀਆਂ ਸੀ ਕਿ ਤੂੰ ਕਿਸ ਤਰ੍ਹਾਂ ਵਿਚਰਨਾ, ਤੂੰ ਆਪਣੇ ਦਿਓਰਾਂ ਨੂੰ ਕਿਵੇਂ ਸਮਝਣਾ, ਤੂੰ ਆਪਣੀ ਸੱਸ ਨੂੰ ਕਿਵੇਂ ਸਮਝਣਾ, ਤੂੰ ਆਪਣੇ ਸਹੁਰੇ ਨੂੰ ਕਿਵੇਂ ਸਮਝਣਾ, ਮਤਲਬ ਬਾਪ ਸਮਾਨ ਮਾਂ ਸਮਾਨ, ਹਨਾ। ਇਹ ਗੱਲ ਵੱਖਰੀ ਹੈ ਕਿ ਅੱਜ ਇਹਨਾਂ ਚੀਜ਼ਾਂ ਦੇ ਵਿੱਚ ਵੀ ਬਹੁਤ ਵੱਡੇ ਰੌਲੇ ਕਚੌਲੇ ਜਿਹੜੇ ਆ ਸ਼ਾਮਲ ਹੋ ਗਏ ਆ, ਹਨਾ। ਤੇ ਦੂਸਰੇ ਪਾਸੇ ਜਦੋਂ ਸਿਹਰਾ ਵੀ ਪੜਿਆ ਜਾਂਦਾ ਸੀ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾ ਪੜਿਆ ਜਾਂਦਾ ਸੀ ਤੇ ਉਸ ਸਿਹਰੇ ਦੇ ਵਿੱਚ ਵੀ ਇਹੀ ਸਮਝਾਇਆ ਗਿਆ ਹੁੰਦਾ ਸੀਗਾ ਕਿ ਅੱਜ ਤੋਂ ਜਿਹੜੀ ਇਹ ਅਮਾਨਤ ਆ ਤੇਰੀ ਜਿਹੜੀ ਵੋਟੀ ਆ ਇਹਨੂੰ ਤੂੰ ਇੱਕ ਅਮਾਨਤ ਬਣਾ ਕੇ ਆਪਣੇ ਘਰ ਦੇ ਵਿੱਚ ਲੈ ਕੇ ਆਉਣਾ, ਹਨਾ। ਔਰ ਇਸ ਕਰਕੇ ਹੁਣ ਜਿਹੜੀ ਜ਼ਿੰਮੇਵਾਰੀ ਆ ਉਹ ਹੋਰ ਵੀ ਜ਼ਿਆਦਾ ਤੇਰੀ ਵੱਧ ਗਈ ਆ, ਤੇ ਇਹੀ ਉਪਦੇਸ਼ ਜਿਹੜਾ ਆ ਉਹ ਲਾਵਾਂ ਦੇ ਵਿੱਚ ਦਿੱਤਾ ਗਿਆ ਆ। ਪਰ ਇਹੋ ਹੀ ਜਿਹੜੀ ਅਹਿਮ ਰਸਮ ਆ ਵਿਆਹ ਦੀ ਇਹ ਅਸੀਂ ਹਮੇਸ਼ਾ ਇਗਨੋਰ ਕਰਦੇ ਹਾਂ, ਔਰ ਉਸ ਵਿਆਹ ਦੇ ਵਿੱਚ ਮੈਨੂੰ ਸਭ ਤੋਂ ਬੈਸਟ ਜਿਹੜੀ ਚੀਜ਼ ਸੀ ਉਹ ਇਹ ਲੱਗੀ ਕਿ ਉਸ ਰਸਮ ਵੇਲੇ ਤੋਂ ਪਹਿਲਾਂ ਤੋਂ ਲੈ ਕੇ ਜਦੋਂ ਤੋਂ ਉਸ ਰਸਮ ਦੇ ਬਾਰੇ ਚ ਚਾਹੇ ਉਹ ਕਥਾ ਦੇ ਰਾਹੀਂ ਸਮਝਾਇਆ ਗਿਆ, ਚਾਹੇ ਉਹ ਕਿਸੇ ਕੀਰਤਨ ਦੇ ਰਾਹੀਂ ਸਮਝਾਇਆ ਗਿਆ, ਪਰ ਉਸ ਤੋਂ ਪਹਿਲਾਂ ਉਸ ਦਾ ਜਿਹੜਾ ਉਪਦੇਸ਼ ਸੀ ਉਸ ਬੱਚੀ ਨੇ ਸੁਣਨਾ ਚਾਹਿਆ, ਉਸ ਬੱਚੀ ਨੇ ਉਹ ਸਵਾਲ ਜਿਹੜਾ ਸੀਗਾ ਉਹ ਰੱਖਿਆ ਸੀਗਾ ਕਿ ਮੈਂ ਮਤਲਬ ਚਾਹੁੰਦੀ ਹਾਂ ਕਿ ਮੈਨੂੰ ਦੱਸਿਆ ਜਾਵੇ ਕਿ ਜਦੋਂ ਮੈਂ ਦੂਸਰੇ ਪਰਿਵਾਰ ਦੇ ਵਿੱਚ ਜਾਣਾ, ਉਹ ਬੱਚੀ ਜਿਹੜੀ ਸੀ ਉਹ ਆਸਟ੍ਰੇਲੀਆ ਦੀ ਬੋਰਨ ਬੱਚੀ ਸੀ, ਉਹਦਾ ਵਿਆਹ ਸੀਗਾ, ਔਰ ਆਸਟ੍ਰੇਲੀਆ ਦੀ ਬੋਰਨ ਬੱਚੀ ਜਿਹੜੀ ਸੀ ਉਹਨੇ ਇਹ ਜ਼ਰੂਰ ਇੱਕ ਸਵਾਲ ਦੇ ਰੂਪ ਦੇ ਵਿੱਚ ਪੁੱਛਿਆ ਸੀਗਾ ਕਿ ਜਦੋਂ ਲਾਵਾਂ ਪੜੀਆਂ ਜਾਣੀਆਂ ਉਸ ਤੋਂ ਪਹਿਲਾਂ ਮੈਨੂੰ ਉਹਨਾਂ ਦਾ ਜਿਹੜਾ ਮੀਨਿੰਗ ਆ ਉਹ ਸਮਝ ਆਉਣਾ ਬਹੁਤ ਜ਼ਰੂਰੀ ਆ, ਔਰ ਉਹ ਮੀਨਿੰਗ ਸਮਝਣ ਤੋਂ ਬਾਅਦ ਮੈਨੂੰ ਜਿਹੜੀਆਂ ਉਸ ਨੈਕਸਟ ਫੈਮਿਲੀ ਦੇ ਵਿੱਚ ਜਿਹੜੀਆਂ ਮੇਰੀਆਂ ਰਿਸਪੋਂਸਿਬਿਲਿਟੀਜ਼ ਕੀ ਬਣਦੀਆਂ, ਮੈਂ ਕਿਵੇਂ ਨਿਭਾਉਣੀਆਂ ਆ, ਉਹ ਵੀ ਮੈਨੂੰ ਇਸ ਧਾਰਮਿਕ ਪੱਖ ਤੋਂ ਸਮਝਾਇਆ ਜਾਵੇ, ਹਨਾ। ਔਰ ਮੈਨੂੰ ਉਹ ਬਹੁਤ ਖੂਬਸੂਰਤ ਗੱਲ ਲੱਗੀ ਸੀਗੀ ਕਿ ਅਸੀਂ ਇਹ ਚੀਜ਼ਾਂ ਕਿਸ ਹੱਦ ਤੱਕ ਇਗਨੋਰ ਕਰਦੇ ਹਾਂ, ਔਰ ਕਿਸ ਹੱਦ ਤੱਕ ਸਾਨੂੰ ਅਸਲ ਦੇ ਵਿੱਚ ਸਿੱਖਣ ਦੀ ਲੋੜ ਆ ਕਿ ਅਸਲ ਦੇ ਵਿੱਚ ਵਿਆਹ ਜਿਹੜਾ ਆ ਉਹਦੀ ਅਹਿਮੀਅਤ ਕਿੱਥੇ ਸ਼ੁਰੂ ਹੁੰਦੀ ਆ, ਕਿੱਥੋਂ ਤੱਕ ਨਿਭਦੀ ਆ, ਹਨਾ, ਔਰ ਕੀ ਅਸਲ ਦੇ ਵਿੱਚ ਹੁੰਦੀ ਆ ਉਹਦੀ ਅਹਿਮੀਅਤ। ਸੋ ਉਹ ਚੀਜ਼ ਮੈਨੂੰ ਅਪੀਲ ਕੀਤੀ ਔਰ ਮੇਰਾ ਦਿਲ ਕੀਤਾ ਕਿ ਹਾਂ ਮੈਂ ਉਸ ਵਿਆਹ ਦੇ ਬਾਰੇ ਚ ਜ਼ਿਕਰ ਜ਼ਰੂਰ ਕਰਾਂ। ਸੋ ਇਸ ਕਰਕੇ ਮੈਂ ਅੱਜ ਵੀ ਸਾਡੇ ਸੁਣਨ ਵਾਲੇ ਹੋ ਸਕਦਾ ਕਿ ਮੇਰੇ ਇਸ ਵਿਚਾਰ ਦੇ ਨਾਲ ਸਹਿਮਤ ਹੋਣ ਜਾਂ ਅਸਹਿਮਤ ਵੀ ਹੋਣ, ਹਨਾ, ਪਰ ਇੱਕ ਗੱਲ ਦੇ ਨਾਲ ਸਾਡੀ ਸਾਰਿਆਂ ਦੀ ਸਹਿਮਤੀ ਜਿਹੜੀ ਹੋਣੀ ਬਹੁਤ ਜ਼ਰੂਰੀ ਆ ਕਿ ਵਿਆਹ ਜਿਹੜਾ ਆ ਉਹ ਅਸਲ ਦੇ ਵਿੱਚ ਦੋ ਜੀਆਂ ਦਾ, ਦੋ ਪਰਿਵਾਰਾਂ ਦਾ, ਦੋ ਰਿਸ਼ਤਿਆਂ ਦਾ ਜਿਹੜਾ ਆ ਉਹ ਮੇਲ ਆ। ਸੋ ਉਹ ਰਿਸ਼ਤਿਆਂ ਦਾ ਜਿਹੜਾ ਮੇਲ ਆ ਉਹ ਤਾਂ ਹੀ ਗੂੜਾ ਹੋ ਸਕਦਾ ਆ, ਤਾਂ ਹੀ ਜਿਹੜਾ ਉਹਦੇ ਵਿੱਚ ਹੋਰ ਜ਼ਿਆਦਾ ਨਿੱਘ ਜਿਹੜਾ ਆ ਉਹ ਆ ਸਕਦਾ ਆ, ਜੇਕਰ ਉਸ ਦੇ ਨਾਲ ਜੁੜੇ ਹੋਏ ਜਿਹੜੇ ਸੰਸਕਾਰ ਆ ਉਹਨਾਂ ਨੂੰ ਵੀ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ। ਸੋ ਉਸ ਵਿਆਹ ਦੀ ਇੱਕ ਹੋਰ ਜਿਹੜੀ ਸਾਦਗੀ ਸੀਗੀ ਕਿ ਚਲੋ ਇਹ ਹੁੰਦਾ ਕਿ ਇਹ ਆਪੋ ਆਪਣਾ ਚਾਅ ਹੁੰਦਾ ਕਿ ਤੁਸੀਂ ਹਨਾ ਨੱਚਣਾ ਆ ਤੁਸੀਂ ਗਾਉਣਾ ਆ ਹਨਾ, ਕਿਉਂਕਿ ਹਰ ਇੱਕ ਦੀ ਸਦਰ ਹਰ ਇੱਕ ਦੀ ਇੱਕ ਰੀਝ ਜਿਹੜੀ ਹੋਣੀ ਉਹ ਵੱਖਰੀ ਗੱਲ ਆ। ਪਰ ਉਹਦੇ ਵਿੱਚ ਇੱਕ ਜਿਹੜੀ ਹੋਰ ਸੋਹਣੀ ਸਾਦਗੀ ਜਿਹੜੀ ਸੀ ਉਹ ਇਹ ਸੀਗੀ ਕਿ ਉਸ ਵਿਆਹ ਦੇ ਵਿੱਚ ਸਾਰਿਆਂ ਨੂੰ ਇੱਕ ਪੰਗਤ ਦੇ ਵਿੱਚ ਬੈਠ ਕੇ ਦੇਖੋ ਦੋਵਾਂ ਪਰਿਵਾਰਾਂ ਦੀ ਸਹਿਮਤੀ ਸੀ ਇਸ ਗੱਲ ਦੇ ਵਿੱਚ, ਕਿਉਂਕਿ ਅੱਜ ਦੇ ਜਿਹੜੇ ਝਗੜੇ ਆ ਉਹ ਖੜੇ ਹੋ ਰਹੇ ਆ ਇਸ ਕਰਕੇ ਖੜੇ ਹੋ ਰਹੇ ਆ ਕਿਉਂਕਿ ਪਰਿਵਾਰਾਂ ਦੇ ਵਿੱਚ ਹੀ ਇੱਕ ਦੂਜੇ ਨੂੰ ਵੱਧ ਕੇ ਕਰਨ ਦੀ ਜਿਹੜੀ ਹੋੜ ਆ ਉਹ ਲੱਗੀ ਹੋਈ ਆ। ਸੋ ਇਸ ਪਰ ਇਸ ਵਿਆਹ ਦੇ ਵਿੱਚ ਮੈਂ ਵੀ ਦੇਖਿਆ ਕਿ ਚਾਹੇ ਉਹ ਮੁੰਡੇ ਵਾਲੇ ਪਰਿਵਾਰ ਦੇ ਸੀਗੇ ਚਾਹੇ ਉਹ ਕੁੜੀ ਵਾਲੇ ਪਰਿਵਾਰ ਦੇ ਸੀਗੇ, ਉਹਨਾਂ ਨੇ ਸਾਂਝੇ ਤੌਰ ਤੇ ਜਿਹੜਾ ਲੰਗਰ ਆ ਜੀ ਉਹ ਪੰਗਤ ਦੇ ਵਿੱਚ ਬੈਠ ਕੇ ਛਕਿਆ ਹਨਾ। ਤੇ ਇਸ ਤੋਂ ਇਲਾਵਾ ਜਿਹੜਾ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਵਾਲਾ ਜਿਹੜਾ ਜਦੋਂ ਆਪਣੇ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਆ ਹਨਾ, ਉਦੋਂ ਵੀ ਜਿਹੜੀਆਂ ਉਹ ਫੈਮਿਲੀਜ਼ ਸੀਗੀਆਂ ਉਹ ਇਕੱਠੀਆਂ ਬੈਠੀਆਂ ਔਰ ਉਸ ਪੱਧਰ ਦੇ ਉੱਤੇ ਉਹਨਾਂ ਨੇ ਆਪਸੀ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਬੜੇ ਖੁੱਲ ਕੇ ਜਿੱਦਾਂ ਆਪਣੀਆਂ ਜਿਹੜੀਆਂ ਵਿਚਾਰਾਂ ਆ ਇੱਕ ਦੂਜੇ ਦੇ ਅੱਗੇ ਰੱਖੀਆਂ ਆ ਔਰ ਇੱਕ ਦੂਸਰੇ ਨੂੰ ਸਮਝਣ ਦੀ ਜਿਹੜੀ ਕੋਸ਼ਿਸ਼ ਆ ਉਹ ਉਹਨਾਂ ਦੌਰਾਨ ਉਸ ਸਮੇਂ ਦੌਰਾਨ ਕੀਤੀ ਗਈ ਆ, ਬਜਾਏ ਕਿ ਅਸੀਂ ਹੁੱਲੜਬਾਜ਼ੀ ਜਾਂ ਫਿਰ ਨਸ਼ਾ ਜਾਂ ਫਿਰ ਹੋਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਸਹਾਰਾ ਲਈਏ। ਸੋ ਹੋ ਸਕਦਾ ਜੀ ਹਰ ਇੱਕ ਦਾ ਆਪਣੀ ਖੁਸ਼ੀ ਨੂੰ ਮਨਾਉਣ ਦਾ ਜਿਹੜਾ ਤਰੀਕਾ ਆ ਉਹ ਵੱਖਰਾ ਹੋ ਸਕਦਾ, ਕਿਉਂਕਿ ਮੇਰੇ ਲਈ ਇਹ ਬਿਲਕੁਲ ਨਵੀਂ ਤਰ੍ਹਾਂ ਦਾ ਵਿਆਹ ਸੀਗਾ ਕਿਉਂਕਿ ਮੈਂ ਆਪਣੇ ਪਰਿਵਾਰਾਂ ਚ ਦੇਖਾਂ ਤੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਵਿਆਹ ਆ ਉਹ ਵੱਖਰੀ ਤਰ੍ਹਾਂ ਹੀ ਹੁੰਦਾ ਆਇਆ ਹਨਾ। ਪਰ ਲਾਵਾਂ ਦੇ ਵੇਲੇ ਚ ਮੈਂ ਗੱਲ ਕਰਾਂ ਤਾਂ ਜ਼ਰੂਰ ਹਾਂ ਲਾਵਾਂ ਦੇ ਉੱਤੇ ਜਿਹੜਾ ਲਾਵਾਂ ਦਾ ਜਿਹੜਾ ਮਹੱਤਵ ਆ ਉਹ ਜ਼ਰੂਰ ਮੈਂ ਸ਼ੁਰੂ ਤੋਂ ਹੀ ਆਪਣੇ ਪਰਿਵਾਰਾਂ ਦੇ ਵਿੱਚ ਦੇਖਦੀ ਆਈ ਹਾਂ ਕਿ ਉਸ ਵੇਲੇ ਜਿਹੜੇ ਪਰਿਵਾਰਾਂ ਦੀ ਜਿਹੜੀ ਮੌਜੂਦਗੀ ਆ ਉਹਨੂੰ ਹਮੇਸ਼ਾ ਹੀ ਅਹਿਮ ਮੰਨਿਆ ਗਿਆ। ਔਰ ਇਸ ਵਿਆਹ ਦੀ ਵੀ ਇਹ ਖਾਸੀਅਤ ਸੀਗੀ ਕਿ ਲਾਵਾਂ ਤੋਂ ਪਹਿਲਾਂ ਤੋਂ ਲੈ ਕੇ ਔਰ ਅਰਦਾਸ ਹੋਣ ਤੱਕ ਜਿਹੜੀ ਸੰਗਤ ਸੀ ਉਹ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਭਰੀ ਸੀ ਔਰ ਹਾਲ ਦੇ ਵਿੱਚ ਬੈਠਣ ਦੇ ਲਈ ਜਾਂ ਤਿਲ ਸਿੱਟਣ ਦੇ ਲਈ ਵੀ ਜਗ੍ਹਾ ਨਹੀਂ ਸੀ ਕਿਉਂਕਿ ਵਿਆਹ ਦੇ ਮਹੱਤਵ ਨੂੰ ਅਸਲ ਦੇ ਵਿੱਚ ਉਹ ਲੋਕ ਜਿਹੜੇ ਸੀ ਉਹ ਜਾਣਦੇ ਸੀ ਔਰ ਇਹ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ ਸਮਝਣੀ।
ਬਿਲਕੁਲ
ਜੀ
ਬਿਲਕੁਲ ਅਮਰਦੀਪ ਜੀ, ਇਹ ਤਾਂ ਮੈਂ ਤੇ ਜ਼ਰੂਰ ਜਿੱਦਾਂ ਤੁਹਾਡੀ ਗੱਲ ਸੁਣੀ ਆ ਤੇ ਮੈਂ ਤੁਹਾਨੂੰ ਸੱਚੀ ਗੱਲ ਇਹ ਦੱਸੂਗੀ ਕਿ ਮੈਂ ਤੇ ਸੁਣਿਆ ਵੀ ਪਹਿਲੀ ਵਾਰੀ ਹੈ ਕਿ ਕੋਈ ਵਿਆਹ ਏਦਾਂ ਦਾ ਵੀ ਹੈ ਜਿੱਥੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਦੇ ਅਖੀਰ ਤੱਕ ਵੀ ਏਦਾਂ ਦਾ ਵਿਆਹ ਹੋਇਆ ਵੀ ਇੰਨਾ ਸੋਹਣਾ ਇੰਨਾ ਸਾਦਗੀ ਵਾਲਾ। ਤੇ ਮੈਂ ਸੱਚੀ ਮੇਰੀ ਗੱਲ ਜਦੋਂ ਤੁਸੀਂ ਗੱਲ ਕਰ ਰਹੇ ਸੀ ਤੇ ਮੇਰੇ ਦਿਲੋਂ ਉਸ ਪਰਿਵਾਰ ਦੇ ਖਾਸ ਕਰਕੇ ਉਸ ਬੇਟੀ ਦੇ ਪੇਰੈਂਟਸ ਵਾਸਤੇ ਮੇਰੇ ਜਿੱਦਾਂ ਕਹਿ ਲਓ ਵੀ ਮਨ ਚੋਂ ਵਧਾਈਆਂ ਉੱਠ ਰਹੀਆਂ ਸੀਗੀਆਂ ਵੀ ਉਹਨਾਂ ਨੇ ਬੱਚਿਆਂ ਨੂੰ ਇੰਨੇ ਸੋਹਣੇ ਸੰਸਕਾਰ ਦਿੱਤੇ ਨੇ ਕਿ ਉਹ ਇਸ ਚੀਜ਼ ਤੇ ਐਗਰੀ ਨੇ ਕਿ ਮੈਨੂੰ ਪਤਾ ਹੋਵੇ ਕਿ ਲਾਵਾਂ ਦੀ ਮਹੱਤਤਾ ਕੀ ਹੈ। ਤੇ ਸੋ ਇਹ ਬਹੁਤ ਜ਼ਿਆਦਾ ਇਹ ਵੀ ਕਰਦਾ ਹੈ ਮਤਲਬ ਜੀ ਕਿ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਕਹਿ ਲਓ ਵੀ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੰਦੇ ਹਾਂ ਜਾਂ ਜਿਹੜੀ ਅਸੀਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਕਹਿ ਲਓ ਪਰਵਰਿਸ਼ ਕਰਦੇ ਹਾਂ ਉਹ ਚੀਜ਼ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਨਾ। ਹੁਣ ਜਿਸ ਤਰ੍ਹਾਂ ਅੱਜ ਇੱਕ ਵਿਆਹ ਤੁਸੀਂ ਦੇਖਿਆ ਤੇ ਤੁਹਾਡੇ ਬੱਚੇ ਉਸ ਚੀਜ਼ ਤੋਂ ਪ੍ਰਭਾਵਿਤ ਨੇ ਤੇ ਹੋ ਸਕਦਾ ਕਿ ਕੱਲ ਨੂੰ ਵੀ ਉਹਨਾਂ ਦੀ ਕੋਈ ਏਦਾਂ ਦੀ ਡਿਮਾਂਡ ਹੋਵੇ ਜਾਂ ਉਹ ਇਸ ਚੀਜ਼ ਨੂੰ ਲੈ ਕੇ ਹਨਾ ਗਾਂ ਵਧਣ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਵੀ ਸਿਰਫ ਤੁਹਾਡੇ ਹੀ ਜਿੰਨੇ ਵੀ ਮੈਨੂੰ ਲੱਗਦਾ ਕਿ ਉੱਥੇ ਦੇਖਣ ਵਾਲੇ ਹੋਣਗੇ ਜਾਂ ਉਹਨਾਂ ਦੇ ਅੱਗੋਂ ਜਿੱਦਾਂ ਬੱਚੇ ਹੋਣਗੇ ਉਹ ਇਸ ਚੀਜ਼ ਤੋਂ ਪ੍ਰਭਾਵਿਤ ਹੋਣ ਕਿ ਇੰਨਾ ਸਾਦਗੀ ਵਾਲਾ ਵਿਆਹ ਜਾਂ ਇੰਨਾ ਵਧੀਆ ਹਨਾ ਕਿ ਜਿਹੜਾ ਐਕਚੁਲੀ ਚ ਵਿਆਹ ਦਾ ਮਤਲਬ ਕੀ ਆ ਤੇ ਵਿਆਹ ਦਾ ਜੋ ਮਹੱਤਵ ਹੈ ਉਹ ਚੀਜ਼ ਦੇ ਹਿਸਾਬ ਨਾਲ ਜੇ ਵਿਆਹ ਕੀਤਾ ਗਿਆ ਤੇ ਉੱਥੇ ਜਿੰਨੇ ਲੋਕੀ ਦੇਖਣ ਵਾਲੇ ਹੋਣਗੇ ਉਹਨਾਂ ਨੂੰ ਵੀ ਉਸ ਚੀਜ਼ ਤੋਂ ਜ਼ਰੂਰ ਪ੍ਰਭਾਵਿਤ ਹੈ ਤੇ ਕੱਲ ਨੂੰ ਅਸੀਂ ਉਸ ਚੀਜ਼ ਨੂੰ ਅਗਾਂਹ ਲੈ ਕੇ ਤੁਰ ਸਕਦੇ ਹਾਂ। ਪਰ ਬਹੁਤੇ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਵਿਆਹਾਂ ਦੇ ਵਿੱਚ ਜਾਂਦੇ ਹਾਂ ਤੇ ਇੱਕ ਡੀਜੇ ਕਹਿ ਲਓ ਫਿਰ ਵਿਆਹ ਦੀਆਂ ਜਿਹੜੀਆਂ ਉਹ ਰਸਮਾਂ ਜਿਹਨਾਂ ਨੂੰ ਆਪਾਂ ਸ਼ਾਇਦ ਪਹਿਲਾਂ ਤੇ ਕਦੀ ਸਿੱਧੀਆਂ ਨੀ ਹੋਣੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਸ਼ੋਅ ਆਫ ਹੋਣਾ ਸ਼ੁਰੂ ਹੋ ਗਿਆ
ਕਾਫੀ ਜ਼ਿਆਦਾ ਬਿਲਕੁਲ ਵਾਧਾ ਹੋ ਰਿਹਾ ਹਾਂ ਆਏ ਦਿਨ
ਜੀ ਬਿਲਕੁਲ ਤੇ ਜਦੋਂ ਸਾਡੇ ਬੱਚੇ ਉਹਨਾਂ ਵਿਆਹਾਂ ਦੇ ਵਿੱਚ ਜਾਂਦੇ ਆ ਤੇ ਓਬਵੀਅਸ ਜੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਵੀ ਉਹ ਚੀਜ਼ ਪ੍ਰਭਾਵਿਤ ਕਰਦੀ ਹੈ ਤੇ ਜਦੋਂ ਇਹੋ ਜਿਹੇ ਸਮਾਜ ਦੇ ਵਿੱਚ ਜੇ ਏਦਾਂ ਦੇ ਵਿਆਹ ਆਏ ਦਿਨ ਹੋਣੇ ਸ਼ੁਰੂ ਹੋ ਜਾਣ ਤੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਵੀ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਣਗੇ ਕਿ ਜੇ ਉਹਨਾਂ ਦਾ ਵਿਆਹ ਏਦਾਂ ਦਾ ਹੋਇਆ ਤੇ ਸਾਨੂੰ ਵੀ ਏਦਾਂ ਦਾ ਹੀ ਵਿਆਹ ਚਾਹੀਦਾ ਹੈ ਕਿ ਜਿੱਥੇ ਸਾਨੂੰ ਅਸਲ ਪਤਾ ਹੋਵੇ ਕਿ ਵਿਆਹ ਦਾ ਕੀ ਮਹੱਤਵ ਹੈ ਤੇ ਵਿਆਹ ਕਿਉਂ ਹੁੰਦਾ ਜਾਂ ਕਿਸ ਤਰੀਕੇ ਨਾਲ ਪਰਿਵਾਰਾਂ ਦਾ ਮੇਲ ਆ ਜਾਂ
ਬੇਟੀ ਨੂੰ ਜਦੋਂ ਅਗਲੇ ਘਰ ਦੇ ਵਿੱਚ ਜਾਣਾ ਆ ਤੇ ਉਹਨੂੰ ਉਹਨੇ ਉਸ ਉੱਥੇ ਪਰਿਵਾਰ ਦੇ ਵਿੱਚ ਕਿੱਦਾਂ ਵਿਚਰਨਾ, ਕਿਉਂਕਿ ਜੇ ਅਸੀਂ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤੇ ਹੁਣ ਮੈਂ ਇਹ ਦੇਖਦੀ ਹਾਂ ਕਿ ਹਰ ਵਾਰੀ ਅਸੀਂ ਇਹ ਕਹਿ ਲਓ ਵੀ ਇੱਕ ਝੰਡਾ ਲੈ ਕੇ ਨਾ ਨਾਰੀ ਸ਼ਕਤੀ ਦਾ ਖਲੋਤੇ ਰਹਿੰਦੇ ਹਾਂ ਵੀ ਔਰਤਾਂ ਉੱਤੇ ਜ਼ੁਲਮ ਹੋ ਰਿਹਾ, ਔਰਤਾਂ ਇੰਜ ਕਰ ਰਹੀਆਂ, ਔਰਤਾਂ ਨੂੰ ਏਦਾਂ ਹਨਾ, ਤੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਹੁਣ ਮੈਂ ਇਹ ਦੇਖਦੀ ਹਾਂ ਕਿ ਜਦੋਂ ਕੁੜੀਆਂ ਵਿਆਹੀਆਂ ਆਉਂਦੀਆਂ ਨੇ ਹਨਾ, ਖਾਸ ਕਰਕੇ ਹੁਣ ਜਿਹੜੀ ਜਨਰੇਸ਼ਨ ਹਨਾ ਅੱਗੇ ਅੱਗੇ ਆ ਰਹੀ ਹੈ, ਪੜ੍ਹੇ ਲਿਖੇ ਬੱਚੇ ਨੇ ਹਨਾ, ਬੱਚੇ ਹਰ ਚੀਜ਼ ਸਮਝਦੇ ਆ, ਕਰਦੇ ਆ ਵੀ ਇੰਨੀਆਂ ਯੂਨੀਵਰਸਿਟੀ ਤੱਕ ਪੜ੍ਹੇ ਆ, ਪਰ ਅਸੀਂ ਉਹਨਾਂ ਨੂੰ ਸਿਰਫ ਪੜ੍ਹਾ ਕੇ ਜਾਂ ਕਹਿ ਲਓ ਵੀ ਉਹਨਾਂ ਤੇ ਬਹੁਤ ਸਾਰਾ ਪੈਸਾ ਲਾ ਕੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਦਵਾ ਦਿੰਦੇ ਹਾਂ ਕਿ ਤੂੰ ਵੀ ਕੋਨਫੀਡੈਂਟ ਆ, ਤੂੰ ਵੈਲ ਸੈਟਲਡ ਆ, ਤੂੰ ਇੰਡੀਪੈਂਡੈਂਟ ਆ, ਤੂੰ ਕਿਸੇ ਦੀ ਗੱਲ ਨੀ ਸੁਣਨੀ ਹਨਾ, ਤੂੰ ਏਦਾਂ ਨੀ ਕਰਨਾ ਹਨਾ, ਜਦੋਂ ਕਿਤੇ ਨਾ ਕਿਤੇ ਏਦਾਂ ਹੁੰਦਾ ਹੈ ਕਿ ਅੱਜ ਕੱਲ ਦੇ ਪਰਿਵਾਰਾਂ ਚ ਏਦਾਂ ਵੀ ਹੋ ਰਿਹਾ ਕਿ ਜਿੱਥੇ ਕਹਿ ਲਓ ਵੀ ਔਰਤ ਉੱਤੇ ਜ਼ੁਲਮ ਹੁੰਦੇ ਸੀ, ਏਦਾਂ ਬਹੁਤ ਸਾਰੀਆਂ ਕੁੜੀਆਂ ਵੀ ਮੈਂ ਏਦਾਂ ਦੇਖੀਆਂ ਜਿਹੜੀਆਂ ਅਗਲੇ ਪਰਿਵਾਰ ਚ ਜਾ ਕੇ ਸੈਟਲ ਹੀ ਨਹੀਂ ਹੋ ਸਕਦੀਆਂ, ਕਿਉਂਕਿ ਅਸੀਂ ਉਹਨਾਂ ਦੇ ਆਲਰੇਡੀ ਦਿਮਾਗ ਦੇ ਵਿੱਚ ਨਾ ਇੱਕ ਚੀਜ਼ ਪਾ ਦਿੱਤੀ ਹੋਈ ਹੈ ਕਿ ਪਰਿਵਾਰ ਚ ਏਦਾਂ ਹੁੰਦਾ, ਸਹੁਰੇ ਸੱਸ ਏਦਾਂ ਦੀ ਹੁੰਦੀ ਹੈ, ਸਹੁਰਾ ਏਦਾਂ ਨੀ ਹੁੰਦਾ, ਸੋ ਜੇ ਉਸ ਬੇਟੀ ਨੇ ਇਹ ਜਾਣਨ ਦਾ ਕਹਿ ਲਓ ਵੀ ਇੱਕ ਕੁਐਸਚਨ ਆਪਣੇ ਤੌਰ ਤੇ ਰੱਖਿਆ ਕਿ ਮੈਨੂੰ ਪਤਾ ਹੋਵੇ ਹਨਾ ਲਾਵਾਂ ਦਾ ਮਤਲਬ ਕੀ ਆ ਜਾਂ ਲਾਵਾਂ ਕਿਉਂ ਅਸੀਂ ਪੜ੍ਹਦੇ ਹਾਂ, ਤੇ ਹੋ ਸਕਦਾ ਕਿ ਉਹਨਾਂ ਦੋਵੇਂ, ਮੈਂ ਨੀ ਕਹਿੰਦੀ ਕੱਲੀ ਕੁੜੀ ਦੇ, ਮੁੰਡੇ ਤੇ ਕੁੜੀ ਦੋਵਾਂ ਦੇ ਪਰਿਵਾਰਾਂ ਦੇ ਮਨ ਦੇ ਉੱਪਰ ਵੀ ਇੱਕ ਇਹੋ ਜਿਹਾ ਅਸਰ ਉਹ ਚੀਜ਼ ਛੱਡਦੀ ਆ ਕਿ ਅਸੀਂ ਜਿਹੜਾ ਵਿਆਹ ਕਰ ਰਹੇ ਹਾਂ ਇਹ ਨੀ ਆ ਕੋਈ ਲੈਣ ਦੇਣ ਦਾ ਕਹਿ ਲਓ ਜਾਂ ਕੋਈ ਦੌਰੀ ਦਾ ਜਾਂ ਕਹਿ ਲਓ ਵੀ ਕੋਈ ਕੋਈ ਏਦਾਂ ਦਾ ਹਨਾ ਆਪਾਂ ਕੋਈ ਸੌਦਾ ਕਰ ਰਹੇ ਹਾਂ ਵੀ ਤੁਸੀਂ
ਲੈਣਾ ਤੇ ਬਿਲਕੁਲ ਮੈਂ ਇੱਥੇ ਮੈਂਸ਼ਨ ਜ਼ਰੂਰ ਕਰਨਾ ਚਾਹੂੰਗੀ ਤੁਸੀਂ ਜੀ ਜੀ ਬਿਲਕੁਲ ਤੁਸੀਂ ਇਹ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਡੋਰੀ ਦੀ, ਬਿਲਕੁਲ ਮੈਂ ਇਹ ਮੈਂਸ਼ਨ ਜ਼ਰੂਰ ਕਰਨਾ ਚਾਹੂੰਗੀ ਕਿ ਡੋਰੀ ਜਾਂ ਲੈਣ ਦੇਣ ਦਾ ਜਿਹੜਾ ਕਹਿੰਦੇ ਹੁੰਦੇ ਵੀ ਨਾਮ ਨਿਸ਼ਾਨ ਵੀ ਉਸ ਵਿਆਹ ਦੇ ਵਿੱਚ ਨਹੀਂ ਸੀਗਾ ਹਨਾ। ਔਰ ਦੂਸਰੀ ਗੱਲ ਇੱਕ ਹੋਰ ਜਿਹੜੀ ਮੈਨੂੰ ਅਪੀਲ ਕੀਤੀ ਹਨਾ ਉਹ ਸੀ ਕਿ ਲਾਵਾਂ ਤੋਂ ਪਹਿਲਾਂ ਜਿਵੇਂ ਪੱਲੇ ਲਾਉਂਦੇ ਆ ਨਾ, ਪੱਲੇ ਦੀ ਰਸਮ ਹੁੰਦੀ ਹੈ ਸਾਡੇ ਧਰਮ ਦੇ ਵਿੱਚ ਹਨਾ, ਪੱਲੇ ਪੈਂਡੇ ਲਾ ਗਈ ਅਸੀਂ ਸ਼ਬਦ ਵੀ ਸੁਣਦੇ ਹਾਂ ਸਰਵਣ ਕਰਦੇ ਹਾਂ ਹਨਾ, ਔਰ ਉਹ ਪੱਲੇ ਪੈਂਡੇ ਜਦੋਂ ਸ਼ਬਦ ਪੜਿਆ ਜਾ ਰਿਹਾ ਸੀ ਜਦੋਂ ਪੱਲਾ ਜਿਹੜਾ ਸੀਗਾ ਉਹ ਉਸ ਨੌਜਵਾਨ ਨੂੰ ਫੜਾਇਆ ਹਨਾ ਜਿਸ ਲੜਕੇ ਦਾ ਵਿਆਹ ਸੀ ਉਹਨੂੰ ਜਦੋਂ ਫੜਾਇਆ ਗਿਆ ਤੇ ਉਹਦੀਆਂ ਅੱਖਾਂ ਨਮ ਹੋਈਆਂ। ਦੇਖੋ ਉਹਨੂੰ ਉਸ ਜ਼ਿੰਮੇਵਾਰੀ ਦਾ ਜਿਹੜਾ ਅਹਿਸਾਸ ਸੀ ਕਿ ਉਸ ਬਾਬਲ ਨੇ ਆਪਣੀ ਧੀ ਨੂੰ ਮੇਰੇ ਪੱਲੇ ਲਾਇਆ ਹਨਾ, ਉਹਨੇ ਮੇਰੇ ਨਾਲ ਉਹਦਾ ਜਿਹੜਾ ਸੰਬੰਧ ਆ ਉਹ ਬਣਾਇਆ। ਸੋ ਉਸ ਬਾਬਲ ਨੇ ਜਦੋਂ ਮਤਲਬ ਮੈਨੂੰ ਉਹ ਚੀਜ਼ ਜਿਹੜੀ ਸੋ ਮੈਨੂੰ ਇੰਨਾ ਕੁ ਇਮੋਸ਼ਨਲ ਕਰ ਗਈ ਕਿ ਮੇਰੀਆਂ ਜਿਹੜੀਆਂ ਅੱਖਾਂ ਸੀ ਉਹਨਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ ਕਿ ਉਹ ਨੌਜਵਾਨ ਜਿਹੜੀਆਂ ਉਹ ਨੌਜਵਾਨ ਨੇ ਆਪਣੀ ਮਤਲਬ ਉਸ ਜ਼ਿੰਮੇਵਾਰੀ ਨੂੰ ਉਹ ਆਪਣੇ ਜਿਵੇਂ ਉਸਦਾ ਚਾਹੇ ਉਹ ਸਹੁਰਾ ਸਾਹਿਬ ਸੀ ਪਰ ਉਸ ਇਨਸਾਨ ਨੇ ਜਦੋਂ ਪੱਲਾ ਉਹਦੇ ਹੱਥ ਚ ਫੜਾਇਆ ਤੇ ਉਹ ਜਜ਼ਬਾਤੀ ਹੋ ਗਿਆ ਮੁੰਡਾ ਹਨਾ ਵੀ ਉਹਨੇ ਮੈਨੂੰ ਆਪਣੀ ਧੀ ਦੇ ਦਿੱਤੀ ਆ। ਦੇਖੋ ਇਹ ਕਿੱਡੀ ਵੱਡੀ ਜ਼ਿੰਮੇਵਾਰੀ ਦੀ ਇੱਕ ਤਰ੍ਹਾਂ ਦੀ ਭਾਵਨਾ ਆ ਹਨਾ। ਔਰ ਜਿਹੜੀ ਭਾਵਨਾ ਨੂੰ ਅੱਜ ਕੱਲ ਜਦੋਂ ਅਸੀਂ ਓਦਾਂ ਦੇਖਦੇ ਹਾਂ ਵੀ ਲਾਵਾਂ ਤੇ ਬੈਠੇ ਹੋਏ ਵੀ ਬੰਦੇ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਇਹੋ ਜਿਹੀਆਂ ਵੀ ਫੀਲਿੰਗਸ ਦੇ ਵਿੱਚੋਂ ਲੰਘਣਾ, ਮੈਂ ਇਹ ਅਸਲ ਦੇ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਹੋਣੀਆਂ ਹਨਾ। ਹਾਂ ਕਿਉਂਕਿ ਅਸੀਂ ਉਹ ਅਹਿਸਾਸ ਜਿਹੜਾ ਆ ਅਸੀਂ ਸਿਰਫ ਇੱਕ ਦੇਖਦੇ ਹਾਂ ਕਿ ਇੱਕ ਰਸਮ ਹੋ ਰਹੀ ਆ। ਜੀ ਜੀ
ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਨਾ ਏਦਾਂ ਕਹਿ ਰਹੇ ਨਾ ਉਹ ਬਸ ਪਹਿਲਾਂ ਲਾਵਾਂ ਕਰ ਲਈਏ ਫੇਰ ਚੱਲਾਂਗੇ ਵਿਆਹ ਹਨਾ ਬੈਲੈਂਸ, ਮਤਲਬ ਅਸੀਂ ਏਦਾਂ ਇੱਕ ਇਮੇਜ ਜੀ ਬਣਾ ਲਈ ਹੋਈ ਆ ਵੀ ਲਾਵਾਂ ਕਰ ਲਈਏ ਹਨਾ ਵੀ ਲਾਵਾਂ ਵਾਲਾ ਕੰਮ ਮੁੱਕ ਜੇ। ਬੜੇ ਵਧੀਆ ਏਦਾਂ ਦੇਖਿਆ ਜਿੱਦਾਂ ਵੀ ਆਪਾਂ ਇਹ ਸ਼ਬਦ ਮੋਸਟਲੀ ਅਸੀਂ ਆਪਣੇ ਘਰਾਂ ਚ ਵਰਤਦੇ, ਪਹਿਲਾਂ ਲਾਵਾਂ ਵਾਲਾ ਕੰਮ ਮੁਕਾ ਲਈਏ ਫਿਰ ਆਪਾਂ ਵਿਆਹ ਵਾਲੇ ਪਾਸੇ ਹੁੰਦੇ ਹਾਂ ਹਨਾ। ਕਿਤੇ ਨਾ ਕਦੇ ਇਹ ਚੀਜ਼ ਭੁੱਲ ਹੀ ਜਾਂਦੇ ਹਾਂ ਕਿ ਅਸਲ ਚ ਜਿਹੜਾ ਲਾਵਾਂ ਦਾ ਜੋ ਮਹੱਤਵ ਹੈ ਨਾ ਤੇ ਜੋ ਮਤਲਬ ਜਿਹਦੇ ਕਰਕੇ ਵਿਆਹ ਹੈਗਾ ਲਾਵਾਂ ਦਾ ਹਨਾ, ਤੇ ਅਸੀਂ ਉਹ ਚੀਜ਼ ਆਪਣੇ ਬੱਚਿਆਂ ਨੂੰ ਦੱਸਣ ਹੀ ਨਹੀਂ ਭੁੱਲ ਜਾਂਦੇ ਹਾਂ ਵੀ ਅਸਲ ਚ ਲਾਵਾਂ ਦਾ ਮਤਲਬ ਕੀ ਹੈ ਤੇ ਲਾਵਾਂ ਅਸੀਂ ਕਿਉਂ ਕਰ ਰਹੇ ਹਾਂ ਹਨਾ। ਤੇ ਮੈਂ ਤੇ ਇਹ ਮਤਲਬ ਹੈਰਾਨ ਹਾਂ ਇਹ ਚੀਜ਼ਾਂ ਸੁਣ ਕੇ, ਲਿਟਰਲੀ ਮੈਂ ਕਦੀ ਇਹ ਚੀਜ਼ ਵੇਖੀਆਂ ਤਾਂ ਜ਼ਰੂਰ ਮੈਂ ਤੇ ਸੁਣੀਆਂ ਵੀ ਨੀ ਕਦੀ ਵੀ ਬੱਚਿਆਂ ਨੂੰ ਇੰਨੀ ਸਮਝ ਆ ਕਿ ਵਿਆਹ ਅਸਲ ਚ ਵੀ ਕਿਸ ਚੀਜ਼ ਦਾ ਨਾਂ ਆ ਜਾਂ ਲਾਵਾਂ ਕਿਉਂ ਪੜੀਆਂ ਜਾਂਦੀਆਂ ਜਾਂ ਜਿਹੜੀ ਜੇ ਕੋਈ ਅਸੀਂ ਸ਼ਬਦ ਪੜ੍ਹ ਰਹੇ ਹਾਂ ਤੇ ਉਹਦੀ ਕੀ ਮਹੱਤਤਾ ਹੈਗੀ ਆ। ਸੋ ਬਹੁਤ ਵਧੀਆ ਗੱਲ ਆ, ਬੜਾ ਵਧੀਆ ਲੱਗਾ ਦੇਖ ਕੇ ਇਹਨੂੰ ਤੇ ਸੁਣ ਕੇ ਇੰਨਾ ਚੰਗਾ ਲੱਗ ਰਿਹਾ, ਤੁਸੀਂ ਵੇਖ ਕੇ ਆਏ ਹੋ ਤਾਂ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਹੈਗਾ। ਤੇ ਸੋ ਇਹ ਚੀਜ਼ਾਂ ਜਿਹੜੀਆਂ ਨਾ ਉਹ ਅਸੀਂ ਡਿਪੈਂਡ ਕਰਦਾ ਨਾ ਅਸੀਂ ਆਪਣੇ ਬੱਚਿਆਂ ਨੂੰ ਹਨਾ ਕਿੱਦਾਂ ਕੀ ਸਿਖਾ ਰਹੇ ਹਾਂ ਵੀ ਕੱਲ ਨੂੰ ਹੁਣ ਕੱਲ ਨੂੰ ਇਸੇ ਚੀਜ਼ ਦੀ ਜਿਹੜੀ ਜਿੰਮੇਵਾਰੀ ਹੈ ਜੇ ਉਹ ਬੱਚੇ ਨੂੰ ਆਪਣੇ ਆਪ ਤੇ ਇੰਨਾ ਜ਼ਿਆਦਾ ਵੀ ਕਹਿ ਲੋ ਵੀ ਇੱਕ ਜਿੰਮੇਵਾਰੀ ਫੀਲ ਹੋ ਰਹੀ ਸੀ ਤੇ ਬਸ ਇੱਕ ਨੋਰਮਲ ਜੀ ਗੱਲ ਆ ਵੀ ਕੱਲ ਨੂੰ ਉਹ ਬੱਚੇ ਆਪਣੀ ਜਿਹੜੀ ਘਰ ਦੀ ਹੈ ਜਾਂ ਆਪਣੀ ਵਾਈਫ ਆ ਜਿਹੜੀ ਜਦੋਂ ਉਹ ਉਹਦੇ ਨਾਲ ਸਮਾਜ ਚ ਵਿਚਰੇ ਗਿਆ ਜਾਂ ਕਿੱਦਾਂ ਤੇ ਉਹਨੂੰ ਪੂਰੀ ਇੱਕ ਜਿੰਮੇਵਾਰੀ ਦਾ ਅਹਿਸਾਸ ਹੋਏਗਾ ਕਿ ਇਹ ਮੇਰੀ ਵਾਈਫ ਆ ਨਾ ਤੇ ਮੈਂ ਇਹਨੂੰ ਕਿੱਦਾਂ ਰੱਖਣਾ ਜਾਂ ਕਿੱਦਾਂ ਹਨਾ ਇਹਦੀ ਹਰ ਗੱਲ ਨੂੰ ਰਿਸਪੈਕਟ ਕਰਨੀ ਆ ਤੇ ਕਿਤੇ ਨਾ ਕਿਤੇ ਮੈਂ ਇਹ ਕਹੂੰਗੀ ਵੀ ਉਸ ਬੇਟੀ ਨੂੰ ਵੀ ਉਸ ਚੀਜ਼ ਦਾ ਅਹਿਸਾਸ ਜ਼ਰੂਰ ਹੋਏਗਾ ਕਿ ਇਹ ਮੇਰਾ ਸਹੁਰਾ ਪਰਿਵਾਰ ਆ ਤੇ ਇਹਨਾਂ ਮੇਰੀਆਂ ਕੀ ਉਹਦੇ ਉਹਦੇ ਮਨ ਚ ਜਿੰਮੇਵਾਰੀਆਂ ਜੋ ਵੀ ਅਸੀਂ ਲਾਵਾਂ ਦੇ ਵਿੱਚ ਕਿਉਂਕਿ ਹਰ ਲਾਵਾਂ ਦੇ ਵਿੱਚ ਜਦੋਂ ਅਸੀਂ ਖਾਸ ਕਰਕੇ ਜਦੋਂ ਅਸੀਂ ਸਿੱਖਿਆ ਪੜ੍ਹਦੇ ਹਾਂ ਕੁਛ ਤੇ ਉਹਦੇ ਵਿੱਚ ਹਮੇਸ਼ਾ ਇਹ ਚੀਜ਼ ਦੱਸੀ ਜਾਂਦੀ ਹੈ ਕਿ ਜਿਹੜਾ ਤੇਰਾ ਪੇਕਾ ਪਰਿਵਾਰ ਆ ਉਹਨੂੰ ਹੁਣ ਆਪਾਂ ਪਿੱਛੇ ਛੱਡ ਕੇ ਤੇ ਜੋ ਜੋ ਕੁਛ ਵੀ ਤੇਰੇ ਸਹੁਰੇ ਪਰਿਵਾਰ ਦੇ ਵਿੱਚ ਹੈਗਾ ਨਾ ਤੂੰ ਉਹਨੂੰ ਆਪਣਾ ਪਰਿਵਾਰ ਮੰਨਣਾ ਸੱਸ ਨੂੰ ਆਪਣੀ ਮਾਂ ਦੀ ਜਗ੍ਹਾ ਤੇ ਮੰਨਣਾ ਪਿਓ ਹਨਾ ਸਹੁਰੇ ਨੂੰ ਆਪਣੇ ਪਿਓ ਦੀ ਜਗ੍ਹਾ ਤੇ ਸੋ ਇਹ ਚੀਜ਼ਾਂ ਕਹਿਣੀਆਂ ਵੱਖਰੀਆਂ ਪਰ ਜਦੋਂ ਤੁਹਾਡੇ ਮਨ ਚ ਇਹ ਅਹਿਸਾਸ ਹੁੰਦਾ ਨਾ ਤੇ ਫੇਰ ਹੀ ਤੁਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹੋ ਕਿਉਂਕਿ ਅੱਜ ਕੱਲ ਮੈਂ ਦੇਖਿਆ ਬਹੁਤ ਸਾਰੀਆਂ ਜੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤੇ ਕੁੜੀਆਂ ਨੂੰ ਏਦਾਂ ਲੱਗਦਾ ਕਿ ਨਹੀਂ ਜੋ ਮੇਰੀ ਮਦਰ ਕਹਿ ਰਹੀ ਹੈ ਉਹ ਹੀ ਠੀਕ ਆ ਤੇ ਬਾਕੀ ਤੁਹਾਡਾ ਸਾਰਾ ਪਰਿਵਾਰ ਭਾਵੇਂ ਦੂਜੀ ਗੱਲ ਕਹਿਣ ਦਾ ਹੋਵੇ ਉਹ ਗਲਤ ਹੈ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੇਟੀਆਂ ਨੂੰ ਵੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਇਹ ਪ੍ਰਭਾਵਿਤ ਕਰਦੀਆਂ ਨੇ ਕਿ ਅਸੀਂ ਕਹਿ ਤੇ ਜ਼ਰੂਰ ਦਿੰਦੇ ਹਾਂ ਵੀ ਹਨਾ ਅਸੀਂ ਆਪਣੀ ਬੇਟੀ ਨੂੰ ਸੰਸਕਾਰ ਦਿੱਤੇ ਆ ਜੀ ਉਹ ਦਿੱਤਾ ਜੀ ਅਸੀਂ ਏਦਾਂ ਨੀ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਇੱਕ ਚੀਜ਼ ਇਹ ਵੀ ਵਾੜੀ ਜਾ ਰਹੇ ਹਾਂ ਵੀ ਤੂੰ ਪੜ੍ਹੀ ਲਿਖੀ ਆ ਤੂੰ ਕੋਨਫੀਡੈਂਟ ਆ ਤੂੰ ਇੰਡੀਪੈਂਡੈਂਟ ਆ ਤੂੰ ਕਿਸੇ ਦੀ ਗੱਲ ਨੀ ਸੁਣਨੀ ਤੂੰ ਕਿਸੇ ਨੂੰ ਅੱਧ ਨੀ ਹਨਾ ਏਦਾਂ ਨੀ ਕਰਨੀ ਤੂੰ ਆਪਣੇ ਆਪਣੇ ਕਮਾ ਆਪਣਾ ਖਾ ਹਨਾ ਸੋ ਬਹੁਤ ਵਾਰੀ ਜਿਹੜਾ ਕਹਿ ਲੋ ਵੀ ਜੇ ਆਪਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਹਾਂ ਹਰ ਚੀਜ਼ ਦੀ ਗੱਲ ਕਰਦੇ ਹਾਂ ਤੇ ਹਰ ਵਾਰੀ ਆਪਾਂ ਬੰਦਿਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਮੁੰਡਿਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਵੀ ਉਹਦੇ ਵਿੱਚ ਮੁੰਡਿਆਂ ਦਾ ਜ਼ਿਆਦਾ ਹੱਥ ਹੈ ਜੀ ਜਾਂ ਸਹੁਰੇ ਪਰਿਵਾਰਾਂ ਦਾ ਜ਼ਿਆਦਾ ਹੱਥ ਹੈ ਅਸੀਂ ਕਿਤੇ ਨਾ ਕਿਤੇ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਬੇਟੀਆਂ ਨੂੰ ਵੀ ਉਹ ਸੰਸਕਾਰ ਨਹੀਂ ਦਿੱਤੇ ਹੋਏ ਵੀ ਜੇ ਕਿਸੇ ਨੇ ਕੋਈ ਗੱਲ ਕਹਿਤੀ ਹੈ ਮਤਲਬ ਕਹਿ ਲੋ ਵੀ ਪੇਸ਼ੈਂਸ ਜਿਹੜੀ ਆ ਉਹ ਅਸੀਂ ਨਹੀਂ ਸਿਖਾ ਰਹੇ ਨਾ ਬੱਚਿਆਂ ਨੂੰ ਪੇਸ਼ੈਂਸ ਜਿਹੜੀ ਉਹ ਕਿਤੇ ਨਾ ਕਿਤੇ ਖਤਮ ਹੋ ਰਹੀ ਹੈ ਬੱਚਿਆਂ ਦੇ ਵਿੱਚ ਔਰ ਮੈਂ ਬਹੁਤ ਨੇੜਿਓਂ ਇਸ ਚੀਜ਼ ਦਾ ਅਹਿਸਾਸ ਜਿਹੜਾ ਉਹ ਕਈ ਵਾਰੀ ਕੀਤਾ ਕਿ ਅੱਜ ਕੱਲ ਜੇ ਕਹਿ ਲੋ ਵੀ ਜੇ ਸਾਡਾ ਟਾਈਮ ਸੀ ਕਹਿ ਲੋ ਹਨਾ ਸਾਡਾ ਟਾਈਮ ਵੀ ਕੋਈ ਇੰਨਾ ਪੁਰਾਣਾ ਨਹੀਂ ਸੀਗਾ ਮੈਂ ਇਹ ਨੀ ਕਹਿੰਦੀ ਮੈਂ ਆਪਾਂ ਬਾਬਾ ਆਦਮ ਦੇ ਜ਼ਮਾਨੇ ਦੇ ਆ ਪਰ ਫੇਰ ਵੀ ਸਾਡੇ ਪੇਰੈਂਟਸ ਨੇ ਸਾਨੂੰ ਇਹ ਸਿਖਾਇਆ ਸੀਗਾ ਕਿ ਜੇ ਕੋਈ ਹਨਾ ਗੱਲ ਕਹਿ ਵੀ ਦਿੰਦਾ ਇੱਕ ਵਾਰੀ ਕਿਸੇ ਨੇ ਕਹਿ ਵੀ ਦਿੱਤੀ ਤੇ ਇਗਨੋਰ ਵੀ ਕਰਦੀ ਕੋਈ ਗੱਲ ਇਗਨੋਰ ਵੀ ਕਰ ਦਿੰਦੀ ਹੈ ਕੋਈ ਗੱਲ ਪਾਸੇ ਵੀ ਕਰ ਦਿੰਦੀ ਹੈ ਹਨਾ ਤੇ ਪਰ ਅੱਜ ਕੱਲ ਅਸੀਂ ਜੇ ਅਸੀਂ ਆਪਣੇ ਬੱਚਿਆਂ ਨੂੰ ਦੇਖੀਏ ਤੇ ਅਸੀਂ ਆਪਣੇ ਬੱਚਿਆਂ ਨੂੰ ਇਹ ਨੀ ਸਿਖਾ ਰਹੇ ਵੀ ਗੱਲ ਇਗਨੋਰ ਕਰਨੀ ਹੈ ਜਾਂ ਕਿਸੇ ਚੀਜ਼ ਦਾ ਕੀ ਮਹੱਤਵ ਹੈ ਤੁਸੀਂ ਜੇ ਅਗਲੀ ਫੈਮਿਲੀ ਚ ਜਾ ਰਹੇ ਹੋ ਤੇ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਨੇ ਤੁਸੀਂ ਕਿਸ ਜ਼ਿੰਮੇਵਾਰੀਆਂ ਦੇ ਨਾਲ ਆਪਣਾ ਜੀਵਨ ਜਿਹੜਾ ਆਪਣੇ ਹਸਬੈਂਡ ਦੇ ਨਾਲ ਕਿੱਦਾਂ ਦੀਆਂ ਜ਼ਿੰਮੇਵਾਰੀਆਂ ਰੱਖਣੀਆਂ ਨੇ ਆਪਣੀ ਸੱਸ ਦੇ ਨਾਲ ਆਪਣੇ ਅੱਗੋਂ ਰਿਸ਼ਤੇਦਾਰ ਜਿਹੜੇ ਨਨਾਣ ਹੋ ਗਏ ਆ ਉਹਨਾਂ ਦੇ ਹਨਾ ਫੈਮਿਲੀਆਂ ਹੋ ਗਈਆਂ ਸੋ ਜੇ ਆਪਾਂ ਇਹੋ ਜਿਹੀਆਂ ਸਿੱਖਿਆਵਾਂ ਜੇ ਵਿਆਹ ਦੇ ਵਿੱਚ ਪੜ੍ਹੀਏ ਤੇ ਕਿਤੇ ਨਾ ਕਿਤੇ ਦੋਵੇਂ ਪਰਿਵਾਰਾਂ ਦੇ ਵਿੱਚ ਇਹੋ ਜਿਹੀ ਸਹਿਨਸ਼ੀਲਤਾ ਜਿਹੜੀ ਹੈ ਕਹਿ ਲੋ ਵੀ ਸਹਿਨ ਸ਼ਕਤੀ ਜਿਹੜੀ ਆ ਉਹ ਉਤਪੰਨ ਜ਼ਰੂਰ ਹੁੰਦੀ ਹੈ ਸੋ ਕਿਤੇ ਨਾ ਕਿਤੇ ਉਹ ਵਿਚਾਰ ਜਿਹੜੇ ਆ ਸਾਡੇ ਦਿਮਾਗ ਦੇ ਵਿੱਚ ਕਿਉਂਕਿ ਉਹ ਟਾਈਮ ਏਦਾਂ ਦਾ ਹੁੰਦਾ ਉਹ ਮੂਵਮੈਂਟ ਏਦਾਂ ਦੀ ਹੁੰਦੀ ਆ ਕਿ ਜਦੋਂ ਆਪਾਂ ਉਸ ਤਰੀਕੇ ਨਾਲ ਬੱਚਿਆਂ ਨੂੰ ਸਮਝਾਉਂਦੇ ਹਾਂ ਤੇ ਉਹ ਕਿਤੇ ਨਾ ਕਿਤੇ ਜ਼ਰੂਰ ਬੱਚਿਆਂ ਦੇ ਦਿਮਾਗ ਤੇ ਜਿਹੜੀ ਅਸਰ ਜ਼ਰੂਰ ਕਰਦੀ ਹੈ ਤੇ ਮੈਨੂੰ ਲੱਗਦਾ ਕਿ ਜ਼ਰੂਰ ਉਸ ਚੀਜ਼ ਦਾ ਜਿਹੜਾ ਵਾ ਸਾਡੇ ਪਰਿਵਾਰਾਂ ਦੇ ਵਿੱਚ ਉਸ ਚੀਜ਼ ਦਾ ਫਾਇਦਾ ਜ਼ਰੂਰ ਹੋ ਸਕਦਾ ਜਿੱਦਾਂ ਹੁਣ ਵਿਆਹ ਦੇ ਵਿੱਚ ਤੁਹਾਡੇ ਬੱਚੇ ਵੀ ਉਸ ਚੀਜ਼ ਤੋਂ ਪ੍ਰਭਾਵਿਤ ਸੀਗੇ ਸੋ ਏਦਾਂ ਹੀ ਜੇ ਆਪਾਂ ਗੱਲ ਕਰੀਏ ਤੇ ਹੋਰ ਏਦਾਂ ਹੋ ਹੀ ਨੀ ਸਕਦਾ ਕਿ ਜਿਹੜੀ ਬੇਟੀ ਦਾ ਵਿਆਹ ਸੀਗਾ ਉਹ ਨਾ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਵੇ ਹਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਮਾਜ ਚ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਮੈਂ ਤੇ ਸੋਚਦੀ ਹਾਂ ਵੀ ਵਿਆਹ ਹੋਣੇ ਹੀ ਏਦਾਂ ਚਾਹੀਦੇ ਤਾਂ ਕਿ ਬੱਚਿਆਂ ਨੂੰ ਵਿਆਹ ਦਾ ਮਤਲਬ ਪਤਾ ਲੱਗੇ ਕਿ ਵਿਆਹ ਅਸਲ ਚ ਕੀ ਚੀਜ਼ ਹੈ ਤੇ ਕਿਸ ਜ਼ਿੰਮੇਵਾਰੀ ਦਾ ਨਾਮ ਹੈ ਜੀ
ਬਿਲਕੁਲ ਸਿਮਰ ਮੈਨੂੰ ਲੱਗਦਾ ਕਿ ਦੇਖੋ ਜਿਵੇਂ ਆਪਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਪੜ੍ਹਿਆ ਜਾਣਾ ਬਹੁਤ ਜ਼ਰੂਰੀ ਹੈ ਵੈਸੇ ਪੜ੍ਹਿਆ ਤਾਂ ਜਾਂਦਾ ਹੀ ਹੈ ਪਰ ਜ਼ਰੂਰੀ ਇਹ ਹੈ ਕਿ ਅਸੀਂ ਸਾਰੇ ਉਸ ਰਸਮ ਦੇ ਲਈ ਆਪ ਵੀ ਸਮਰਪਿਤ ਹੋਈਏ ਉੱਥੇ ਉਹ ਸੁਣਨਾ ਬਹੁਤ ਜ਼ਰੂਰੀ ਹੈ ਅਸਲ ਦੇ ਵਿੱਚ ਹਨਾ ਔਰ ਅੱਜ ਕੱਲ ਜਿਹੜੀ ਸੁਣਨ ਦੀ ਸ਼ਕਤੀ ਜਿਹੜੀ ਆ ਉਹ ਹੀ ਸਾਡੀ ਘਟਦੀ ਜਾ ਰਹੀ ਹੈ ਹਨਾ ਅਸਲ ਦੇ ਵਿੱਚ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ ਇਸ ਚੀਜ਼ ਦੇ ਲਈ ਸਾਨੂੰ ਖੁਦ ਨੂੰ ਹੀ ਉਪਰਾਲੇ ਕਰਨੇ ਪੈਣੇ ਆ ਕਿ ਜੇਕਰ ਵਿਆਹ ਦੀਆਂ ਜਿਹੜੀਆਂ ਬਾਕੀ ਰਸਮਾਂ ਅਸੀਂ ਨਿਭਾ ਰਹੇ ਹਾਂ ਮੈਂ ਇੱਥੇ ਇਹ ਨਹੀਂ ਕਹੂੰਗੀ ਕਿ ਸਿਰਫ਼ ਤੇ ਸਿਰਫ਼ ਜੇਕਰ ਅਸੀਂ ਇੱਕ ਤਰ੍ਹਾਂ ਦੀ ਹੀ ਰਸਮ ਦੀ ਗੱਲ ਕਰ ਰਹੇ, ਨਹੀਂ ਇਹ ਜਿਹੜੀ ਅਹਿਮ ਰਸਮ ਆ ਉਹਦੀ ਅਸੀਂ ਜ਼ਰੂਰ ਗੱਲ ਕਰ ਰਹੇ ਹਾਂ ਔਰ ਉਹੀ ਅਹਿਮ ਆ ਵਿਆਹ ਦੇ ਵਿੱਚ ਹਨਾ, ਪਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰਸਮਾਂ ਆ ਹਨਾ, ਤੁਸੀਂ ਮਾਈਆਂ ਲੈ ਲਓ, ਮਤਲਬ ਬਹੁਤ ਬਹੁਤ ਤਰ੍ਹਾਂ ਦੀਆਂ ਆ, ਅਸੀਂ ਹੁਣ ਤਾਂ ਕਹਿ ਲਓ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਬਹੁਤ ਹੋਰ ਕਿੰਨਾ ਕੁਛ ਵਧਾ ਲਿਆ ਜਿਹੜਾ ਸਾਡੇ ਆਪਣੇ ਪਰਿਵਾਰਾਂ ਚ ਨਹੀਂ ਸੀ, ਜਿਹੜਾ ਸਾਡੇ ਸਭਿਆਚਾਰ ਦਾ ਵੀ ਹਿੱਸਾ ਨਹੀਂ ਸੀ, ਅਸੀਂ ਤਾਂ ਉਹ ਵੀ ਚੀਜ਼ਾਂ ਅਪਣਾ ਲਈਆਂ ਹਨਾ, ਪਰ ਜਿਹੜੀ ਚੀਜ਼ ਅਪਣਾਉਣ ਵਾਲੀ ਸੀ ਅਸੀਂ ਉਹਨੂੰ ਛੱਡ ਦਿੱਤਾ ਹਨਾ, ਅਸੀਂ ਕਿਹਾ ਵੀ ਠੀਕ ਹੈ ਉਹਦੇ ਮੰਮੀ ਡੈਡੀ ਚਲੇ ਜਾਣ, ਲਾਵਾਂ ਦੇ ਉੱਤੇ ਮੁੰਡੇ ਦੇ ਮੰਮੀ ਡੈਡੀ ਚਲੇ ਜਾਣ, ਜੇ ਭੈਣ ਭਰਾ ਕੋਈ ਹੈਗਾ ਇੰਟਰਸਟਡ ਤਾਂ ਚਲੇ ਜਾਵੇ, ਨਹੀਂ ਤਾਂ ਕੋਈ ਨੀ ਰਾਗੀਆਂ ਨੇ ਕੀਰਤਨ ਕਰ ਦੇਣਾ, ਲਾਵਾਂ ਦਾ ਪਾਠ ਪੜ੍ਹ ਦੇਣਾ ਆ ਪਾਠੀ ਨੇ ਹਨਾ, ਔਰ ਉਹ ਹੋ ਜਾਣੀ ਹੈ ਰਸਮ, ਪਰ ਨਹੀਂ ਉੱਥੇ ਉਸ ਅਹਿਮ ਰਸਮ ਦੇ ਲਈ ਸਾਨੂੰ ਖੁਦ ਸਾਰਿਆਂ ਨੂੰ ਉਪਰਾਲਾ ਇਹ ਕਰਨਾ ਚਾਹੀਦਾ ਕਿ ਜਦੋਂ ਅਸੀਂ ਵਿਆਹ ਜਦੋਂ ਆਰਗੇਨਾਈਜ਼ ਕਰਦੇ ਹਾਂ ਨਾ, ਤਾਂ ਉਹਦੇ ਨਾਲ ਦੀਆਂ ਜਿਹੜੀਆਂ ਸਾਰੀਆਂ ਰਸਮਾਂ ਆ ਉਹ ਤਾਂ ਅਸੀਂ ਰੱਖਦੇ ਹਾਂ, ਪਰ ਉੱਥੇ ਇੱਕ ਕੰਪਲਸਰੀ ਬਣਾਇਆ ਜਾਵੇ ਕਿ ਵਿਆਹ ਦੇ ਵੇਲੇ ਲਾਵਾਂ ਦੇ ਵੇਲੇ ਜਿਹੜਾ ਉੱਥੇ ਸਾਰਿਆਂ ਦਾ ਪਹੁੰਚਣਾ ਜਿਹੜਾ ਜ਼ਰੂਰੀ ਆ ਹਨਾ, ਔਰ ਬੱਚਿਆਂ ਨੂੰ ਵੀ ਇਹ ਚੀਜ਼ ਜਿਹੜੀ ਆ ਅਸੀਂ ਦੱਸੀਏ ਕਿ ਵਾਕਈ ਅਸਲ ਦੇ ਵਿੱਚ ਜਦੋਂ ਲਾਵਾਂ ਹੋਣੀਆਂ ਉੱਥੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਲੋੜ ਜਿਹੜੀ ਆ ਹੋਣੀ ਆ, ਉੱਥੇ ਸਮਝਣਾ ਜ਼ਿਆਦਾ ਜ਼ਰੂਰੀ ਆ, ਜਾਂ ਫਿਰ ਉਹਨਾਂ ਦੀ ਪਹਿਲਾਂ ਇੱਕ ਵਾਰ ਥੋੜੀ ਜਿਹੜੀ ਕਨਵਰਸੇਸ਼ਨ ਆ ਉਹ ਇਸ ਟੌਪਿਕ ਦੇ ਉੱਤੇ ਜ਼ਰੂਰ ਹੋਵੇ ਹਨਾ, ਕਿ ਅਸਲ ਦੇ ਵਿੱਚ ਇਹ ਹੈ ਕੀ ਆ, ਇਹ ਰਿਸ਼ਤਾ ਅਸਲ ਦੇ ਵਿੱਚ ਜੁੜਦਾ ਕਿਵੇਂ ਆ, ਕੀ ਇਹਦੇ ਮਾਇਨੇ ਕੀ ਆ ਹਨਾ, ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਆ। ਸੋ ਮੈਨੂੰ ਲੱਗਦਾ ਮੈਂ ਨਾ ਉਲਟਾ ਪੁਲਟਾ ਜਿਹਾ ਕਹਿ ਗਈ ਸੀ ਪਹਿਲਾਂ ਜਦੋਂ ਪੱਲੇ ਤੈਂਡੇ ਲੱਗੀ ਸ਼ਬਦ ਦੀ ਅਸੀਂ ਗੱਲ ਕੀਤੀ ਆ ਕਿ ਜਿਹੜਾ ਪੱਲਾ ਸੀਗਾ ਲੜਕੇ ਦਾ ਲੜਕੀ ਨੂੰ ਫੜਾਇਆ ਜਾਂਦਾ, ਸੋ ਲੜਕਾ ਜਿਹੜਾ ਸੀ ਉਸ ਵੇਲੇ ਇਮੋਸ਼ਨਲ ਹੋਇਆ ਕਿਉਂਕਿ ਪਿਤਾ ਨੇ ਉਹਦਾ ਜਿਹੜਾ ਪੱਲਾ ਸੀਗਾ ਕੁੜੀ ਨੂੰ ਫੜਾਇਆ ਔਰ ਕੁੜੀ ਉਹਦੀ ਜ਼ਿੰਮੇਵਾਰੀ ਬਣ ਗਈ ਹਨਾ, ਔਰ ਇੱਥੇ ਇਹ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਜਿਹੜਾ ਅਹਿਸਾਸ ਆ ਉਹ ਹੋਣਾ ਵੀ ਬਹੁਤ ਜ਼ਰੂਰੀ ਆ। ਬਾਕੀ ਦੇਖੋ ਖੁਸ਼ੀਆਂ ਜਿਹੜੀਆਂ ਮਨਾਉਣ ਦਾ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਆ, ਹਰ ਇੱਕ ਦੇ ਜਜ਼ਬਾਤ ਜਿਹੜੇ ਵੱਖਰੇ ਹੁੰਦੇ ਆ ਹਨਾ, ਹੋ ਸਕਦਾ ਚਲੋ ਲਾਵਾਂ ਤੋਂ ਬਾਅਦ ਜੇ ਕਿਸੇ ਦੀ ਇਹ ਵੀ ਇੱਛਾ ਹੈ ਵੀ ਸ਼ਾਮ ਨੂੰ ਅਸੀਂ ਹਨਾ ਉਹਦੇ ਆਉਣ ਦੀ ਖੁਸ਼ੀ ਕਰਨੀ ਆ, ਜੇ ਇਹ ਇੱਛਾ ਕੋਈ ਰੱਖਦਾ ਤਾਂ ਮੈਨੂੰ ਲੱਗਦਾ ਇਹਦੇ ਵਿੱਚ ਵੀ ਇਤਰਾਜ਼ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਹਨਾ, ਕੋਈ ਗਾ ਰਿਹਾ ਆ ਕੋਈ ਨੱਚ ਰਿਹਾ ਆ, ਸਿਰਫ ਉਹਦੀ ਖੁਸ਼ੀ ਪ੍ਰਗਟਾਉਣ ਦਾ ਇੱਕ ਢੰਗ ਵੱਖਰਾ ਆ, ਜਾਂ ਫਿਰ ਵਿਆਹਾਂ ਤੇ ਜਿਹੜਾ ਗਾਉਣ ਬਿਠਾਇਆ ਜਾਂਦਾ ਆ ਹਨਾ, ਉੱਥੇ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਆ ਉਹ ਆਪਣੇ ਸੁਹਾਗ ਗਾਉਂਦੀਆਂ ਆ, ਘੋੜੀਆਂ ਗਾਉਂਦੀਆਂ ਆ, ਭੈਣਾਂ ਜਿਹੜੀਆਂ ਘੋੜੀਆਂ ਗਾਉਂਦੀਆਂ ਹਨਾ, ਉਹ ਵੀ ਇੱਕ ਵੱਖਰੀ ਤਰ੍ਹਾਂ ਦਾ ਤਰੀਕਾ ਆ, ਉਹ ਵੀ ਜਿਹੜੀ ਆਪਣੀ ਖੁਸ਼ੀ ਨੂੰ ਪ੍ਰਗਟਾਉਣ ਦਾ ਇੱਕ ਤਰੀਕਾ ਆ, ਪਰ ਉਹ ਸਾਰੀਆਂ ਖੁਸ਼ੀਆਂ ਦਾ ਪ੍ਰਗਟਾਵਾ ਵੀ ਤਾਂ ਹੀ ਅਹਿਮ ਹੈ ਜੇ ਜਿਹੜੀ ਵਿਆਹ ਦੀ ਮੁੱਖ ਰਸਮ ਆ ਜਿਹਨੂੰ ਅਸੀਂ ਸਮਝਣਾ ਆ, ਜਿਹਨੂੰ ਸਮਝਣਾ ਜ਼ਰੂਰੀ ਆ ਹਨਾ, ਉਹ ਜੇਕਰ ਇੱਕ ਕੰਪਲੀਟ ਰੂਪ ਦੇ ਵਿੱਚ ਅਸੀਂ ਵਿਆਹ ਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਕਰਕੇ ਨਿਭਾਈਏ ਤਾਂ। ਸੋ ਇਹੀ ਜਿਹੜੇ ਮਾਇਨੇ ਆ ਵਿਆਹ ਦੇ ਅਸਲ ਦੇ ਵਿੱਚ ਹੈਗੇ, ਔਰ ਮੈਨੂੰ ਲੱਗਦਾ ਕਿ ਇਹਦੇ ਤੇ ਕਿਸੇ ਨੂੰ ਇਤਰਾਜ਼ ਹੋਣਾ ਨਹੀਂ ਚਾਹੀਦਾ, ਔਰ ਇਹਦੇ ਲਈ ਸਾਨੂੰ ਜ਼ਰੂਰ ਇਮਾਨਦਾਰੀ ਦੇ ਨਾਲ ਇਹ ਰਸਮ ਨੂੰ ਨਿਭਾਉਣਾ ਜਿਹੜਾ ਆ ਉਹ ਚਾਹੀਦਾ। ਸਾਡੇ ਨਾਲ ਕੁਛ ਦੋਸਤ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ, ਅਸੀਂ ਉਹਨਾਂ ਦੇ ਮੈਸੇਜਸ ਵੀ ਲੈਂਦੇ। ਰਵਿੰਦਰ ਸਿੰਘ ਤਾਂ ਨਹੀਂ, ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਇਹਨਾਂ ਨੇ ਨਾ ਜਿਹੜਾ ਅਸੀਂ ਸਵਾਲ ਪੁੱਛਿਆ ਸੀ ਉਹਦਾ ਜਵਾਬ ਵੀ ਦੇ ਦਿੱਤਾ ਆ, ਤੇ ਬਾਕੀ ਕਹਿੰਦੇ ਬੀਬੀ ਨੇ ਲਿਆਂਦੀਆਂ ਹਨੇਰੀਆਂ ਗੋਲ ਗੱਪਿਆਂ ਦੇ ਮੁਕਾਬਲੇ ਚ। ਅੱਛਾ ਜੀ, ਇਹ ਮੁਕਾਬਲਾ ਕਿੱਥੇ ਹੋਇਆ ਸੀਗਾ ਇਹ ਨੀ ਤੁਸੀਂ ਦੱਸਿਆ, ਤਾਂ ਦੱਸਿਓ ਜ਼ਰੂਰ। ਬਾਕੀ ਕਹਿੰਦੇ ਇੱਕ ਗੱਲ ਦੱਸੋ ਦੀਦੀ, ਇੱਦਾਂ ਕਿਉਂ ਜਵਾਬ ਚਾਹੀਦਾ, ਇਹਦਾ ਕਿਉਂ ਜਵਾਬ ਚਾਹੀਦਾ ਤੁਹਾਨੂੰ? ਅੱਛਾ, ਜਿਹੜਾ ਮੈਂ ਪੁੱਛਿਆ ਇਹਨਾਂ ਨੂੰ ਇਹਰਾਮ ਦਾ, ਅੱਛਾ ਮੈਨੂੰ ਜਵਾਬ ਤਾਂ ਚਾਹੀਦਾ ਵੀ ਮੈਂ ਚਾਹੁੰਦੀ ਹਾਂ ਵੀ ਮੇਰੀ ਵੀ ਜਾਣਕਾਰੀ ਸਵਾਦਾ ਹੋ ਜਾਵੇ ਹਨਾ, ਸਵਾਲ ਆਪਾਂ ਤਾਂ ਹੀ ਕਰਦੇ ਹੁੰਦੇ ਹਾਂ ਕਿ ਜਦੋਂ ਆਪਣੇ ਕੋਲ ਜਵਾਬ ਨਹੀਂ ਹੁੰਦਾ। ਖੈਰ ਇਹਦਾ ਜਿਹੜਾ ਜਵਾਬ ਉਹ ਤਾਂ ਆਪਾਂ ਸਾਂਝਾ ਕਰਾਂਗੇ, ਇਹ ਤਾਂ ਚਲੋ ਹਾਸਾ ਮਜ਼ਾਕ ਹੈ, ਪਰ ਸਵਾਲ ਕਰਨ ਦਾ ਅਸਲ ਦੇ ਵਿੱਚ ਜਿਹੜਾ ਮਨੋਰਥ ਇਹੀ ਹੁੰਦਾ ਕਿ ਆਪਾਂ ਇੱਕ ਦੂਜੇ ਦੀ ਜਾਣਕਾਰੀ ਚ ਵਾਧਾ ਕਰਦੇ ਰਹੀਏ ਹਨਾ, ਸੋ ਇਸ ਕਰਕੇ ਆਪਾਂ ਸਵਾਲ ਕਰਦੇ ਹਾਂ। ਸੋ ਧਨੀ ਸਾਹਿਬ ਨੇ ਕਿਹਾ, ਕਹਿੰਦੇ ਮੈਂ ਆਪ ਬਹੁਤ ਦਾਜ ਦੇ ਵਿਰੋਧ ਆ ਤੇ ਆਪਾਂ ਕੋਈ ਲੈਣ ਦੇਣ ਨਹੀਂ ਕੀਤਾ, ਪਰ ਹੁਣ ਜਿਹੜੀ$1,000 ਸੈਲਰੀ ਆਉਂਦੀ ਹੈ ਨਾ ਉਹਤੇ ਆਪਣਾ ਪੂਰਾ ਹੱਕ ਆ, ਕਹਿੰਦੇ ਹੁਣ ਬਿਲਕੁਲ ਜੀ। ਔਰ ਇਹ ਹੱਕ ਜਿਹੜੇ ਅਸਲ ਦੇ ਵਿੱਚ ਦੇਖੋ ਜੋ ਜਦੋਂ ਰਿਸ਼ਤੇ ਜੁੜਦੇ ਆ ਤੇ ਇਹ ਹੱਕ ਜਿਹੜੇ ਜਿਤਾਉਣੇ ਬਣਦੇ ਆ ਹਨਾ, ਦੇਖੋ ਆਪਾਂ ਇੱਕ ਦੂਸਰੇ ਦੇ ਲਈ ਹੀ ਹੁੰਦੇ ਆ ਸਮਰਪਿਤ, ਤੇ ਇੱਕ ਦੂਸਰੇ ਦੇ ਉੱਤੇ ਹੱਕ ਜਿਤਾਉਣਾ ਵੀ ਜਿਹੜਾ ਉਹ ਸਾਡਾ ਜਾਇਜ਼ ਆ, ਅਧਿਕਾਰ ਆ ਸਾਡਾ ਹਨਾ। ਤੇ ਬਹੁਤ ਬਹੁਤ ਧੰਨਵਾਦ ਤਨੀ ਸਾਹਿਬ, ਤੁਸੀਂ ਸਾਂਝ ਪਾਈ ਆ। ਇਸੇ ਤਰ੍ਹਾਂ ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਆ, ਇਸ ਗਰੇਵਾਲ ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਜੀ। ਬਾਕੀ ਕਹਿੰਦੇ ਆ ਗੀਤ ਜਿਹੜਾ ਛੜਾ ਨਾ, ਕਹਿੰਦੇ ਹਰਮਨ ਦੇ ਮਿਆਰ ਤੇ ਪੂਰਾ ਨੀ ਉਤਰਦਾ। ਹਰਮਨ ਰੇਡੀਓ ਦੇ ਮਿਆਰ ਦੇ ਉੱਤੇ ਕਹਿੰਦੇ ਜਿਹੜਾ ਪਰਮੇਸ਼ ਵਰਮਾ ਦਾ ਜਿਹੜਾ ਗਾਇਆ ਹੋਇਆ ਗੀਤ ਆ ਟੌਰ ਨਾਲ ਛੜਾ ਉਹ ਨਹੀਂ ਮਿਆਰ ਹੀ ਨਹੀਂ ਹੈਗਾ। ਸੋ ਇਹ ਕਹਿੰਦੇ ਗੀਤ ਨੂੰ ਚੈੱਕ ਕਰ ਲਿਆ ਕਰੋ ਚੱਲਣ ਤੋਂ ਪਹਿਲਾਂ। ਸੋ ਗਰੇਵਾਲ ਸਾਹਿਬ ਅਸਲ ਦੇ ਵਿੱਚ ਸਾਨੂੰ ਇਹ ਗੀਤ ਦੀ ਜਿਹੜੀ ਨਾ ਫਰਮਾਇਸ਼ ਕੀਤੀ ਗਈ ਸੀਗੀ ਜਿੰਦੂ ਮੰਡੇਰ ਹੋਰਾਂ ਦੇ ਬੇਟੇ ਵੱਲੋਂ, ਸੋ ਗੁਰਨਾਜ ਮੰਡੇਰ ਹੋਰਾਂ ਵੱਲੋਂ ਫਰਮਾਇਸ਼ ਸੀ। ਸੋ ਜਿੰਦੂ ਮੰਡੇਰ ਹੋਰਾਂ ਦੀ ਇਹ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕੀਤੀ ਹੈ। ਸੋ ਇਸ ਕਰਕੇ ਅਸੀਂ ਫਿਰ ਇਸ ਚੀਜ਼ ਨੂੰ ਜ਼ਰੂਰ ਇਗਨੋਰ ਕੀਤਾ ਵੀ ਉਹਨਾਂ ਨੇ ਕਿਹੜੇ ਗੀਤ ਦੀ ਫਰਮਾਇਸ਼ ਕੀਤੀ ਹੈ, ਪਰ ਸਾਨੂੰ ਜਿਹੜਾ ਸੁਣਾਉਣਾ ਪਿਆ ਆ, ਪਰ ਤੁਹਾਨੂੰ ਜੇ ਤੁਹਾਡਾ ਦਿਲ ਦੁਖਿਆ ਉਹਦੇ ਲਈ ਅਸੀਂ ਮਾਫ਼ੀ ਵੀ ਚਾਹੁੰਦੇ ਹਾਂ ਹਨਾ। ਤੇ ਅੱਗੇ ਸਾਡੇ ਨਾਲ ਕੁਲਦੀਪ ਕੌਰ ਗੁਰੀ ਵੀ ਜੁੜੇ ਹੋਏ ਆ, ਤੇ ਜਿਹੜੇ ਜਵਾਬ ਸਾਡੇ ਤੱਕ ਪਹੁੰਚੇ ਹੋਏ ਅਸੀਂ ਉਹ ਜਵਾਬ ਜਿਹੜੇ ਉਹ ਵੀ ਸਾਂਝੇ ਕਰ ਦਿੰਦੇ ਹਾਂ ਦੋਸਤਾਂ ਦੇ ਨਾਲ। ਇੱਕ ਤਾਂ ਜਵਾਬ ਰਵਿੰਦਰ ਸਿੰਘ ਧਨੀ ਹੋਰਾਂ ਦਾ ਵੀ ਬਿਲਕੁਲ ਸਹੀ ਆ ਜਿਹੜਾ ਸਾਡੇ ਤੱਕ ਪਹੁੰਚਿਆ। ਤਾਂ ਇਸ ਤੋਂ ਪਹਿਲਾਂ ਚਮਕੌਰ ਸਿੰਘ ਹੋਰਾਂ ਨੇ ਵੀ ਜਿਹੜਾ ਸਾਨੂੰ ਜਵਾਬ ਭੇਜਿਆ ਸੀਗਾ ਉਹ ਵੀ ਬਿਲਕੁਲ ਸਹੀ ਹੈ। ਸੋ ਜੇਕਰ ਸਿਮਰ ਤੁਹਾਡੀ ਇਜਾਜ਼ਤ ਹੋਵੇ ਅਸੀਂ ਪਹਿਲਾਂ ਉਸ ਜਵਾਬ ਦੇ ਉੱਤੇ ਜਿਹੜੇ ਦੋਸਤਾਂ ਦੀਆਂ ਈਮੇਲਸ ਆਈਆਂ ਹੋਈਆਂ ਜਾਂ ਜਿਹੜੇ ਸੁਨੇਹੇ ਆਏ ਹੋਏ ਉਹ ਅਸੀਂ ਲੈ ਲਈਏ।
ਜੀ ਜੀ ਬਿਲਕੁਲ ਇਜਾਜ਼ਤ ਹੈ ਜੀ
ਜੀ। ਸੋ ਇਹ ਰਾਮ ਅਸੀਂ ਸ਼ਬਦ ਪੁੱਛਿਆ ਸੀਗਾ ਵੀ ਕੀ ਹੁੰਦਾ, ਤੇ ਧਨੀ ਸਾਹਿਬ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ। ਤੇ ਇਸੇ ਤਰ੍ਹਾਂ ਸਾਡੇ ਨਾਲ ਇੱਕ ਦੋ ਹੋਰ ਸਰੋਤੇ ਆ ਜਿਨ੍ਹਾਂ ਨੇ ਇਹ ਜਿਹੜਾ ਜਵਾਬ ਆ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਿਲਕੁਲ ਸਹੀ ਹੈ ਜੀ ਉਹਨਾਂ ਦਾ ਵੀ। ਚਮਕੌਰ ਸਿੰਘ ਹੋਰਾਂ ਨੇ ਵੀ ਬਿਲਕੁਲ ਸਹੀ ਦਿੱਤਾ, ਔਰ ਮੈਂ ਇਹਦੇ ਉੱਤੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇ ਦਿਆਂ। ਇਹਰਾਮ ਅਸਲ ਦੇ ਵਿੱਚ ਇੱਕ ਹੱਜ ਦੀ ਪ੍ਰਕਿਰਿਆ ਦੌਰਾਨ, ਮਤਲਬ ਜਿਹੜੇ ਮੁਸਲਿਮ ਲੋਕ ਆ ਹੱਜ ਦੀ ਪ੍ਰਕਿਰਿਆ ਦੇ ਦੌਰਾਨ ਧਾਰਨ ਕਰਦੇ ਇੱਕ ਕੱਪੜਾ ਆ ਉਹਨੂੰ ਇਹ ਇਹਰਾਮ ਕਹਿੰਦੇ ਆ। ਸੋ ਇਹ ਜਿਹੜਾ ਕੱਪੜਾ ਹੁੰਦਾ ਅਣਸੀਤਾ ਹੁੰਦਾ ਹੈ, ਸੋ ਹਾਜੀ ਲੋਕ ਜਿਹੜੇ ਆ ਇਹਨੂੰ ਪਹਿਨਦੇ ਆ, ਚਾਹੇ ਚਾਦਰ ਲੈ ਲਓ ਜਾਂ ਫਿਰ ਲੂੰਗੀ ਲੈ ਲਓ ਹਨਾ। ਤੇ ਕਹਿੰਦੇ ਆ ਕਿ ਇਹਰਾਮ ਪਹਿਨਣਾ ਅਸਲ ਦੇ ਵਿੱਚ ਹਜ਼ਰਤ ਇਬਰਾਹਿਮ ਪੈਗੰਬਰ ਦੀ ਸੁਨਤ ਆ, ਤੇ ਇਹ ਨਾ ਬਿਨਾਂ ਸੀਤੇ ਚਿੱਟੇ ਕੱਪੜਿਆਂ ਦਾ ਬਣ ਜਿਹੜਾ ਉਸ ਵੇਲੇ ਪਹਿਨਦੇ ਹੁੰਦੇ ਸੀਗੇ। ਤੇ ਇਹਰਾਮ ਪਾਉਣ ਤੋਂ ਬਾਅਦ ਹੱਜ ਦੀ ਜਿਹੜੀ ਪ੍ਰਕਿਰਿਆ ਆ ਕਹਿੰਦੇ ਅਸਲ ਦੇ ਵਿੱਚ ਆਰੰਭ ਹੋ ਜਾਂਦੀ ਆ, ਤੇ ਫਿਰ ਇਹ ਕੱਪੜੇ ਹੱਜ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੀ ਉਤਾਰੇ ਜਾਂਦੇ ਆ, ਜਦੋਂ ਮਤਲਬ ਉਹਨਾਂ ਦਾ ਹੱਜ ਸ਼ੁਰੂ ਹੋ ਜਾਂਦਾ ਆ ਉਸ ਸਾਰੀ ਪ੍ਰਕਿਰਿਆ ਦੌਰਾਨ ਇਹ ਜਿਹੜਾ ਕੱਪੜਾ ਆ ਉਹ ਪਹਿਨਦੇ ਆ। ਅਣਸੀਤਾ ਹੁੰਦਾ ਆ ਬਿਲਕੁਲ ਇਹ, ਤੇ ਇਹ ਜਦੋਂ ਸਾਰੀ ਪ੍ਰਕਿਰਿਆ ਜਿਹੜੀ ਖਤਮ ਹੁੰਦੀ ਆ ਹੱਜ ਦੀ, ਉਸ ਤੋਂ ਬਾਅਦ ਫਿਰ ਇਹ ਉਤਾਰਦੇ ਆ ਉਸ ਕੱਪੜੇ ਨੂੰ। ਤੇ ਕਹਿੰਦੇ ਜਦੋਂ ਹਾਜੀ ਇਹਰਾਮ ਪਹਿਨ ਲੈਂਦਾ ਆ ਤਾਂ ਉਸ ਤੋਂ ਬਾਅਦ ਉਹ ਨਾ ਤਾਂ ਸ਼ਿਕਾਰ ਕਰ ਸਕਦਾ ਆ, ਨਾ ਹੀ ਉਹ ਸਰੀਰਕ ਸੰਬੰਧ ਬਣਾ ਸਕਦਾ ਆ ਇਸਤਰੀ ਦੇ ਨਾਲ ਹਨਾ। ਤੇ ਉਹਨਾਂ ਦੇ ਉੱਤੇ ਇਹ ਪਾਬੰਦੀ ਜਿਹੜੀ ਆ ਇਹ ਇਹਰਾਮ ਜਿਹੜਾ ਆ ਉਹ ਲਗਾ ਕੇ ਰੱਖਦਾ ਹੈ। ਇਹਦੇ ਨਾਲ ਹੀ ਕਹਿੰਦੇ ਵੀ ਦਰਖਤਾਂ ਨੂੰ ਵੀ ਕੋਈ ਨੁਕਸਾਨ ਜਿਹੜਾ ਆ ਉਹ ਨਹੀਂ ਪਹੁੰਚਾਉਂਦਾ। ਸੋ ਇਹ ਇੱਕ ਤਰ੍ਹਾਂ ਦੀ ਪ੍ਰਕਿਰਿਆ ਆ, ਤੇ ਇਸ ਪ੍ਰਕਿਰਿਆ ਦੌਰਾਨ ਇਹ ਜਿਹੜਾ ਇਹੋ ਜਿਹਾ ਕੱਪੜਾ ਜਿਹੜਾ ਪਹਿਨਣਾ ਜਿਹੜਾ ਮੁਸਲਿਮ ਧਰਮ ਦੇ ਵਿੱਚ ਜ਼ਰੂਰੀ ਸਮਝਿਆ ਜਾਂਦਾ ਆ। ਸੋ ਦੋਸਤੋ ਲਓ ਜੀ ਕਲੀਅਰ ਹੋ ਗਿਆ, ਔਰ ਧਨੀ ਜੀ ਤੁਸੀਂ ਵੀ ਬਿਲਕੁਲ ਸਹੀ ਜਿਹੜਾ ਨਤੀਜਾ ਸੀਗਾ ਉਹ ਦਿੱਤਾ ਸੀਗਾ, ਔਰ ਤੁਹਾਨੂੰ ਦੋਨਾਂ ਨੂੰ ਵਧਾਈ ਹੈ ਚਮਕੌਰ ਸਿੰਘ ਤੇ ਰਵਿੰਦਰ ਸਿੰਘ ਧਨੀ ਜੀ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ। ਤੇ ਇਸ ਤੋਂ ਬਾਅਦ ਕੁਲਦੀਪ ਸਾਡੇ ਨਾਲ ਸ਼ਾਮਲ ਹੋਏ ਆ, ਤੇ ਇਹਨਾਂ ਨੇ ਕਿਹਾ ਜੀ ਕਿ ਬਹੁਤ ਖੂਬ ਵਿਸ਼ਾ ਤੇ ਵਾਰਤਾਲਾਪ ਭੈਣੋ, ਕਹਿੰਦੇ ਆਸ ਹੈ ਕਿ ਸਾਰੇ ਕੁਝ ਜ਼ਰੂਰ ਸੇਧ ਲੈਣ। ਹੋ ਹਾਏ ਕਹਿੰਦੇ ਇੰਨਾ ਵੱਡਾ ਝੂਠ ਧਨੀ ਵੀਰੇ ਕਿ ਦਾਜ ਨੀ ਲਿਆ, ਮੈਂ ਖੋਲਦੀ ਹਾਂ ਕਹਿੰਦੇ ਪੋਲ, ਸਵਾਲ ਕੀ ਸੀ ਕਹਿੰਦੇ ਉਹ ਮੈਂ ਮਿਸ ਕਰ ਦਿੱਤਾ। ਚਲੋ ਜੀ ਸਵਾਲ ਦਾ ਜਵਾਬ ਤਾਂ ਕੁਲਦੀਪ ਹੁਣ ਆਪਾਂ ਸਾਂਝਾ ਕਰ ਦਿੱਤਾ, ਪਰ ਤੁਸੀਂ ਪੋਲ ਖੋਲੋ ਫਿਰ ਆਪਾਂ ਦੇਖਦੇ ਹਾਂ। ਸੋ ਧਨੀ ਜੀ ਨੂੰ ਤਾਂ ਦੇਖੋ ਕੁਲਦੀਪ ਹੋਰਾਂ ਨੇ ਹੁਣ ਫੜ ਲਿਆ, ਹਾਂ ਕਿਉਂਕਿ ਅੱਜ ਅਸੀਂ ਖਾਸ ਗੱਲਬਾਤ ਜਿਹੜੀ ਉਹ ਵੀ ਵਿਆਹ ਦੇ ਉੱਤੇ ਹੀ ਕਰ ਰਹੇ ਹਾਂ, ਤੇ ਹੁਣ ਤੁਸੀਂ ਪਹਿਲਾਂ ਕਲੀਅਰ ਕਰੋ ਵੀ ਇਹਨਾਂ ਨੇ ਦਾਜ ਲਿਆ ਕਿ ਨਹੀਂ। ਅੱਛਾ ਜਿਵੇਂ ਸਿਮਰ ਤੁਸੀਂ ਗੱਲ ਕੀਤੀ ਸੀਗੀ ਵੀ ਬਹੁਤ ਵੱਡੇ ਕਰਜ਼ੇ ਚੁੱਕ ਕੇ ਅੱਜ ਕੱਲ ਵਿਆਹ ਕੀਤੇ ਜਾਂਦੇ ਆ, ਸੋ ਕਰਜ਼ੇ ਦੀ ਨੌਬਤ ਵੀ ਇਸੇ ਕਰਕੇ ਆਉਂਦੀ ਆ ਹਨਾ, ਕਿਉਂਕਿ ਅਸੀਂ ਬਹੁਤ ਜ਼ਿਆਦਾ ਜਿਹੜੀਆਂ ਵਿਆਹ ਦੀਆਂ ਜਿਹੜੀਆਂ ਅਣਚਾਹੀਆਂ ਰਸਮਾਂ ਆ ਉਹਨਾਂ ਨੂੰ ਵਧਾ ਲਿਆ ਹਨਾ। ਸੋ ਉਹ ਰਸਮਾਂ ਵਧਾਉਣ ਤੋਂ ਬਾਅਦ ਫੇਰ ਹੁਣ ਏਦਾਂ ਲੱਗਦਾ ਕਿ ਜੇ ਆਹ ਵਾਲੀ ਅਸੀਂ ਨਾ ਕੀਤੀ ਤਾਂ ਫੇਰ ਖਰੇ ਲੋਕੀ ਕੀ ਕਹਿਣਗੇ। ਸੋ ਜਿਹੜਾ ਲੋਕੀ ਕੀ ਕਹਿਣਗੇ ਵਾਲੀ ਗੱਲ ਆ, ਦੇਖੋ ਉਹ ਤਾਂ ਤੁਸੀਂ ਭਾਵੇਂ ਜਿਹੜਾ ਡਬਲ ਡਬਲ ਕਰਜ਼ੇ ਵੀ ਚੁੱਕ ਲਓ, ਭਾਵੇਂ ਸਾਰੀ ਜ਼ਿੰਦਗੀ ਨਾ ਤੁਸੀਂ ਉਹਨਾਂ ਨੂੰ ਚੁੱਕਤਾ ਕਰ ਪਾਓ, ਉਹ ਲੋਕਾਂ ਨੇ ਤਾਂ ਫੇਰ ਵੀ ਕਹਿਣਾ ਹੀ ਕਹਿਣਾ ਹੈ ਹਨਾ। ਪਰ ਜੇਕਰ ਤੁਸੀਂ ਆਪਣੀ ਸੰਤੁਸ਼ਟੀ ਦੇਖੋ, ਆਪਣੇ ਪਰਿਵਾਰਕ ਜੀਆਂ ਦੀ ਸੰਤੁਸ਼ਟੀ ਦੇਖੋ, ਔਰ ਉਸ ਸੰਤੁਸ਼ਟੀ ਨੂੰ ਲੈ ਕੇ ਉਹਨਾਂ ਰਿਸ਼ਤਿਆਂ ਨੂੰ ਨਿਭਾਉਣ ਦੇ ਵਿੱਚ ਕਾਰਗਰ ਸਿੱਧ ਹੋਣਾ ਜਿਹੜਾ ਕਿੰਨਾ ਕੁ ਜ਼ਰੂਰੀ ਹੈ ਬੱਚਿਆਂ ਦੇ ਲਈ, ਇਹਨਾਂ ਚੀਜ਼ਾਂ ਨੂੰ ਜੇਕਰ ਤੁਸੀਂ ਮੱਦੇ ਨਜ਼ਰ ਰੱਖੋ ਤਾਂ ਫੇਰ ਮੈਨੂੰ ਲੱਗਦਾ ਕਿ ਤੁਹਾਨੂੰ ਲੋਕਾਂ ਦੀ ਪਰਵਾਹ ਕਰਨ ਦੀ ਲੋੜ ਹੋਣੀ ਨੀ ਹਨਾ। ਅੱਗੇ ਸਾਡੇ ਨਾਲ ਨਪਿੰਦਰ ਸ਼ਾਮਲ ਹੋਏ ਜੀ, ਸਿਮਰ
जी ए तो मैं गल जरूर करनी चाहूंगी कि जिदा आपां कहने आ भी दुनिया में सबसे बड़ा है ये रोग कि क्या कहेंगे लोग है ना ते पर आपां देखदे आ कि बहुत सारे कर्जे चुक के भी असीं कदी भी इदां दा कोई व्याह नहीं देखिया जिस ते व्याह दे उत्पन्न होण तों बाद उन्हां दा ही कोई रिश्तेदार ये ना कह रहा होवे भी लै ओह गलत नहीं बनी है ना सो इन्हां चीजां तों सानूं बहुत दूर रहना चाहीदा जी जी बिल्कुल मैं आप पर्सनली एक्सपीरियंस किया अगले दा भावें घर वेख जे हना ते बहुत सारे इदां दे कहण वाले मैं देखे ने भी लै भी ओह गल भी बनी है ना ते ओह गल पता नहीं है केड़ी है ना जेड़ी कदी बनदी नहीं सो इन्हां चीजां दी परवाह जे आपां करिए तां फिर तां बहुत चीजां जेड़ियां ने ओह ते सो सिर्फ सानूं अपने परिवार दी जेड़ी आ ओह देखनी चाहीदी है कि असीं अपने परिवार दा खुशी जेड़ी आ ओह किद्दां कर रहे जी
जी बिल्कुल सो बिलकुल जी कर्जा लैण दी नौबत ही ना आवे फिर जेकर है ना साडियां जेड़ियां अपने परिवारिक जड़िया जिम्मेवारियां जां फिर जड़िया साडियां अपने अंदर दियां ही संतुष्टियां जेकर सानू समझ आ जाण वी असीं आप कित्थों तक संतुष्ट हो रहे हां है ना किसी भी कार्ज नूं करन वेले और व्याह तां बहुत वड्डा फैसला हुंदा जिंदगी दा और जेकर बच्चियां नूं वी असीं थोड़ा जिहा इह चीजां जिहड़ियां समझाउणियां शुरू कर दईए तां मैनूं लगदा कि बच्चे जिहड़े ओह जरूर समझदे आ और जिहड़ियां खुशियां आ उहनां नूं तुसीं मनाओ जरूर अपने ढंग दे नाल मनाओ ना कि किसे नूं खुश करन दी सोच लै के मनाओ वी असीं दूजियां नूं खुश करना तुसीं अपने आप च देखो कि तुसीं खुद कित्थे किस हद तक खुश हो रहे हो उहदे नाल है ना तुहानू किन्नी क खुशी उस नाल मिल रही है सो सिमर नपिंदर साडे नाल शामिल होए आ ते सत श्री अकाल बुला रहे कहिंदे सत श्री अकाल जी दोवां भैणां नूं सरबजीत वीर जी नूं ते सारे स्रोतियां नूं वी कहिंदे गल्लबात बहुत वधिया ते उसारू चल रही है वाहिगुरू साहिब नूं चढ़दी कला च रखण बिलकुल जी तुहानू वी चढ़दी कला च रखण खुश रहो हमेशा ते नपिंदर जी बहुत बहुत धन्यवाद तुसी गलबात पसंद कीती है ते दोस्तो हुण समा जिहड़ा ओह साडे कोल बहुता नहीं बचिया सो गलबात जिहड़ी आ ओह हुण असीं बहुती लंबी नहीं लैके जावांगे इक दो जिहड़े होर साडे तक पहुंचे हुए जिहड़े मैसेजेस आ ओह असीं जरूर शामिल कर लांगे और मैसेजेस तों बाद फिर तुहाडे तों असीं इजाजत भी लैणी आ ते असीं इह जरूर मैनूं लगदा कि ਹੋਪ ਕਰ ਸਕਦੇ ਹਾਂ ਆਸ ਕਰ ਸਕਦੇ ਹਾਂ ਕਿ ਅੱਜ ਦੀ ਗੱਲਬਾਤ ਤੋਂ ਕੁਛ ਨਾ ਕੁਛ ਜ਼ਰੂਰ ਸਾਨੂੰ ਸਿੱਖਣ ਨੂੰ ਜ਼ਰੂਰ ਮਿਲੇਗਾ ਇੱਕ ਦੂਸਰੇ ਤੋਂ ਸਿੱਖਣ ਨੂੰ ਮਿਲੇਗਾ ਹਨਾ ਤੇ ਨਾਲ ਹੀ ਨਾਲ ਜਿਵੇਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਅਸੀਂ ਜਿਹੜੀਆਂ ਵੀ ਸਾਡੀਆਂ ਲੋੜਾਂ ਆ ਚਾਹੇ ਉਹ ਵਿਆਹ ਨੂੰ ਲੈ ਕੇ ਆ ਚਾਹੇ ਉਹ ਹੋਰ ਚੀਜ਼ਾਂ ਨੂੰ ਲੈ ਕੇ ਆ ਉਹਨਾਂ ਦੇ ਨਾਲ ਸਾਡੀ ਖੁਦ ਦੀ ਤ੍ਰਿਪਤੀ ਜਿਹੜੀ ਆ ਉਹ ਕਿੱਥੇ ਤੱਕ ਹੁੰਦੀ ਆ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਨਾ ਕਿ ਅਸੀਂ ਦੂਸਰਿਆਂ ਦੀ ਜਿਹੜੀ ਤ੍ਰਿਪਤੀ ਕਰਵਾਉਣ ਦੇ ਵਿੱਚ ਜਿਹੜਾ ਆ ਆਪਣਾ ਝੱਗਾ ਚੌੜ ਜਿਹੜਾ ਆ ਉਹ ਕਰਵਾਉਂਦੇ ਰਹੀਏ ਹਨਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਤੋਂ ਸਾਨੂੰ ਸੇਧ ਲੈਣੀ ਬਣਦੀ ਆ ਸੋ ਅੱਗੇ ਕੁਲਦੀਪ ਕੌਰ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਜੀ ਵਿਸ਼ਾ ਬਹੁਤ ਗੰਭੀਰ ਜਿਹਾ ਹੋ ਗਿਆ ਬਸ ਹਾਸਾ ਠੱਠਾ ਕਰਨਾ ਸੀ ਬਾਕੀ ਤਾਂ ਨੀ ਵੀਰ ਆਪ ਹੀ ਮੰਨ ਗਏ ਕਹਿੰਦੇ ਭਾਬੀ ਦੇ ਡਾਲੇ ਹੁਣ ਨੀ ਦਿੰਦੇ ਵਾਪਸ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹ ਹਾਸਾ ਠੱਠਾ ਜਿਹੜਾ ਅਸਲ ਦੇ ਵਿੱਚ ਬਹੁਤ ਜ਼ਰੂਰੀ ਹੈ ਹਨਾ ਜਦੋਂ ਗੰਭੀਰ ਜਿਹੜਾ ਜ਼ਿਆਦਾ ਹੋ ਜਾਂਦਾ ਚਾਹੇ ਉਹ ਪਰਿਵਾਰ ਦੇ ਵਿੱਚ ਕੁਛ ਮਸਲਿਆਂ ਨੂੰ ਲੈ ਕੇ ਅਸੀਂ ਹੋ ਜਾਂਦੇ ਹਾਂ ਚਾਹੇ ਉਹ ਆਮ ਜ਼ਿੰਦਗੀ ਦੇ ਵਿੱਚ ਜਦੋਂ ਗੰਭੀਰਤਾ ਆ ਜਾਂਦੀ ਆ ਤਾਂ ਫੇਰ ਜਿਹੜੀ ਜ਼ਿੰਦਗੀ ਆ ਨਾ ਕਿਤੇ ਏਦਾਂ ਲੱਗਦੀ ਵੀ ਸੁਸਤ ਜਿਹੀ ਹੋ ਗਈ ਹਨਾ ਸੋ ਸੁਸਤ ਨਹੀਂ ਰਹਿਣਾ ਆਪਾਂ ਚੁਸਤ ਹੀ ਰਹਿਣਾ ਆ ਤੇ ਕਹਿੰਦੇ ਇਜਾਜ਼ਤ ਕੁਲਦੀਪ ਕੌਰ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਣੀ ਨਹੀਂ ਆ ਤੁਸੀਂ ਨਾ ਜਾਓ ਪਰ ਸਾਨੂੰ ਇਜਾਜ਼ਤ ਕੁਲਦੀਪ ਜੀ ਲੈਣੀ ਪੈਣੀ ਆ ਕਿਉਂਕਿ ਸਮਾਂ ਨੀ ਇਜਾਜ਼ਤ ਦੇ ਰਿਹਾ ਸਾਨੂੰ ਅਸੀਂ ਸਮੇਂ ਤੋਂ ਵੱਧ ਕੇ ਇਜਾਜ਼ਤ ਆਪ ਹੀ ਲੈ ਲੈਂਦੇ ਹਾਂ ਤੇ ਹੁਣ ਸਾਨੂੰ ਵੀ ਇਜਾਜ਼ਤ ਲੈਣੀ ਪੈਣੀ ਆ ਜਾਂਦੇ ਜਾਂਦੇ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ ਕੁਛ ਕੁ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਵੈਂਟਸ ਹੋਣ ਜਾ ਰਹੇ ਨੇ 10 ਅਗਸਤ ਨੂੰ ਸਰਹੱਦੇ ਨਾਮ ਦਾ ਜਿਹੜਾ ਪਲੇ ਆ ਨਾਟਕ ਉਹਦਾ ਮੰਚਨ ਹੋਣ ਜਾ ਰਿਹਾ ਡਰਬਿਨ ਆਰਟ ਸੈਂਟਰ ਵਿਖੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਟਿਕਟਾਂ ਦੇ ਬਾਰੇ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਤੁਸੀਂ ਜੇਕਰ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸੰਜੇ ਭੰਡਾਰੀ ਹੋਰਾਂ ਨੂੰ ਉਹਨਾਂ ਦਾ ਨੰਬਰ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਉਹਨਾਂ ਦਾ ਨੰਬਰ ਹੈ ਜੀ 0402-330-333 ਤੇਤੀ ਸੋ ਇਹਦੇ ਨਾਲ ਹੀ ਕੁਛ ਤੀਆਂ ਦੇ ਜਿਹੜੇ ਪ੍ਰੋਗਰਾਮ ਆ ਉਹ ਵੀ ਹੋਣ ਜਾ ਰਹੇ ਜਿਵੇਂ ਕਿ ਤੁਹਾਨੂੰ ਜਾਣਕਾਰੀ ਦਿੱਤੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਜ਼ਰੂਰ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਵਾਵਾਂਗੇ ਤੇ ਫਿਲਹਾਲ ਸਾਨੂੰ ਯਾਨੀ ਮੈਨੂੰ ਅਮਰਦੀਪ ਕੌਰ ਨੂੰ ਤੇ ਸਿਮਰਦੀਪ ਕੌਰ ਨੂੰ ਮੈਲਬਨ ਤੋਂ ਤੇ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ ਆਉਣ ਵਾਲੇ ਮੰਗਲਵਾਰ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜੀਏ ਤੇ ਕੁਛ ਨਵੀਆਂ ਸਾਂਝਾਂ ਜਿਹੜੀਆਂ ਉਹ ਜ਼ਰੂਰ ਬਣਾਵਾਂਗੇ ਜਾਂਦੇ ਜਾਂਦੇ ਇੱਕ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਦਿਓ ਇਜਾਜ਼ਤ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।